ਵਾਹਿਗੁਰੂ ਜੀ ਸਲੋਕਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭਿਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਵਾਹਿਗੁਰੂ ਸਤਨਾਮ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ
ਫਤਿਹ
ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ
ਅਮੀਨ ਹੀ ਕਹਿਣਾ ਦਸ ਵੀਹ
ਪਾਤਸ਼ਾਹੀ ਦਸ ਵੀਹ
ਇਹਨੂੰ ਕਈ ਜੀ ਦਸ ਪਾਤਸ਼ਾਹੀ ਦਸ ਪੜ੍ਹ ਜਾਂਦੇ ਨੇ ਇਹ ਓਨਾ ਹੀ ਗਲਤ ਹੈ ਪਾਸੇ ਦਸ ਪੜ੍ਹਨਾ ਜਿਵੇਂ ਆਪਾਂ ਕਹਿੰਦੇ ਮਹੱਲਾ ਇੱਕ ਮਹੱਲਾ ਦੋ ਮਹੱਲਾ ਤਿੰਨ ਪੜ੍ਹੀਏ ਜੇ ਇਹਨੂੰ ਵੀ ਪਾਤਸ਼ਾਹੀ ਦਸ ਪੜ੍ਹਦੇ ਹਾਂ ਤਾਂ ਉਹ ਅਰਥ ਬਣ ਜੂਗਾ ਵੀ ਦਸੇ ਪਾਤਸ਼ਾਹੀ ਦੀ ਬਾਣੀ ਹੈ ਜੇ ਪਾਤਸ਼ਾਹੀ ਦਸਵੇਂ ਫਿਰ ਇਕੱਲੇ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ ਸ੍ਰੀ ਮੁੱਖ ਵਾਕ ਹੈ ਇਸ ਲਈ ਇਹਨੂੰ ਦਸ ਨਹੀਂ ਕਹਿਣਾ ਦਸ ਮੀ ਨਹੀਂ ਕਹਿਣਾ ਦਸ ਵੀ ਪਰ ਚਲੋ ਮੁੜ ਤੋਂ ਫਿਰ ਚਲੋ
ਇੱਕ
ਬਸ ਆਪਾਂ ਨੂੰ ਇਹਦਾ ਉਥਾਨਕਾ ਦੱਸ ਦਈਏ ਜਾਪ ਸਾਹਿਬ ਦੀ ਉਥਾਨਕਾ ਕੀ ਹੈ ਉਥਾਨਕਾ ਕਿਹਨੂੰ ਕਹਿੰਦੇ ਨੇ ਇਹ ਬਾਣੀ ਕਿਸ ਗੁਰੂ ਦੀ ਹੈ ਕਿਸ ਨੇ ਰਚੀ ਹੈ ਕਿੱਥੇ ਰਚੀ ਹੈ ਕਿਉਂ ਰਚੀ ਹੈ ਕਿਹਦੇ ਪ੍ਰਥਾਏ ਰਚੀ ਹੈ ਇਹ ਸਾਰੇ ਕਾਸੇ ਨੂੰ ਉਥਾਨਕਾ ਕਹਿੰਦੇ ਨੇ ਇਸ ਦੀ ਉਥਾਨਕਾ ਕੀ ਹੈ ਜਿਵੇਂ ਸ੍ਰੀ ਜਪਜੀ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਸੱਚਖੰਡ ਅਕਾਲ ਪੁਰਖ ਦੇ ਸਨਮੁਖ ਜਿਹੜਾ ਸੀ ਰਚਨਾ ਕੀਤਾ ਸੀ ਅਤੇ ਇਸੇ ਤਰ੍ਹਾਂ ਜਾਪ ਸਾਹਿਬ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਛਕਾ ਕਰਕੇ ਦੀਵਾਨ ਲਗਾ ਕਰਕੇ ਮਹਾਰਾਜ ਬੈਠੇ ਹੋਏ ਨੇ ਅੰਮ੍ਰਿਤਸਰ ਸਾਹਿਬ ਵਾਹਿਗੁਰੂ ਜੀ ਅਨੰਦਪੁਰ ਸਾਹਿਬ ਵਿਖੇ ਅਤੇ ਖਾਲਸੇ ਨੂੰ ਅੰਮ੍ਰਿਤ ਸਰੀਖੇ ਵਚਨ ਸੁਣਾ ਰਹੇ ਨੇ ਨਿਹਾਲ ਕਰ ਰਹੇ ਨੇ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਨੇ ਅਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਦੇ ਸਥਾਨ 'ਤੇ ਉਸ ਵੇਲੇ ਪੰਜ ਪਿਆਰੇ ਇਸੇ ਤਰ੍ਹਾਂ ਪੰਜ ਮੁਕਤੇ ਇੱਕ ਤਾਂ 40 ਮੁਕਤੇ ਹੋਏ ਨੇ ਨਾ ਉਹ ਤਾਂ ਮੁਕਤਸਰ ਸਾਹਿਬ ਦੇ ਯੁੱਧ ਵਿੱਚ ਸ਼ਹੀਦੀਆਂ ਪਾ ਕਰਕੇ ਉਹ 40 ਮੁਕਤੇ ਹੋਏ ਨੇ ਇੱਕ ਪਹਿਲਾਂ ਪੰਜ ਮੁਕਤੇ ਵੀ ਮਹਾਰਾਜ ਨੇ ਉਹਨਾਂ ਨੂੰ ਦਰਜਾ ਦਿੱਤਾ ਹੋਇਆ ਸੀ ਜਿਵੇਂ ਪੰਜ ਪਿਆਰਿਆਂ ਦਾ ਦਰਜਾ ਸੀ ਉਦੋਂ ਪਹਿਲਾਂ ਵੀ ਪੰਜ ਮੁਕਤਿਆਂ ਦਾ ਦਰਜਾ ਸੀ ਉਹਨਾਂ ਦੇ ਨਾਂ ਨੇ ਈਸ਼ਰ ਸਿੰਘ ਭਾਈ ਜਵਾਹਰ ਸਿੰਘ ਭਾਈ ਟਹਿਲ ਸਿੰਘ ਭਾਈ ਦੇਵਾ ਸਿੰਘ ਭਾਈ ਰਾਮ ਸਿੰਘ ਇਹ ਪੰਜੇ ਮੁਕਤੇ ਪੰਜੇ ਪਿਆਰੇ ਇਸੇ ਤਰ੍ਹਾਂ ਸਾਹ ਸਿੰਘ ਨਾਲ ਤਿੰਨ ਗੁਰਕੇ ਖਾਲਸੇ ਹੋਰ ਨੇ ਜਿਨ੍ਹਾਂ ਦਾ ਨਾਂ ਹੈ ਭਾਈ ਧੰਨਾ ਸਿੰਘ ਜਿਹੜੇ ਮਹਾਰਾਜ ਦੇ ਘਾਹੀ ਸੀ ਅਤੇ ਉੱਚ ਦਰਜੇ ਦੇ ਕਵੀ ਵੀ ਹੋਣੇ ਬਾਅਦ ਵਿੱਚ ਭਾਈ ਧੰਨਾ ਸਿੰਘ ਜੀ ਸਾਰਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਵੀ ਗੁਰੂ ਮਹਾਰਾਜ ਦੇ ਪਾਸੋਂ ਸੁਣੇ ਸੀ ਭਾਈ ਧੰਨਾ ਸਿੰਘ ਜੀ ਨੇ ਜਦੋਂ ਦਮਨਾ ਸਾਹਿਬ ਟਕਸਾਲ ਚਲਾਈ ਹੈ ਸੋ ਉਹਨਾਂ ਵਿੱਚੋਂ ਸੀ ਭਾਈ ਧੰਨਾ ਸਿੰਘ ਜੀ ਇਸੇ ਤਰ੍ਹਾਂ ਭਾਈ ਫਤਿਹ ਸਿੰਘ ਜੀ ਭਾਈ ਮੋਹਰ ਸਿੰਘ ਜੀ ਇਹ 15 ਸਿੰਘਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੇ ਹਜ਼ੂਰ ਉਸ ਵੇਲੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਅੱਜ ਜਦੋਂ ਤੁਸੀਂ ਸਾਨੂੰ ਅੰਮ੍ਰਿਤ ਛਕਾਇਆ ਆ ਜਿਹੜੀ ਦੂਜੀ ਬਾਣੀ ਪੜ੍ਹੀ ਸੀ ਜਾਪ ਸਾਹਿਬ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿੱਥੇ ਉਚਾਰੀ ਸੀ ਜਿਹੜੀ ਅਸੀਂ ਸਰਵਣ ਕੀਤੀ ਹੈ ਅਤੇ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਦੱਸੋ ਅਤੇ ਨਾਲੇ ਬਖਸ਼ਿਸ਼ ਕਰੋ ਇਹਦੇ ਅਰਥ ਵੀ ਪੜ੍ਹਾਓ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ 15 ਸਿੰਘਾਂ ਦੀ ਬੇਨਤੀ ਮੰਨ ਕਰਕੇ ਸਾਧ ਦੱਸਣ ਲੱਗੇ ਨੇ ਮਹਾਰਾਜ ਕਹਿੰਦੇ ਇਹ ਬਾਣੀ ਜਿਵੇਂ ਅਸੀਂ ਪਹਿਲੇ ਸਰੂਪ ਵਿੱਚ ਜਪਜੀ ਸਾਹਿਬ ਅਕਾਲ ਪੁਰਖ ਦੇ ਸਨਮੁੱਖ ਉਚਾਰਿਆ ਇਹ ਜਿਹੜੀ ਸੀ ਬਾਣੀ ਅਸੀਂ ਦਸਵੇਂ ਜਾਮੇ ਵਿੱਚ ਆ ਕਰਕੇ ਜਦੋਂ ਹੇਮਕੁੰਟ ਸਾਹਿਬ 'ਤੇ ਭਾਰੀ ਤਪੱਸਿਆ ਕੀਤੀ ਹੈ ਤਹਿ ਅਮਨਕ ਤਪੱਸਿਆ ਤਹਿ ਹਮ ਅਧਿਕ ਤਪੱਸਿਆ ਸਾਧੀ ਜਿੱਥੋਂ ਇੰਨੀ ਇੱਥੋਂ ਤਪੱਸਿਆ ਕੀਤੀ ਹੈ ਤਪੱਸਿਆ ਕਰਦੇ ਕਰਦੇ ਅਸੀਂ ਦੁਆਏ ਤੇ ਏਕ ਰੂਪ ਹੋਏ ਗਏ ਹੋ ਦੋ ਤੋਂ ਇੱਕ ਰੂਪ ਹੋ ਗਏ ਅਕਾਲ ਪੁਰਖ ਦੇ ਸਨਮੁੱਖ ਗਏ ਹਾਂ ਜਦੋਂ ਉੱਥੇ ਸਤਖੰਡ ਵਿਖੇ ਅਸੀਂ ਜਾਪ ਸਾਹਿਬ ਉੱਥੇ ਉਚਾਰਿਆ ਸੇ ਹੁਣ ਇਹਦੇ ਅਰਥ ਜਿਹੜੇ ਨੇ ਮਾਰਚੇ ਪਾਤਸ਼ਾਹ ਜੀ ਨੇ ਫਿਰ ਅਨੰਦਪੁਰ ਸਾਹਿਬ ਸਾਰੇ ਕੀਤੇ ਨੇ ਬਾਕੀ ਜਿਹੜੀ ਦਸਮ ਗ੍ਰੰਥ ਦੀ ਸਾਰੀ ਬਾਣੀ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੇ ਅਰਥ ਸ੍ਰੀ ਹਜ਼ੂਰ ਸਾਹਿਬ ਜਾ ਕੇ ਪੜ੍ਹਾਏ ਨੇ ਚੌਦਾਂ ਮਹੀਨੇ ਸਤਿਗੁਰੂ ਮਹਾਰਾਜ ਜੀ ਹਜ਼ੂਰ ਸਾਹਿਬ ਰਹੇ ਨੇ ਜਿੱਥੇ ਤੁਸੀਂ ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ ਬਾਬਾ ਨਿਧਾਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਲੰਗਰਾ ਵਾਲੇ ਸਥਾਨ 'ਤੇ ਇੱਥੇ ਮਹਾਰਾਜ ਦਾ ਪੜਾਅ ਹੁੰਦਾ ਸੀ ਇੱਥੇ ਸਤਿਗੁਰਾਂ ਨੇ 14 ਮਹੀਨੇ ਰਹਿ ਕਰਕੇ ਸ੍ਰੀ ਦਸਮ ਗ੍ਰੰਥ ਦੀ ਸਾਰੀ ਬਾਣੀ ਦੇ ਅਰਥ ਉੱਥੇ ਗੁਰੂ ਕੇ ਖਾਲਸੇ ਨੂੰ ਪੜ੍ਹਾਏ ਨੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਦਮਦਮ ਸਾਹਿਬ ਪੜ੍ਹਾਏ ਨੇ 9 ਮਹੀਨੇ 9 ਦਿਨ 9 ਘੜੀਆਂ 9 ਪਲ ਵਿੱਚ ਸੰਪੂਰਨ ਕਰਕੇ ਨਾਲੇ 9ਵੇਂ ਪਾਤਸ਼ਾਹ ਜੀ ਦੀ ਬਾਣੀ ਉਹਦੇ ਵਿੱਚ ਦਰਜ ਕੀਤੀ ਸੀ ਅਤੇ ਨਾਲੇ ਦਮਦਮੀ ਬੀੜ ਉੱਥੇ ਰਚੀ ਹੈ ਅਤੇ ਟਕਸਾਲਾਂ ਚਲਾਈਆਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਉੱਥੇ ਪੜ੍ਹਾਏ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਅਤੇ ਦਸਮ ਗ੍ਰੰਥ ਸਾਹਿਬ ਜੀ ਦੇ ਸਾਰੇ ਅਰਥ ਜਿਹੜੇ ਸੀ ਮਹਾਰਾਜ ਜੀ ਨੇ ਸ੍ਰੀ ਹਜ਼ੂਰ ਸਾਹਿਬ ਵਿਖੇ ਪੜ੍ਹਾਏ ਨੇ ਸੋ ਜਿਹੜੇ ਅੱਜ ਤਰਕਾਂ ਵਿਤਰਕਾਂ ਲੋਕ ਕਰਦੇ ਨੇ ਉਹਨਾਂ ਦੀ ਬਾਣੀ ਨਹੀਂ ਸੋ ਆਪ ਮਹਾਰਾਜ ਸਾਹਿਬ ਪਾਤਸ਼ਾਹ ਜੀ ਨੇ ਸਾਰੇ ਦੇ ਅਰਥ ਉੱਥੇ ਪੜ੍ਹਾਏ ਨੇ ਜਾਪ ਸਾਹਿਬ ਦੇ ਅਰਥ ਜਿਹੜੇ ਨੇ ਇਹ ਅਨੰਦਪੁਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤੇ ਨੇ ਇਹ 15 ਸਿੰਘਾਂ ਨੇ ਉਹਦੀ ਬੇਨਤੀ ਮਹਾਰਾਜ ਜੀ ਨੇ ਪ੍ਰਵਾਨ ਕਰਕੇ ਇਹ ਅਰਥ ਉੱਥੇ ਸ੍ਰੀ ਜਾਪ ਸਾਹਿਬ ਜੀ ਅਨੰਦਪੁਰ ਸਾਹਿਬ ਪੜ੍ਹਾਏ ਨੇ 15 ਸਿੰਘ ਅਤੇ 5 ਪਿਆਰੇ ਹੋ ਗਏ ਅਤੇ 5 ਮੁਕਤੇ ਦੁਬਾਰੇ ਫਿਰ ਸੁਣ ਲਓ ਭਾਈ ਈਸ਼ਰ ਸਿੰਘ ਜੀ ਭਾਈ ਜਵਾਹਰ ਸਿੰਘ ਜੀ ਇਸੇ ਤਰ੍ਹਾਂ ਭਾਈ ਟਹਿਲ ਸਿੰਘ ਜੀ ਭਾਈ ਦੇਵਾ ਸਿੰਘ ਜੀ ਭਾਈ ਰਾਮ ਸਿੰਘ ਜੀ ਇਹ 5 ਮੁਕਤੇ ਹੋਏ ਨੇ 40 ਮੁਕਤਿਆਂ ਤੋਂ ਪਹਿਲਾਂ ਸੋ ਇਸੇ ਤਰ੍ਹਾਂ ਤਿੰਨ ਸਿੰਘ ਹੋਰ ਸੀ ਨਾਲ ਭਾਈ ਧੰਨਾ ਸਿੰਘ ਜੀ ਭਾਈ ਫਤਿਹ ਸਿੰਘ ਜੀ ਅਤੇ ਭਾਈ ਮੋਹਰ ਸਿੰਘ ਜੀ ਹਾਂ ਮੋਹਰ ਸਿੰਘ ਇਉਂ ਇਹ ਪਹਿਲਾਂ ਜਿਹੜੀ ਰਚ ਦਿੱਤੀ ਆ ਮਾਰਚੇ ਪਾਤਸ਼ਾਹ ਜੀ ਨੇ ਇਹ 1755 ਵਿਕਰਮੀ ਵਿੱਚ ਅੰਮ੍ਰਿਤ ਛਕਾਇਆ ਪਰ ਇਹ ਜਿਹੜੀ ਸੀ 1755 ਵਿੱਚ ਮਾਰਚੇ ਪਾਤਸ਼ਾਹ ਜੀ ਨੇ ਅਤੇ 56 ਦੇ ਦਰਮਿਆਨ ਜਿਹੜੀ ਸੀ ਜਦੋਂ ਪਾਉਂਟਾ ਸਾਹਿਬ ਮਾਰਚੇ ਪਾਤਸ਼ਾਹ ਜਿਹੜੇ ਨੇ ਸਾਰਾ ਇਤਿਹਾਸ ਸਾਹਿਤ ਲਿਖਾਇਆ ਹੋਰ ਬਾਣੀਆਂ ਉੱਥੇ ਬਹੁਤ ਲਿਖਾਈਆਂ ਨੇ ਅਨੰਦਪੁਰ ਸਾਹਿਬ ਵੀ ਲਿਖਾਈਆਂ ਨੇ ਜਿਵੇਂ ਚੌਪੀ ਸਾਹਿਬ ਬਘੌਰ ਸਾਹਿਬ ਰਚੀ ਹੈ ਸੋ ਇਸ ਤਰ੍ਹਾਂ ਉਹਨਾਂ ਦਾ ਸਾਰਾ ਸੰਗ੍ਰਹਿ ਕਰਕੇ ਇਹਨੂੰ ਦਸਮ ਗ੍ਰੰਥ ਦਾ ਰੂਪ ਦੇ ਕਰਕੇ ਅਰਥ ਮਹਾਰਾਜ ਜੀ ਨੇ ਫਿਰ ਉੱਥੇ ਪੜ੍ਹਾਏ ਨੇ ਸ੍ਰੀ ਹਜ਼ੂਰ ਸਾਹਿਬ 1762 ਵਿਕਰਮੀ ਹਾਂ ਉਹ ਜਿਹੜਾ ਜੀ ਦੇਖੋ ਇਹ ਵਿਵਾਦ ਜਿਹੜਾ ਹੈ ਨਾ ਕਿਉਂਕਿ ਕਿਉਂ ਪਾਇਆ ਲੋਕਾਂ ਨੇ ਔਰ ਪਾਉਣ ਵਾਲੇ ਕੌਣ ਨੇ ਲੋਕ ਜਿਵੇਂ ਹੁਣ ਕਹਿ ਲਓ ਵੀ ਰਾਗੀ ਦਰਸ਼ਨ ਸਿੰਘ ਹੈ ਕਹੀਂ ਤਾਂ ਉਹਨੂੰ ਪ੍ਰੋਫੈਸਰ ਜਾਂਦੇ ਨੇ ਪੜ੍ਹਿਆ ਪੁੜਿਆ ਕਿਤੇ ਨਹੀਂ ਹੈਗਾ ਐਵੇਂ ਨਾ ਪ੍ਰੋਫੈਸਰ ਨਾਲ ਲਾ ਲਿਆ ਕੇਵਲ ਰਾਗੀ ਹੈ 2-4 ਸੁਰਾਂ ਸੁੱਖ ਕੇ ਰਾਗ ਸਿੱਖ ਕੇ ਕੋਈ ਪੜ੍ਹ ਗਿਆ ਚਲੋ ਕੁਝ ਕੁ ਉਸ ਵਿਅਕਤੀ ਨੇ ਦਸਮ ਗ੍ਰੰਥ ਦੀ ਜਿੰਨੀ ਪਹਿਲਾਂ ਸਮੇਂ 'ਚ ਸਾਡੇ ਅਸੀਂ ਵੇਖਦੇ ਰਹੇ ਹਾਂ ਕਿ 84 ਤੋਂ ਬਾਅਦ ਉਹਨੇ ਬਹੁਤ ਜ਼ਿਆਦਾ ਪ੍ਰਚਾਰ ਦਸਮ ਗ੍ਰੰਥ ਦੀ ਬਾਣੀ ਦਾ ਕੀਤਾ ਸੰਗਤਾਂ ਤੋਂ ਜਕਾਰੇ ਛਡਾਉਂਦਾ ਰਿਹਾ ਅਤੇ ਚਲੋ ਨਾਲ ਪੈਸੇ ਵੀ ਖੁੱਲ੍ਹੇ ਲੈਂਦਾ ਰਿਹਾ ਉਦੋਂ ਕੰਮ ਪੂਰਾ ਕਰ ਰਿਹਾ ਮੁੜ ਕੇ ਜਦੋਂ ਸਰਕਾਰ ਵਾਲਿਆਂ ਵੱਲੋਂ ਖੁੱਲ੍ਹਾ ਗੱਫਾ ਮਿਲ ਗਿਆ ਉਹੀ ਵਿਅਕਤੀ ਉਸ ਬਾਣੀ ਦੀ ਜਿਹੜਾ ਹੈ ਫਿਰ ਨਿੰਦਿਆ ਕਰਦਾ ਕਿ ਬਾਣੀ ਨਹੀਂ ਸੋ ਕਿੰਨਾ ਕੁ ਭਰੋਸਾ ਕਰਾਂਗੇ ਉਹਨਾਂ ਲੋਕਾਂ 'ਤੇ ਜਿਹੜੇ ਕੁਛ ਸਮਾਂ ਪਹਿਲਾਂ ਕਹਿੰਦੇ ਇਹ ਬਾਣੀ ਹੈ ਮਹਾਰਾਜ ਦੀ ਸਮੇਂ ਤੋਂ ਬਾਅਦ ਫਿਰ ਉਹ ਲੋਕ ਕਹਿ ਰਹੇ ਨੇ ਜੀ ਨਹੀਂ ਇਹ ਬਾਣੀ ਨਹੀਂ ਹੈਗੀ ਸੋ ਜਿਹੜੇ ਬਦਲਦੇ ਨੇ ਲੋਕ ਸਮੇਂ ਅਨੁਸਾਰ ਕਿੰਨਾ ਕੁ ਉਹਨਾਂ 'ਤੇ ਤਵਾਰ ਕੀਤਾ ਜਾ ਸਕਦਾ ਕੱਲ੍ਹ ਨੂੰ ਹੋਰ ਲਾਲਚ ਤੱਕ ਕੁਝ ਹੋਰ ਵੀ ਕਹਿ ਦੇਣਗੇ ਸੋ ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਦਾ ਜੋ ਕੀਤਾ ਸਭ ਕੁਝ ਪੂਰਾ ਹੀ ਕੀਤਾ ਅਤੇ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ ਸੋ ਇਸ ਲਈ ਇਹ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੇ ਆਪਾਂ ਉਹਨਾਂ ਗੱਲਾਂ ਉਹਨਾਂ ਦੀਆਂ ਲੋਕਾਂ ਦੀਆਂ ਗੱਲਾਂ 'ਚ ਆ ਜਾਈਏ ਨਾ ਸਾਰਾ ਸਾਡਾ ਜਿੰਨਾ ਅੰਮ੍ਰਿਤ ਦਾ ਜਿਹੜਾ ਕੰਸੈਪਟ ਹੈ ਉਹ ਕਿਹੜਾ ਰਹੂਗਾ ਜੇ ਹੁਣ ਬਾਣੀ ਨਹੀਂ ਆਪਾਂ ਮੰਨਦੇ ਕੱਲ੍ਹ ਨੂੰ ਫਿਰ ਅੰਮ੍ਰਿਤ ਵੀ ਜਿਹੜਾ ਹੈ ਕਿਉਂਕਿ 3 ਬਾਣੀਆਂ ਜਿਹੜੀਆਂ ਨੇ ਅੰਮ੍ਰਿਤ ਵਿੱਚ ਦਸਮ ਗ੍ਰੰਥ ਬਾਣੀ ਵਿੱਚੋਂ ਨੇ ਸ੍ਰੀ ਜਾਪ ਸਾਹਿਬ ਅੰਮ੍ਰਿਤ ਛਕਾਇਆ ਅਤੇ ਚੌਪਈ ਜੇ ਇਹ ਬਾਣੀ ਤੋਂ ਹੀ ਆਪਾਂ ਮੁਨਕਰ ਹੋ ਜਾਵਾਂਗੇ ਫਿਰ ਤਾਂ ਅੰਮ੍ਰਿਤ ਤੋਂ ਵੀ ਆਪਾਂ ਮੁਨਕਰ ਹੋਵਾਂਗੇ ਦੂਜੇ ਮਤਾਂ ਵਾਲੇ ਕਹਿਣਗੇ ਕਿਹੜਾ ਤੁਹਾਡਾ ਅੰਮ੍ਰਿਤ ਹੈ ਜਿਹਦੇ ਵਿੱਚ ਬਾਣੀਆਂ ਜਿਹੜੀ ਬਾਣੀਆਂ ਨਹੀਂ ਹੈਗੀ ਅਤੇ ਉਹ ਤੁਸੀਂ ਉਹਨੂੰ ਅੰਮ੍ਰਿਤ ਮੰਨਦੇ ਹੋ ਦੂਜੀ ਗੱਲ ਅਰਦਾਸ ਜਿਹੜੀ ਆਪਾਂ ਅਰਦਾਸ ਰੋਜ਼ ਕਰਦੇ ਹਾਂ ਸੋ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ ਜੋ ਬਾਣੀ ਨਹੀਂ ਆਪਾਂ ਮੰਨਦੇ ਉਹਨੂੰ ਸਾਡੀ ਅਰਦਾਸ ਕਿਹੜੀ ਹੋਊਗੀ ਫਿਰ ਸਾਡੀ ਅਰਦਾਸ ਵੀ ਕੋਈ ਨਹੀਂ ਰਹੇਗੀ। ਅਤੇ ਇਸ ਤਰ੍ਹਾਂ ਇਹ ਸਾਰੇ ਭੁਲੇਖੇ ਉਹਨਾਂ ਲੋਕਾਂ ਨੇ ਸਾਨੂੰ ਪਾ ਦਿੱਤੇ ਨੇ ਤਾਂ ਜੋ ਇਹ ਆਪੋ ਵਿੱਚ ਹੀ ਆਪਣੀ ਐਨਰਜੀ ਜਿਹੜੀ ਹੈ ਵੇਸਟ ਕਰੀ ਜਾਣ। ਜਿਹੜਾ ਸਾਡਾ ਅਸਲ ਦੁਸ਼ਮਣ ਹੈ ਨਾ, ਬਹੁਤ ਛਾਤਰਵਿਰਤੀ ਦਾ, ਉਹਨਾਂ ਨੇ ਅਜਿਹਿਆਂ ਭੁਲੇਖਿਆਂ ਵਿੱਚ ਸਾਨੂੰ ਪਾ ਕਰਕੇ ਆਪੋ ਵਿੱਚ ਲੜਾਇਆ ਹੋਇਆ ਤਾਂ ਜੋ ਉਹਨਾਂ ਵੱਲ ਧਿਆਨ ਨਾ ਹੋਵੇ, ਆਪੋ ਵਿੱਚ ਲੜੀ ਭਿੜੀ ਜਾਣ। ਸੋ ਕਦੇ ਕੋਈ ਜਿਹੜਾ ਭੁਲੇਖਾ ਪਾ ਦਿੰਦੇ ਕਦੇ ਕੋਈ, ਇਸ ਲਈ ਇਹਨਾਂ ਗੱਲਾਂ ਤੋਂ ਖਾਲਸਾ ਜੀ ਆਪਾਂ ਨੂੰ ਬਹੁਤ ਸੁਚੇਤ ਰਹਿਣਾ ਪੈਣਾ, ਧਿਆਨ ਕਰੋ। ਹੁਣ ਮਰਚੇ ਪਾਤਸ਼ਾਹ ਜੀ ਇਹਦੇ ਬਾਰੇ ਕਹਿ ਦਿੱਤਾ ਉਹਨਾਂ ਨੇ, ਜਿਹੜਾ ਆ ਘੱਗਾ ਜਿਹੜਾ ਇੰਦਰ ਘੱਗਾ ਪਿੱਛੇ ਚੰਗਾ ਸਿੰਘਾਂ ਨੇ ਕਟਾਪਾ ਚਾੜਿਆ ਅਤੇ ਬਚ ਗਿਆ ਹੈ ਅਤੇ ਪਟਿਆਲੇ ਵਿਖੇ, ਉਹ ਕਹਿੰਦਾ ਇਹ ਸਾਰਾ ਜਿਹੜੀ ਬਾਣੀ ਹੈ ਇਹ ਤਾਂ ਨਕਲ ਹੈ ਦੂਜਿਆਂ ਆਪਣਾ ਵੇਦਾਂ ਦੀ ਅਤੇ ਪੁਰਾਣਾਂ ਦੀ। ਹਾਂਜੀ, ਸੋ ਕੁਝ ਸ਼ਬਦ ਕਹਿ ਦਿੱਤੇ, ਆਹ ਫਲਾਣੇ ਵੇਦ ਦਾ ਸ਼ਬਦ ਹੈ। ਇਉਂ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸ਼ਬਦ ਜਿਹੜੇ ਨੇ ਉਹ ਵੇਦਾਂ 'ਚ ਵੀ ਆਉਂਦੇ ਨੇ, ਪੁਰਾਣਾਂ ਵਿੱਚ ਵੀ ਆਉਂਦੇ ਨੇ, ਅਤੇ ਕੱਲ੍ਹ ਨੂੰ ਉੱਧਰ ਵੀ ਸ਼ੰਕੇ ਹੋਣਗੇ। ਸੋ ਇਸ ਲਈ ਇਹਨਾਂ ਭੁਲੇਖਿਆਂ 'ਚ ਨਹੀਂ ਆਪਾਂ ਨੇ ਪਹਿਣਾ, ਆਪਣਾ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ 'ਤੇ ਪੂਰਾ ਸ਼ਰਧਾ ਫੇਤ ਜਿਹੜਾ ਰੱਖਣਾ। ਸੋ ਹੁਣ ਜਿਹੜਾ, ਹਾਂਜੀ, ਇਹ ਤਾਂ ਇਹਦੀ ਥਾਨਕਾ ਤਾਂ ਸਮਝ ਲਈਆ ਨਾ। ਹੁਣ ਮਹਾਰਾਜ ਪਾਤਸ਼ਾਹ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਵਿੱਚ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਦਾ ਮੰਗਲ ਕੀਤਾ ਹੈ, ਉਸੇ ਵਿਧਾਨ ਨੂੰ ਮਹਾਰਾਜ ਮੁੱਖ ਰੱਖਦੇ ਹੋਏ ਸ੍ਰੀ ਦਸਮ ਗ੍ਰੰਥ ਦੀ ਸ਼ੁਰੂਆਤ ਕਰਦੇ ਨੇ। ਕਿਉਂਕਿ ਜਪਜੀ ਸਾਹਿਬ ਜਿਹੜਾ ਹੈ, ਸ੍ਰੀ ਜਪਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਥਮ ਬਾਣੀ ਹੈ, ਸ੍ਰੀ ਜਾਪ ਸਾਹਿਬ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ ਹੈ। ਸੋ ਉਹਦੇ ਵਿੱਚ ਜਿਵੇਂ ਮੁੱਢ ਹੁਣ ਗੁਰੂ ਸੱਚੇ ਪਾਤਸ਼ਾਹ ਜੀ ਦਸਮ ਗ੍ਰੰਥ ਦੀ ਸ਼ੁਰੂਆਤ ਕਰਦੇ ਨੇ, ਨਾਲ ਇਸ ਗ੍ਰੰਥ ਦੀ ਸ਼ੁਰੂਆਤ ਵਿੱਚ ਮੰਗਲ ਕਰ ਰਹੇ ਨੇ, ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਮੰਗਲ ਕੀਤਾ ਹੈ। ਇੱਥੇ ਮੰਗਲ ਕਿਹੜਾ ਕੀਤਾ ਹੈ ਪੜ੍ਹੋ, ਇੱਕ ਓਅੰਕਾਰ
ਓਅੰਕਾਰ
ਸਤਿਗੁਰ ਪ੍ਰਸਾਦ
ਸਤਿਗੁਰ ਪ੍ਰਸਾਦ।
ਇਹ ਵਸਤੂ ਨਿਰਦੇਸ਼ ਮੰਗਲ ਹੈ, ਤੁਹਾਨੂੰ ਅੱਗੇ ਲਿਖਾਏ ਹੋਏ ਨੇ ਮੰਗਲ, ਤਿੰਨ ਤਰ੍ਹਾਂ ਦੇ ਮੰਗਲ ਨੇ ਨਾ। ਹਾਂਜੀ, ਮੰਗਲ ਹੈ ਨਮਸਕਾਰ ਮੰਗਲ ਹੁੰਦਾ ਇੱਕ, ਤੇ ਨਮਸਕਾਰ ਮੰਗਲ, ਦੂਜਾ ਆਸ਼ੀਰਵਾਦ ਮੰਗਲ, ਤੀਜਾ ਮੰਗਲ ਹੁੰਦਾ ਵਸਤੂ ਨਿਰਦੇਸ਼ ਮੰਗਲ। ਸੋ ਨਮਸਕਾਰ ਮੰਗਲ ਕਿਹੜਾ ਹੁੰਦਾ ਹੈ, ਜਿਸ ਮੰਗਲ ਵਿੱਚ ਆਪਣੇ ਇਸ਼ਟ ਨੂੰ ਨਮਸਕਾਰਾਂ ਕਰੀਆਂ ਜਾਣ, ਉਹ ਨਮਸਕਾਰ ਮੰਗਲ ਹੁੰਦਾ ਹੈ। ਇਸੇ ਤਰ੍ਹਾਂ ਸਤਸੰਗ ਜੀ ਆਸ਼ੀਰਵਾਦ ਮੰਗਲ ਕਿਹੜਾ ਹੁੰਦਾ ਹੈ, ਜਿੱਥੇ ਆਪਣੇ ਇਸ਼ਟ ਦੇ ਅੱਗੇ ਆਸ਼ੀਰਵਾਦ ਦੀ ਕਾਮਨਾ ਕਰੀ ਜਾਵੇ, ਬਲੈਸ ਮੰਗੀ ਜਾਵੇ, ਆਸ਼ੀਰਵਾਦ ਮੰਗੀ ਜਾਵੇ, ਉਹ ਆਸ਼ੀਰਵਾਦ ਮੰਗਲ ਹੁੰਦਾ ਹੈ। ਤੀਜਾ ਮੰਗਲ ਹੈ ਵਸਤੂ ਨਿਰਦੇਸ਼ ਮੰਗਲ। ਸੋ ਵਸਤੂ ਨਿਰਦੇਸ਼ ਨਾਮ ਹੈ ਨਿਰਣੇ ਦਾ, ਜਿਸ ਮੰਗਲ ਵਿੱਚ ਵਸਤੂ ਦਾ ਨਿਰਣਾ ਹੋਵੇ ਉਹਨੂੰ ਕਹਿੰਦੇ ਨੇ ਵਸਤੂ ਨਿਰਦੇਸ਼। ਸੋ ਇਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਸਤੂ ਨਿਰਦੇਸ਼ ਮੰਗਲ ਹੈ। ਇਹਦੇ 'ਚ ਵਸਤੂ ਕਿਹੜੀ ਹੈ, ਪਰਮੇਸ਼ਰ, ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ ਓਅੰਕਾਰ ਮੈਨੇ, ਉਸ ਵਸਤੂ ਦਾ ਨਿਰਦੇਸ਼ ਨਿਰਣਾ ਹੋ ਰਿਹਾ ਨਾ ਇਹਦੇ ਵਿੱਚ। ਸੋ ਇਸ ਕਰਕੇ ਇਸ ਮੰਗਲ ਨੂੰ ਕੀ ਕਹਿੰਦੇ ਨੇ, ਵਸਤੂ ਨਿਰਦੇਸ਼ ਮੰਗਲ। ਸੋ ਨਮਸਕਾਰ ਮੰਗਲ ਜਿਹੜਾ ਅਗਲਾ ਸੰਦ ਆ ਰਿਹਾ, ਨਮਸਤਵੰਗ ਕਾਲੇ ਨਮਸਤਵੰਗ ਕਿਰਪਾਲੇ, ਉਹ ਨਮਸਕਾਰ ਮੰਗਲ ਹੈ, ਜਿਸ ਮੰਗਲ ਵਿੱਚ ਨਮਸਕਾਰਾਂ ਹੋਣ। ਸੋ ਇਸੇ ਤਰ੍ਹਾਂ ਆਸ਼ੀਰਵਾਦ ਮੰਗਲ, ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਡਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਨ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਇਹ 'ਚ ਸਾਰੇ ਮੰਗਲ ਆ ਗਏ। ਡਡੌਤ ਬੰਦਨਾ ਨਮਸਕਾਰ ਮੰਗਲ ਹੋ ਗਿਆ, ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਇਹ ਵਸਤੂ ਨਿਰਦੇਸ਼ ਮੰਗਲ ਹੈ। ਆਸ਼ੀਰਵਾਦ ਮੰਗਲ ਕਿਹੜਾ ਹੋ ਗਿਆ, ਡੋਲਨ 'ਤੇ ਰਾਖੋ ਪ੍ਰਭੂ, ਆਸ਼ੀਰਵਾਦ ਮੰਗੀ ਆ ਮਾਰ, ਡੋਲਨ ਨਾ ਦਿਓ, ਸਾਨੂੰ ਆਸ਼ੀਰਵਾਦ ਦਿਓ। ਸੋ ਇਹ ਸਲੋਕ ਦੇ ਵਿੱਚ ਤਿੰਨੇ ਹੀ ਮੰਗਲ ਆ ਗਏ ਨੇ। ਸੋ ਇੱਥੇ ਹੁਣ ਜਿਹੜਾ ਹੈ ਇਹ ਵਸਤੂ ਨਿਰਦੇਸ਼ ਮੰਗਲ ਹੈ, ਕਿਹੜਾ ਵਸਤੂ ਨਿਰਦੇਸ਼ ਮੰਗਲ ਜੀ ਦੱਸਿਓ। ਇਹਦਾ ਮਤਲਬ ਬਾਕੀ ਜਾਨੂੰ ਪੱਲੇ ਨਹੀਂ ਪਿਆ ਹੋਣਾ ਕੁਛ, ਜਿਹੜੇ ਥੋੜ੍ਹੇ ਜਿਹੇ ਬੋਲੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਵਸਤੂ ਨਿਰਦੇਸ਼ ਮੰਗਲ ਹੈ। ਵਸਤੂ ਇਹਦੇ ਵਿੱਚ ਕਿਹੜੀ ਹੈ, ਪਰਮੇਸ਼ਰ ਦਾ ਨਿਰਣਾ, ਨਿਰਦੇਸ਼ ਮੈਨੇ ਨਿਰਣਾ, ਇਸ ਮੰਗਲ ਵਿੱਚ ਰੱਬ ਦਾ ਨਿਰਣਾ, ਤਾਂ ਇਹਨੂੰ ਕਹਿੰਦੇ ਨੇ ਵਸਤੂ ਨਿਰਦੇਸ਼ ਮੰਗਲ। ਸੋ ਨਿਰਣਾ ਕੀ ਹੈ, ਹੁਣ ਕਰੀਏ ਬੋਲੋ, ਫਿਰ ਸ਼ੁੱਧ ਉਚਾਰਨ ਕਰੋ ਪਹਿਲਾਂ ਦਾ, ਇੱਕ
ਇੱਕ
ਓਅੰਕਾਰ
ਓਅੰਕਾਰ
ਸਤਿਗੁਰ ਪ੍ਰਸਾਦ
ਸਤਿਗੁਰ ਪ੍ਰਸਾਦ।
ਇਹ ਮੰਗਲ ਗੁਰੂ ਗ੍ਰੰਥ ਸਾਹਿਬ ਵਿੱਚ 525 ਵਾਰੀ ਆਉਂਦਾ ਹੈ। ਅਤੇ ਇਸੇ ਤਰ੍ਹਾਂ ਸਤਸੰਗ ਕੁਝ ਹੋਰ ਮੰਗਲ ਨੇ, ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ ਭੰਗ ਗੁਰਪ੍ਰਸਾਦ, ਇਹ ਜਿਹੜਾ ਮੰਗਲ ਹੈ ਇਹ 33 ਵਾਰੀ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ। ਇਸੇ ਤਰ੍ਹਾਂ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਇੱਕ ਇਹ ਮੰਗਲ ਆਉਂਦਾ, ਇਹ 8 ਵਾਰੀ ਆਉਂਦਾ। ਪਰ ਇਹ ਜਿਹੜਾ ਮੰਗਲ ਹੈ ਜਿਹੜਾ ਹੁਣ ਇੱਥੇ ਮਹਾਰਾਜ ਜੀ ਕਰ ਰਹੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ 525 ਵਾਰੀ ਆਉਂਦਾ। ਸੋ ਇੱਕ ਦਾ ਅਰਥ ਹੈ ਉਹ ਪਰਮੇਸ਼ਰ ਅਦਵੈਤ ਸਰੂਪ ਹੈ, ਉਹ ਇੱਕੋ ਹੀ ਹੈ। ਇੱਕ ਦਾ ਅਰਥ ਅਲਾਸ਼ਾਨੀ ਹੈ, ਬੇਮਿਸਾਲ ਹੈ। ਇੱਕ ਦਾ ਅਰਥ ਹੈ ਉਹ ਜਿਹੜਾ ਸਜਾਤੀ ਵਜਾਤੀ ਸਵੈਗਤ ਭੇਦਾਂ ਤੋਂ ਰਹਿਤ ਹੈ, ਤੁਹਾਨੂੰ ਅੱਗੇ ਦੱਸੇ ਹੋਏ ਨੇ ਤਿੰਨੇ ਭੇਦ। ਓਅੰਕਾਰ ਦਾ ਅਰਥ ਹੈ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ। ਜਿਹੜਾ ਸਭ ਨੂੰ ਪ੍ਰਕਾਸ਼ ਦੇਵੇ ਉਹਨੂੰ ਕੀ ਕਹਿੰਦੇ ਨੇ? ਓਅੰਕਾਰ। ਉਹਦੇ ਪ੍ਰਕਾਸ਼ ਕਰਕੇ ਤਾਂ ਆਪਾਂ ਬੋਲੇ ਹਾਂ ਹੁਣ, ਜੇ ਉਹਦਾ ਅੰਦਰ ਪ੍ਰਕਾਸ਼ ਹੈ, ਜੇ ਉਹਦਾ ਪ੍ਰਕਾਸ਼ ਹੈ ਨਾ ਉਹਦਾ ਕਿਵੇਂ ਬੋਲਦੇ? ਉਹਦਾ ਪ੍ਰਕਾਸ਼ ਕਰਕੇ ਆਪਾਂ ਬੋਲੇ ਹਾਂ, ਬੋਲ ਰਹੇ ਹਾਂ। ਉਹਦੇ ਪ੍ਰਕਾਸ਼ ਕਰਕੇ ਅੱਖਾਂ ਵੇਖਦੀਆਂ ਨੇ, ਉਹਦੇ ਪ੍ਰਕਾਸ਼ ਕਰਕੇ ਕੰਨ ਸੁਣਦੇ ਨੇ, ਉਹਦੇ ਪ੍ਰਕਾਸ਼ ਕਰਕੇ ਸਤਸੰਗ ਜਿਹੜਾ ਹੈ ਜੀਭਾ ਬੋਲਦੀ ਹੈ, ਪੈਰ ਚੱਲਦੇ ਨੇ, ਹੱਥ ਕੰਮ ਕਰਦੇ ਨੇ। ਸੋ ਜੋ ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ ਉਹਦਾ ਨਾਂ ਹੈ ਕਿ ਓਅੰਕਾਰ ਉਹਨੂੰ ਕਹਿੰਦੇ ਨੇ। ਓਅੰਕਾਰ ਮੰਗਲ ਰੂਪ ਵੀ ਹੈ। ਓਅੰਕਾਰ ਦੇ ਹੱਥ ਵਿਆਕਰਨ ਮੁਤਾਬਕ, ਗ੍ਰੈਮਰ ਮੁਤਾਬਕ ਜੋ ਉਚਾਰੇ ਨੂੰ ਓਅੰਕਾਰ ਨੂੰ ਉਹਦੀ ਰੱਖਿਆ ਕਰਦਾ। ਜੇ ਤੁਸੀਂ ਕਹੋਗੇ ਓਅੰਕਾਰ, ਇਹਨੇ ਰੱਖਿਆ ਕਰ ਦੇਣੀ ਹੈ ਜਦੇ ਸਾਰੇ ਪਾਸਿਆਂ ਤੋਂ। ਜੋ ਉਚਾਰਨ 'ਤੇ ਹੀ ਸਭ ਦੀ ਰੱਖਿਆ ਕਰ ਦੇਵੇ ਉਹ ਹੁੰਦਾ ਓਅੰਕਾਰ। ਅੱਗੇ ਆ ਜੀ ਸਤਿਗੁਰ। ਸੱਤ ਦੇ ਅਰਥ ਨੇ ਜਿਹੜਾ ਤਿੰਨਾਂ ਕਾਲਾਂ ਵਿੱਚ ਕਦੇ ਨਾਸ਼ ਨਹੀਂ ਹੋਇਆ, ਉਹ ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਉਹਨੂੰ ਕਹਿੰਦੇ ਨੇ ਸੱਤ। ਸੋ ਗੁਰ ਦੇ ਅਰਥ ਨੇ ਉਹ ਚੇਤਨ ਹੈ, ਜੜ ਨਹੀਂ ਹੈਗਾ। ਸੋ ਗੁਰ ਦੇ ਬਹੁਤ ਅਰਥ ਨੇ। ਗੁਰ ਦੇ ਅਰਥ ਨੇ ਗੋ ਨਾਮ ਹਨੇਰੇ ਦਾ, ਰ ਨਾਮ ਪ੍ਰਕਾਸ਼ ਦਾ। ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰਾ ਦੇਵੇ ਉਹਨੂੰ ਕਹਿੰਦੇ ਨੇ ਗੁਰ। ਗੁਰ ਸ਼ਬਦ ਕਿੱਥੋਂ ਬਣਿਆ, ਇਹਦੀ ਨਿਰੁਕਤੀ ਕੀ ਹੈ, ਇਹਦਾ ਮੂਲ ਕਿੱਥੋਂ ਹੈ, ਨਿਕਲਿਆ ਕਿੱਥੋਂ ਸ਼ਬਦ ਇਹ ਕਿਹੜੇ? ਸੋ ਗ੍ਰੀਹ ਧਾਤੂ ਤੋਂ ਬਣਿਆ ਇਹ। ਗ੍ਰੀਹ ਦੇ ਅਰਥ ਹੁੰਦੇ ਨੇ ਸਾਧਸੰਗ ਜੀ, ਗਿਰ ਨਾਮ ਪਹਾੜ ਦਾ। ਸੋ ਜਿਹੜਾ ਪਹਾੜ ਮੂੰਗ ਸਥਿਰ ਰਹਿਣ ਵਾਲਾ ਹੈ ਉਹਨੂੰ ਕਹਿੰਦੇ ਨੇ ਗੁਰ। ਸੋ ਗ੍ਰੀਹ ਨਾਮ ਬਾਣੀ ਦਾ ਵੀ ਹੁੰਦਾ, ਗਿਰ ਬਾਣੀ ਨੂੰ ਕਹਿੰਦੇ ਨੇ। ਸੋ ਬਾਣੀ ਸਰੂਪ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸੋ ਗੁਰ ਨਾਮ, ਗਿਰ ਨਾਮ ਬਾਣੀ ਦਾ ਬਾਣੀ ਰੂਪ ਹੈ, ਗਿਰ ਨਾਮ ਪਹਾੜ ਮੂੰਗ ਸਥਿਰ ਰਹਿਣ ਵਾਲਾ ਹੈ। ਅਤੇ ਇਸੇ ਤਰ੍ਹਾਂ ਗਿਰ ਨਾਮ ਹੁੰਦਾ ਨਿਗਲ ਜਾਣ ਦਾ, ਖਾ ਜਾਣ ਦਾ, ਅਗਿਆਨ ਨੂੰ ਜਿਹੜਾ ਖਾ ਜਾਵੇ, ਸਿੱਖਾਂ ਦੇ ਹਿਰਦਿਆਂ ਵਿੱਚੋਂ ਵਿਕਾਰਾਂ ਨੂੰ, ਔਗੁਣਾਂ ਨੂੰ ਖਾ ਜਾਵੇ, ਅਗਿਆਨ ਨੂੰ ਖਾ ਜਾਵੇ, ਉਹਨੂੰ ਕੀ ਕਹਿੰਦੇ ਨੇ? ਗੁਰ। ਇਹ ਗੁਰ ਦੇ ਅਰਥ ਨੇ। ਗੁਰਨਾਮ ਵੱਡੇ ਦਾ ਵੀ ਹੈ, ਗੁਰਨਾਮ ਪੂਜਨੀਕ ਦਾ ਵੀ ਹੈ, ਇਹ ਸਾਰੇ ਅਰਥ ਕਿਹਦੇ ਨੇ? ਗੁਰ ਦੇ। ਅਤੇ ਸੱਤ ਦੇ ਕੀ ਅਰਥ ਸੀ? ਤਿੰਨੇ ਕਾਲਾਂ ਵਿੱਚ ਹੈਂਜੀ, ਹਾਂ, ਕਦੇ ਨਾਸ਼ ਨਹੀਂ ਹੁੰਦਾ, ਉਹਨੂੰ ਕੀ ਕਹਿੰਦੇ ਨੇ? ਅਤੇ ਗੁਰ ਜਿਹੜਾ ਹਨੇਰੇ 'ਚ ਪ੍ਰਕਾਸ਼ ਕਰ ਦੇਵੇ, ਹੋਰ ਵੱਡਾ, ਹੋਰ ਚੇਤਨ ਹੈ, ਹੋਰ ਗਿਆਨ ਨੂੰ ਨਿਕਲ ਜਾਣ, ਖਾ ਜਾਣ, ਬਾਜ ਤਾਂ ਸਾਰੇ ਗ੍ਰੰਥੀ ਬੈਠੇ ਨੇ। ਠੀਕ ਹੈ, ਇਹ ਸਤਿਗੁਰ ਦੇ ਅਰਥ। ਇੱਦਾਂ ਤੁਹਾਨੂੰ ਬਹੁਤ ਛੇਤੀ ਯਾਦ ਹੋਵੇ, ਇੱਕ ਜੀ ਨੂੰ ਪੁੱਛਾਂਗੇ ਨਾ ਯਾਦ ਰਹੇਗਾ। ਇਸੇ ਤਰ੍ਹਾਂ ਪ੍ਰਸਾਦ, ਪ੍ਰਸਾਦ ਦੇ ਕੀ ਅਰਥ ਨੇ? ਜਿਹੜਾ ਆਨੰਦ ਸਰੂਪ ਹੈ, ਪ੍ਰਸਾਦ ਦੇ ਅਰਥ ਨੇ। ਪ੍ਰਸਾਦ ਨਾਮ ਕਿਰਪਾ ਦਾ ਵੀ ਹੁੰਦਾ ਹੈ। ਪ੍ਰਸਾਦ ਪਰ ਮੈਨੇ ਪਰੇ, ਸਾਧ ਮੈਨੇ ਸਵਾਦ, ਜੋ ਸਵਾਦਾਂ ਤੋਂ ਪਰੇ ਹੈ। ਸਾਡੇ ਮੁਖ ਸਾਦਾ ਹਰ ਵੇਲੇ ਜੀਵ ਨਹੀਂ ਲਮਕਦੀ ਰਹਿੰਦੀ, ਲਾਲਾ ਨਹੀਂ ਛੱਡਦਾ, ਸਵਾਦਾਂ ਤੋਂ ਪਰੇ ਹੈ। ਸੋ ਇਹ ਵੀ ਪ੍ਰਸਾਦ ਦੇ ਅਰਥ ਨੇ। ਫਿਰ ਕਹਿੰਦੇ ਜੀ ਜਿਹੜਾ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸੱਤ ਮਹੀਨੇ ਸਦਾ ਰਹਿਣ ਵਾਲਾ ਹੈ, ਅਤੇ ਗੁਰ ਚੇਤਨ ਹੈ, ਅਤੇ ਪੂਜਨੀਕ ਹੈ ਵੱਡਾ ਹੈ, ਅਤੇ ਔਗਣਾ ਨੂੰ ਨਿਕਲ ਜਾਣ ਵਾਲਾ ਹੈ, ਪ੍ਰਸਾਦ ਆਨੰਦ ਸਰੂਪ ਹੈ, ਉਹ ਮਿਲਦਾ ਕਿਵੇਂ ਹੈ ਉਹ ਵੀ ਇਹਦੇ ਵਿੱਚ ਇਹ ਦੱਸਿਆ। ਸਤਿਗੁਰ ਪ੍ਰਸਾਦ, ਜਦੋਂ ਸਤਿਗੁਰਾਂ ਦੀ ਪ੍ਰਸਾਦ ਦਾ ਅਰਥ ਹੈ ਕਿਰਪਾ, ਸਤਿਗੁਰਾਂ ਦੀ ਮਿਹਰ ਹੋ ਜਾਵੇ, ਕਿਰਪਾ ਹੋ ਜਾਵੇ, ਇੱਦਾਂ ਦੇ ਗੁਣਾਂ ਵਾਲਾ ਵਾਹਿਗੁਰੂ ਸਤਿਸੰਗ ਜੀ ਪ੍ਰਾਪਤ ਹੋ ਜਾਂਦਾ ਹੈ। ਅੱਗੇ ਜੀ ਸ੍ਰੀ
ਵਾਹਿਗੁਰੂ ਜੀ ਜੀ ਕੀ ਫਤਿਹ।
ਫਤਿਹ
ਫਤਿਹ
ਫਫਾ ਤੱਤਾ ਹੱਤਾ ਹੈ ਹੋ ਗਿਆ, ਫਫਾ ਨਾਲ ਆ ਦੇਣਾ, ਫਤਿਹ
ਫਤਿਹ।
ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ,
ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ।
ਹਾਂ, ਇਹਨੂੰ ਵਾਹਿਗੁਰੂ ਨਹੀਂ ਕਹਿਣਾ। ਦੇਖੋ ਇੱਥੇ ਵੀ ਉਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਕਿਹਾ ਸੀ ਨਾ ਕਿ ਜਦੋਂ ਸਵਈਆਂ 'ਚ ਆਇਆ ਸੀ ਵਾਹਿਗੁਰੂ 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 13 ਵਾਰੀ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ, ਉੱਥੇ ਵੀ ਇਹਦਾ ਸਿਹਾਰੀ ਨਾਲ ਆਇਆ। ਹੁਣ ਇੱਥੇ ਦਸਮ ਗ੍ਰੰਥ ਜੀ ਸ਼ੁਰੂ ਹੋਣ ਲੱਗੇ ਨੇ, ਇੱਥੇ ਵੀ ਆਹ ਇਹਨੂੰ ਸਿਹਾਰੀ ਨਾਲ ਹੀ ਆਇਆ, ਵਾਹਿਗੁਰੂ ਨਹੀਂ ਕਹਿਣਾ, ਵਾਹਿਗੁਰੂ
ਵਾਹਿਗੁਰੂ।
ਹਾਂ, ਸੋ ਸ੍ਰੀ ਨਾਮ ਹੈ ਸ਼੍ਰੋਮਣੀ ਦਾ, ਜੋ ਸਾਰਿਆਂ ਤੋਂ ਸ਼੍ਰੋਮਣੀ ਹੈ। ਵਾਹਿਗੁਰਨਾਮ ਅਸ਼ਚਰਜ ਦਾ ਗੁਰੂ ਆਪਾਂ ਅਰਥ ਹੁਣੇ ਕੀਤੇ ਨੇ, ਜੋ ਸਾਰਿਆਂ ਤੋਂ ਵੱਡਾ ਅਤੇ ਪੂਜਨੀਕ ਹੈ। ਸੋ ਜੋ ਸਾਰਿਆਂ ਦਾ ਅਤੇ ਨਾਲੇ ਅਸ਼ਚਰਜ ਰੂਪ ਹੈ, ਐਸਾ ਜਿਹੜਾ ਸ਼੍ਰੋਮਣੀ ਵਾਹਿਗੁਰੂ ਹੈ ਜੀ, ਜਿਹੜਾ ਸਤਸੰਗ ਜੀ ਆਦਰ ਨਾਲ ਕਿਹਾ ਮਹਾਰਾਜ ਨੇ, ਕਿਸੇ ਨੂੰ ਸਤਿਕਾਰ ਨਾਲ ਬੁਲਾਈਏ ਤਾਂ ਜੀ ਕਹਿੰਦੇ ਹਾਂ। ਸੋ ਐਸੇ ਜਿਹੜੇ ਵਾਹਿਗੁਰੂ ਜੀ ਨੇ, ਉਹਨਾਂ ਦੀ ਕੀ ਹੈ ਫਤਿਹ, ਸਦਾ ਹੀ ਉਹਨਾਂ ਦੀ ਜਿੱਤ ਹੋ ਰਹੀ ਹੈ, ਸਦਾ ਹੀ ਭਾਈ ਉਹਨਾਂ ਦਾ ਜੈ ਜੈਕਾਰ ਹੋ ਰਹੀ ਹੈ। ਅਤੇ ਜਿਹੜਾ ਇਹਨੂੰ ਜਪੇਗਾ ਅਤੇ ਉਹਦੀ ਵੀ ਭਾਈ ਫਤਿਹ ਹੋ ਜਾਵੇਗੀ, ਉਹਦੀ ਵੀ ਜਿੱਤ ਹੋਵੇਗੀ। ਹਾਂਜੀ, ਹਾਂ, ਫਤਿਹ ਮੈਨੂੰ ਜਿੱਤ। ਅੱਗੇ ਜੀ,
ਜਾਪ
ਬਾਣੀ ਦਾ ਨਾਂ ਹੈ, ਜਾਪ ਨਾਮ ਜਪਣ ਯੋਗ ਦਾ, ਇਹ ਜਪਣ ਯੋਗ ਹੈ, ਇਹਨੂੰ ਪੜ੍ਹਨ ਯੋਗ ਹੈ, ਵਿਚਾਰਨ ਯੋਗ ਹੈ, ਜਾਪ ਰੂਪ ਹੈ ਇਹ ਜਿਹੜੀ ਬਾਣੀ ਹੈ। ਸੋ ਇਹਨੂੰ ਪੜ੍ਹਨਾ ਕਿਵੇਂ ਹੈ ਇਸ ਬਾਣੀ ਨੂੰ, ਅਤੇ ਪੜ੍ਹਨ ਦਾ ਭਾਵ ਹੈ ਇਹ ਵੀ ਗੁਰੂ ਸੱਚੇ ਪਾਤਸ਼ਾਹ ਦੀ ਉਚਾਰੀ ਹੋਈ ਬਾਣੀ ਹੈ, ਅਤੇ ਮਨ ਨੂੰ ਇਕਾਗਰ ਕਰਕੇ, ਟਿਕਾ ਕਰਕੇ, ਆਪਣੇ ਮਨ ਦੀ ਬਿਰਤੀ ਨੂੰ ਗੁਰਚਰਨਾਂ ਵਿੱਚ ਲੀਨ ਕਰਕੇ, ਵਾਹਿਗੁਰੂ ਦਾ ਧਿਆਨ ਧਰ ਕੇ ਇਸ ਬਾਣੀ ਨੂੰ ਜਪਣਾ ਹੈ, ਜਿਹੜਾ ਜਾਪ ਸਾਹਿਬ ਹੈ। ਭਾਵਨਾ ਕੀ ਬਣਾਉਣੀ ਹੈ, ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਬਾਣੀ ਨੂੰ ਉਚਾਰ ਰਹੇ ਨੇ, ਮੈਂ ਹੱਥ ਜੋੜ ਕਰਕੇ ਉਹਨੂੰ ਸੁਣ ਰਹੇ ਹਾਂ, ਅਤੇ ਨਾਲ ਜਿੰਨੀ ਵਾਰੀ ਨਮਸਕਾਰਾਂ ਆਉਣਗੀਆਂ, ਨਮਸਕਾਰ ਕਰੀ ਚੱਲੇ ਪੜ੍ਹਦੇ ਵੇਲੇ, ਆਉਣਗੇ ਨਾ ਕਿ ਨਮਸਤੋਂ ਕਰ ਲਏ, ਸਿਰ ਝੁੱਕ ਜਾਣਾ ਚਾਹੀਦਾ, ਕਿਉਂ ਉਹ ਮਹਾਰਾਜ ਬੰਦਨਾ ਕਰ ਰਹੇ ਨੇ ਇੰਨੀ ਵਾਰੀ। ਸੋ ਇਉਂ ਇਸ ਭਾਵਨਾ ਦੇ ਨਾਲ ਇਸ ਬਾਣੀ ਨੂੰ ਸਤਸੰਗ ਜੀ ਪੜ੍ਹਨਾ ਹੈ। ਪੜ੍ਹਨ ਦਾ ਫਲ ਕੀ ਹੋਵੇਗਾ, ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿੰਨਾ ਚਿਰ ਸੰਸਾਰ 'ਚ ਰਹਿ ਰਹੇ ਹੋ ਜੀਵਨ ਮੁਕਤੀ ਦਾ ਆਨੰਦ ਮਾਣੋਗੇ, ਜਦੋਂ ਮਰ ਕੇ ਚਲੇ ਗਏ ਦੇਹ ਮੁਕਤੀ ਦੇ ਸਹਿਤ ਹੋ ਕਰਕੇ ਮੇਰੇ ਵਿੱਚ ਲੀਨ ਹੋ ਜਾਵੋਗੇ, ਇਹ ਬਾਣੀ ਦਾ ਪੜ੍ਹਨ ਦਾ ਫਲ ਹੈ। ਇਸ ਕਰਕੇ ਉਹਨੂੰ ਜਾਪ ਜਪੀਏ ਜੀ। ਅੱਗੇ
ਸ੍ਰੀ ਮੁਖ ਵਾਕ ਪਾਤਸ਼ਾਹੀ ਦਸ ਵੀ।
ਹਾਂ, ਸੋ ਸ੍ਰੀ ਨਾਮ ਸ਼੍ਰੋਮਣੀ, ਸ੍ਰੀ ਨਾਮ ਆਦਰਣੀ ਹੈ, ਸੁਭਾਏਮਾਨ, ਜੋ ਕੌਣ ਨੇ ਪਾਤਸ਼ਾਹੀ, ਪਾਤ ਨਾਮ ਹੁੰਦਾ ਤਖਤ ਦਾ, ਸਾਹੀ ਨਾਮ ਹੁੰਦਾ ਮਾਲਕ ਦਾ, ਜੋ ਤਖਤ ਦੇ ਸੱਚੇ ਤਖਤ ਦੇ ਮਾਲਕ ਨੇ, ਦਸਵੇਂ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਮੁੱਖ ਵਾਕ, ਉਹਨਾਂ ਦੇ ਮੁੱਖ ਤੋਂ ਉਚਾਰੀ ਹੋਈ ਬਾਣੀ ਹੈ। ਸੁਣ ਕਿਵੇਂ ਇੱਥੇ ਕੋਈ ਪ੍ਰੋਫੈਸਰ ਵਰਗੇ ਸ਼ੱਕ ਪਾਉਣਗੇ, ਆਪ ਮਹਾਰਾਜ ਨੇ ਪਾ ਦਿੱਤਾ ਹੈ ਵੀ ਉਹਨਾਂ ਦੇ ਮੁੱਖ ਵਾਕ ਤੋਂ ਉਚਾਰੀ ਹੈ। ਕਿਹਦੇ ਮੁੱਖ ਵਾਕ ਤੋਂ ਉਚਾਰੀ ਹੈ? ਪਾਤਸ਼ਾਹੀ ਦਸਵੀਂ। ਸੋ ਸਿਰਲੇਖ ਦੇ ਦਿੱਤਾ, ਕਿਵੇਂ ਇਸ ਗੱਲ ਨੂੰ ਕੋਈ ਝੁਠਲਾਏਗਾ ਕਿ ਕਿਸੇ ਕਵੀ ਦੀ ਬਾਣੀ ਹੈ, ਕਿਸੇ ਦੀ ਕਾਪੀ ਹੈ, ਕਿਸੇ ਦੀ ਨਕਲ ਹੈ? ਇਹ ਮੋਹਰ ਲਾਈ ਹੈ ਪਹਿਲਾਂ ਮਹਾਰਾਜ ਨੂੰ, ਕਿਸੇ ਨੂੰ ਸ਼ੰਕਾ ਨਾ ਹੋਵੇ, ਪਾਤਸ਼ਾਹੀ ਦਸਵੀਂ। ਹਾਂ, ਸ੍ਰੀ ਨਾਮ ਆਦਰ ਸੂਚਕ ਸ਼ਬਦ ਹੈ। ਹਾਂ, ਇਹ ਹੁਣ ਉਹਨਾਂ ਨੇ ਠੀਕ ਆ, ਨਵੀਂ ਬਾਣੀ, ਨਵਾਂ ਗ੍ਰੰਥ ਤਿਆਰ ਕਰ ਰਹੇ ਨੇ, ਸੋ ਇਸ ਕਰਕੇ ਇੰਨਾ ਕੁ ਭੇਦ ਮਹਾਰਾਜ ਜੀ ਪਾ ਰਹੇ ਨੇ। ਹਾਂਜੀ, ਉਹ ਸ੍ਰੀ ਇਕੱਠਾ ਆਉਂਦਾ, ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦਾ। ਹਾਂ, ਵਾਹਿਗੁਰੂ ਨਾਲ ਭਾਵੇਂ ਨਹੀਂ ਆਇਆ, ਸ੍ਰੀ ਸਾਹਿਬ ਗੁਰੂ ਗ੍ਰੰਥ ਸਾਹਿਬ 'ਚ ਆਇਆ। ਅੱਗੇ ਜੀ,
ਛਪੈ ਛੰਦ ਤਵੈ ਪ੍ਰਸਾਦ।
ਇਹਨੂੰ ਤਵੈ ਪੜ੍ਹਨਾ ਜੀ, ਆਪਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵਿਚਾਰਦੇ ਸੀ ਨਾ, ਵੀ ਵਾਹਵਾ ਜਦੋਂ ਕਿਸੇ ਅੱਖਰ ਦੇ ਪੈਰ 'ਚ ਆ ਜਾਵੇ, ਫਿਰ ਉਹਨੂੰ ਕੀ ਲੱਗ ਜਾਂਦਾ ਹੈ ਉਸ ਅੱਖਰ ਨੂੰ? ਔਂਕੜ। ਵਾਹਵੇ ਦਾ ਕੀ ਬਣ ਜਾਂਦਾ ਹੈ? ਐੜਾ। ਸੋ ਪਾਠ ਹੋ ਗਿਆ ਤੱਤਨ ਔਂਕੜ ਅਤੇ ਐੜਾ, ਉਚਾਰਾਂਗੇ ਤਵੈ
ਤਵੈ ਪ੍ਰਸਾਦ
ਤਵੈ ਦਾ। ਹਾਂਜੀ, ਹੁਣ ਇਹ ਛਪੈ ਛਪੈ, ਜੋ ਛੇ ਲੈਣਾ ਵਾਲਾ ਛੰਦ ਹੈ ਉਹਨੂੰ ਛਪੈ ਛੰਦ ਕਹਿੰਦੇ ਨੇ। ਸੋ ਅੱਗੇ ਜਿਹੜਾ ਛੰਦ ਆ ਰਿਹਾ ਹੈ, ਸੋ ਛੰਦਾਬੰਦੀ 'ਚ ਮਹਾਰਾਜ ਬਾਣੀ ਉਚਾਰੀ ਆ ਹੁਣ ਇਹ। ਸੋ ਇਹਦੇ ਵਿੱਚ ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਵੀ ਅਨੰਤ ਪ੍ਰਕਾਰ ਦੇ ਛੰਦ ਨੇ, ਸੋ ਇਹਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ 'ਚ ਵੀ ਛਪੈ ਛੰਦ ਆਇਆ, ਭਾਵੇਂ ਸਿਰਲੇਖ ਨਹੀਂ ਦਿੱਤਾ, ਉੱਥੇ ਆਇਆ। ਸੋ ਇਸੇ ਤਰ੍ਹਾਂ ਇਹ ਛਪੈ ਨੂੰ, ਛੇ ਤੁਕਾਂ ਵਾਲਾ ਜਿਹੜਾ ਛੰਦ ਹੋਵੇ ਉਹਨੂੰ ਛਪੈ ਛੰਦ ਕਹਿੰਦੇ ਨੇ, ਮਾਤ੍ਰਿਕ ਛੰਦ ਹੈ। ਅਤੇ ਤਵੈ ਨਾਮ ਹੈ ਤੇਰੀ, ਪ੍ਰਸਾਦ ਦਾ ਅਰਥ ਹੈ ਕਿਰਪਾ। ਇਹ ਜਿਹੜੀ ਜਾਪ ਸਾਹਿਬ ਬਾਣੀ ਉਚਾਰਨ ਲੱਗੇ ਹਾਂ, ਮਹਾਰਾਜ ਕਹਿੰਦੇ ਤੇਰੀ ਕਿਰਪਾ ਨਾਲ ਉਚਾਰਨ ਲੱਗੇ ਹਾਂ, ਕਿੰਨੀ ਨਿਮਰਤਾ ਮਹਾਰਾਜ ਨੇ ਦਿਖਾਈ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਖੀਰ 'ਤੇ ਲਿਖ ਕੇ ਕਹਿ ਦਿੱਤਾ ਸੀ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਯੋਗ ਕੀਤੋ ਹੀ। ਮੈਂ ਇਹ ਗ੍ਰੰਥ ਸਾਹਿਬ ਲਿਖਣ ਦੇ ਕੋਈ ਯੋਗ ਨਹੀਂ ਸੀ, ਤੁਸੀਂ ਵੀ ਮਾਰੇ ਆਪ ਕਰਵਾਇਆ। ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਸ਼ੁਰੂ ਵਿੱਚ ਕਹਿ ਰਹੇ ਨੇ, ਇਹ ਗੁਰੂ ਜੋ ਜੇ ਦਸਮ ਗ੍ਰੰਥ ਜਿਹੜਾ ਲਿਖਣ ਲੱਗੇ ਹਾਂ, ਬਾਣੀ ਉਚਾਰਨ ਲੱਗੇ ਹਾਂ, ਹੁਣ ਤੇਰੀ ਕਿਰਪਾ ਨਾਲ ਉਚਾਰਨ ਲੱਗੇ ਹਾਂ, ਤੋਂ ਤੇਰੀ ਪ੍ਰਸਾਦ ਕਿਰਪਾ। ਹਾਂਜੀ ਅੱਗੇ ਪੜ੍ਹੋ ਹੁਣ।
ਚੱਕਰ ਚਿਹਨ ਅਰ ਬਰਨ ਜਾਤ।
ਹਾਂ ਇਹਨੂੰ ਭਾਈ ਕੋਈ ਚੱਕਰ ਪੜ ਜਾਂਦੇ ਨੇ, ਚੱਕਰ ਚੱਚੇ ਦੇ ਅਧਿਕ ਲੱਗੀ ਹੋਈ ਹੈ ਕਈ ਪੋਥੀ ਸਾਹਿਬਾਂ ਉੱਤੇ, ਉਹਨਾਂ ਤੋਂ ਲਿਖਣ ਵਿੱਚ ਗਲਤੀਆਂ ਰਹੀਆਂ, ਉਹਨੇ ਚੱਚੇ ਦੇ ਅਧਿਕ ਲਾਈ ਹੋਈ ਨਹੀਂ ਉਹਨਾਂ ਨੇ, ਇਸ ਕਰਕੇ ਇਹਨੂੰ ਪੜਨਾ ਚੱਕਰ।
ਚੱਕਰ
ਚੱਕਰ ਚਿਹਨ, ਚਿਹਨ ਨਹੀਂ ਕਹਿਣਾ, ਚਿਹਨ
ਅਰ ਬਰਨ ਜਾਤ।
ਹਾਂਜੀ
ਅਰ ਪਾਤ ਨਿਹਨ
ਜੇ ਜਾਤ ਦੇ ਵਿਸ਼ਰਾਮ ਕਰਨਾ ਕਿ ਬਰਨ 'ਤੇ ਵਿਸ਼ਰਾਮ ਕਰ ਜਾਂਦੇ ਨੇ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ, ਉਹ ਵਿਸ਼ਰਾਮ ਨਹੀਂ ਠੀਕ, ਇੱਦਾਂ ਛੰਦ ਦੀ ਚਾਲ ਵੀ ਠੀਕ ਬਣਦੀ ਹੈ ਅਤੇ ਨਾਲੇ ਅਰਥ ਵੀ। ਪੜ੍ਹੋ ਸਾਰੇ, ਚੱਕਰ ਚਿਹਨ ਅਰ ਬਰਨ ਜਾਤ।
ਚੱਕਰ ਚਿਹਨ ਅਰ ਬਰਨ ਜਾਤ
ਅਰ ਪਾਤ ਨਹਿਨ ਜੇ।
ਅਰ ਪਾਤ ਨਹਿਨ ਜੇ,
ਜਹਿ ਨਹੀਂ ਕਹਿਣਾ
ਜੇ।
ਫਿਰ ਪੜ੍ਹਿਓ ਸਾਰੇ।
ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ।
ਹਾਂ ਹੁਣ ਉਹਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਕਥਨ ਕਰ ਰਹੇ ਨੇ, ਨਿਰਗੁਣ ਰੂਪ ਮਹਾਰਾਜ ਵਰਣਨ ਕਰ ਰਹੇ ਨੇ। ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਚੱਕਰ ਕੋਈ ਨਹੀਂ ਹੈ, ਜਿਵੇਂ ਆ ਵਿਸ਼ਨੂੰ ਦਾ ਚੱਕਰ ਹੁੰਦਾ ਹੈ, ਇਉਂ ਤੇਰਾ ਕੋਈ ਚੱਕਰ ਨਹੀਂ। ਜਿਵੇਂ ਆਪਣੇ ਸਰੀਰ ਵਿੱਚ ਵੀ 6 ਚੱਕਰ ਨੇ, ਤਾਂ ਉਹ ਤੂੰ ਇਹਨਾਂ ਚੱਕਰਾਂ ਤੋਂ ਹੇ ਅਕਾਲ ਪੁਰਖ ਰਹਿਤ ਹੈ। ਅਤੇ ਜਾਂ ਜਿਵੇਂ ਉਂਗਲੀਆਂ ਦੇ ਪੋਟਿਆਂ ਉੱਤੇ ਚੱਕਰ ਹੁੰਦੇ ਨੇ, ਪੈਰਾਂ ਦੀਆਂ ਉਂਗਲੀਆਂ ਦੇ ਉੱਤੇ ਚੱਕਰ ਹੁੰਦੇ ਨੇ, ਸੋ ਇਹਨਾਂ ਇਹ ਸੱਚੇ ਪਾਤਸ਼ਾਹ ਤੇਰੇ ਕੋਈ ਅਜਿਹਾ ਕੋਈ ਚੱਕਰ ਨਹੀਂ, ਨਾ ਹੀ ਤੇਰਾ ਕਿਸੇ ਪ੍ਰਕਾਰ ਦਾ ਚਿਹਨ ਨਾਮ ਚਿੰਨ੍ਹ ਹੈ। ਜਿਵੇਂ ਕਿਸੇ ਨੇ ਕੰਠੀ ਧਾਰਨ ਕਰ ਲਈ ਅਤੇ ਵੈਸ਼ਨੂੰ ਮਤ ਬਣ ਗਿਆ, ਇੱਦਾਂ ਦਾ ਤੇਰਾ ਸੱਚੇ ਪਾਤਸ਼ਾਹ ਕੋਈ ਚਿੰਨ੍ਹ ਵੀ ਨਹੀਂ ਹੈ। ਅਰ ਅਰ ਦਾ ਅਰਥ ਹੈ ਅਤੇ, ਵਰਨ ਦਾ ਅਰਥ ਹੈ ਚਾਰ ਵਰਨ ਨੇ ਨਾ, ਖੱਤਰੀ ਬ੍ਰਾਹਮਣ ਸ਼ੂਦਰ ਵੈਸ, ਇਹ ਵੀ ਤੇਰਾ ਕੋਈ ਵਰਨ ਨਹੀਂ ਹੈ। ਅਤੇ ਵਰਨ ਨਾਮ ਹੁੰਦਾ ਸਤਸੰਗ ਜੀ ਅੱਖਰਾਂ ਦਾ, ਅਤੇ ਤੂੰ ਕਿਸੇ ਅੱਖਰਾਂ ਦੇ ਦਾਇਰੇ ਵਿੱਚ ਨਹੀਂ। ਵਰਨ ਨਾਮ ਹੁੰਦਾ ਸਤਸੰਗ ਜੀ ਰੰਗ ਦਾ, ਤੇਰਾ ਰੰਗ ਵੀ ਕੋਈ ਨਹੀਂ। ਵਰਨ ਨਾਮ ਹੁੰਦਾ ਵਰਣਨ ਕਰਨ ਦਾ, ਤੈਨੂੰ ਕੋਈ ਵਰਣਨ ਵੀ ਨਹੀਂ ਕਰ ਸਕਦਾ। ਇਹ ਵਰਨ ਦੇ ਅਰਥ ਨੇ, ਰਹਿ ਜਾਣਗੇ ਯਾਦ। ਅਤੇ ਜਾਤ, ਤੇਰੀ ਸੱਚੇ ਪਾਤਸ਼ਾਹ ਜਾਤ ਵੀ ਕੋਈ ਨਹੀਂ, ਜਿਵੇਂ ਲੋਕਾਂ ਦੀਆਂ ਜਾਤਾਂ ਨੇ ਨਾ, ਅਤੇ ਕੋਈ ਜੱਟ ਹੈ, ਕੋਈ ਕਹਿੰਦਾ ਮੈਂ ਨਾਈ, ਕੋਈ ਛਿੰਬਾ, ਕੋਈ ਇੱਦਾਂ, ਤੇਰੀ ਕੋਈ ਜਾਤ ਵੀ ਕੋਈ ਨਹੀਂ। ਹਾਂਜੀ ਜਾਤ, ਅਤੇ ਤੂੰ ਸੱਚੇ ਪਾਤਸ਼ਾਹ ਜੰਮਿਆ ਕਦੇ ਨਹੀਂ। ਇਸੇ ਤਰ੍ਹਾਂ ਅਰ ਅਰ ਮੈਨੇ ਅਤੇ ਪਾਤ, ਪਾਤ ਨਾਮ ਹੈ ਸਤਸੰਗ ਜੀ ਪੰਗਤੀ ਦਾ, ਸ਼੍ਰੇਣੀ ਦਾ, ਜਿਵੇਂ ਗੋਤ ਹੁੰਦੇ ਨੇ ਉਹਨੂੰ ਪਾਤ ਕਹਿ ਦਿੰਦੇ ਹਾਂ ਆਪਾਂ। ਅਤੇ ਉਹ ਜਿਵੇਂ ਕੋਈ ਕਹਿੰਦਾ ਕੋਈ ਮੈਂ ਬਰਾੜ ਹਾਂ ਜੀ, ਮੈਂ ਕੋਈ ਗਰੇਵਾਲ ਹਾਂ, ਮੈਂ ਕੋਈ ਰਾਜਾ ਸੰਸੀ ਹਾਂ, ਵਗੈਰਾ ਵਗੈਰਾ ਕਿੰਨੇ ਨੇ, ਸੰਧੂ ਹਾਂ ਜੀ, ਧਾਰੀਵਾਲ ਹਾਂ, ਇਉਂ ਜਿਹੜਾ ਹੈ ਤੇਰਾ ਸੱਚੇ ਪਾਤਸ਼ਾਹ ਕੋਈ ਜਾਤੀ ਕੋਈ ਨਹੀਂ, ਪਾਤ ਕੋਈ ਨਹੀਂ, ਸੱਚੇ ਪਾਤਸ਼ਾਹ ਤੇਰਾ ਗੋਤ ਕੋਈ ਨਹੀਂ, ਤੇਰੀ ਸ਼੍ਰੇਣੀ ਕੋਈ ਨਹੀਂ। ਨਹਿਨ ਮੈਨੇ ਨਹੀਂ, ਜਿਹ ਮੈਨੇ ਜਿਸ ਦੀ, ਜਿਹਦੀ ਨਹੀਂ ਹੈ ਕੋਈ ਸੱਚੇ ਪਾਤਸ਼ਾਹ, ਚੱਕਰ ਵੀ ਨਹੀਂ ਕੋਈ, ਚਿਹਨ ਕੋਈ ਨਹੀਂ, ਬਰਨ ਰੰਗ ਕੋਈ ਨਹੀਂ, ਬਰਨ ਨਹੀਂ ਕੋਈ ਕਰ ਸਕਦਾ। ਸੋ ਨਹਿਨ ਸਭ ਸਾਰਿਆਂ ਨਾਲ ਲੱਗ ਆ, ਜਿਹ ਮੈਨੇ ਜਿਸ ਦਾ, ਨਹਿਨ ਮੈਨੇ ਨਹੀਂ। ਹਾਂ ਅੱਗੇ
ਰੂਪ ਰੰਗ ਅਰ ਰੇਖ ਭੇਖ।
ਹਾਂਜੀ
ਕਉ ਕਹਿਣਾ ਸਖਤ ਕੇ,
ਇਹਨੂੰ ਕਈ ਪੜ੍ਹਦੇ ਨੇ ਕਾਊ, ਕਾਊ ਪੜ੍ਹੀ ਜਾਂਦੇ ਨੇ, ਪਰ ਪਾਠ ਕੀ ਹੈ ਪੜ੍ਹੋ ਫਿਰ ਸਾਰੇ।
ਰੂਪ ਰੰਗ ਅਰ ਰੇਖ ਭੇਖ ਕਉ ਕਹਿਣਾ ਸਖਤ ਕੇ।
ਆ ਹੁਣ ਕਈ ਕਊ ਕਹਿ ਗਏ ਹੋ ਅਤੇ ਕਈ ਕਾਊ, ਅਤੇ ਕਉ ਪੜ੍ਹਨ ਕਉ, ਪੁਰਾਣਾ ਪਕਾਇਆ ਛੱਡ ਦਿਓ ਹੁਣ। ਰੂਪ ਰੰਗ ਅਰ ਰੇਖ ਭੇਖ,
ਰੂਪ ਰੰਗ ਅਰ ਰੇਖ ਭੇਖ
ਕਉ ਕਹਿਣਾ ਸਖਤ ਕੇ,
ਕਉ ਕਹਿਣਾ ਸਖਤ ਕੇ।
ਸੋ ਇਸ ਲਈ ਤੇਰਾ ਰੂਪ, ਤੇਰਾ ਮਹਾਰਾਜ ਜੀ ਰੰਗ, ਅਤੇ ਰੇਖ ਜਿਵੇਂ ਪੈਰਾਂ ਦੀਆਂ ਰੇਖਾਂ ਹੁੰਦੀਆਂ ਨੇ, ਹੱਥਾਂ ਦੀਆਂ ਰੇਖਾਂ ਹੁੰਦੀਆਂ ਨੇ, ਆ ਕਹਿੰਦੇ ਇਹਦੇ ਪਦਮ ਰੇਖਾ ਹੈ ਜੀ, ਮੱਛ ਕੱਛ ਰੇਖਾਵਾਂ ਨੇ। ਸੋ ਜਿਹਨਾਂ ਤੋਂ ਜੋਸ਼ੀ ਵਗੈਰਾ ਹਿਸਾਬ ਲਾਉਂਦੇ ਨੇ ਰੇਖਾਂ ਤੋਂ, ਐਸੀ ਤੇਰੀ ਕੋਈ ਰੇਖਾ ਵੀ ਨਹੀਂ ਹੈ ਪੈਰਾਂ ਦੀ ਜਾਂ ਹੱਥਾਂ ਦੀ, ਅਤੇ ਨਾ ਹੀ ਤੇਰਾ ਸੱਚੇ ਪਾਤਸ਼ਾਹ ਕੋਈ ਭੇਖ ਹੈ, ਕੋਈ ਲਿਬਾਸ ਕੋਈ ਨਹੀਂ, ਕੋਈ ਭੇਖ ਕੋਈ ਨਹੀਂ। ਸੇ ਭੇਖ ਮੰਨੇ ਨੇ ਨਾ, ਤੁਹਾਨੂੰ ਅੱਗੇ ਲਿਖਾਏ ਉਹਨੇ ਖੱਟ ਭੇਖ। ਜੋਗੀ ਜੰਗਮ ਸਰੇਵੜੇ ਸੰਨਿਆਸੀ ਦਰਵੇਸ਼, ਸੇਵਾਂ ਜਾਵਾਂ ਵਿਪਰਕਾ ਜਾਵਾਂ ਮੀਨ ਨਾ ਮੇਖ। ਇਹ ਜਿਹੜੇ ਸੇ ਭੇਖ ਨੇ, ਐਸਾ ਵੀ ਤੇਰਾ ਕੋਈ ਭੇਖ ਨਹੀਂ ਹੈ। ਕੋਈ ਕਹਿ ਨਾ ਸਖਤ, ਕਹਿ ਨਹੀਂ ਸਕਦਾ ਕੋਈ, ਸਖਤ ਮੈਨੇ ਸਕਦਾ ਕੋਈ ਨਹੀਂ ਕਹਿ ਸਕਦਾ, ਕਿਹੇ ਕਿਸ ਤਰ੍ਹਾਂ ਦਾ ਹੈ ਤੇਰਾ ਕੋਈ ਰੂਪ, ਕੋਈ ਰੰਗ, ਕੋਈ ਰੇਖਾ, ਕੋਈ ਭੇਖ ਨਹੀਂ ਕੋਈ ਕਹਿ ਸਕਦਾ। ਇਹਨਾਂ ਭੇਖਾਂ ਤੋਂ ਰਹਿਤ ਹੈ ਤੂੰ। ਸੋ ਇਹ ਜਿਹੜਾ ਹੈ ਨਾ, ਸ਼੍ਰੀ ਜਾਪ ਸਾਹਿਬ ਜੀ ਵਿੱਚ ਕਈ ਬੋਲੀਆਂ ਦਾ ਸੰਗ੍ਰਹਿ ਹੈ। ਇਹਦੇ ਵਿੱਚ ਫਾਰਸੀ ਵੀ ਆਉਂਦੀ ਹੈ, ਇਹਦੇ ਵਿੱਚ ਅਰਬੀ ਵੀ ਹੈ, ਇਹਦੇ ਵਿੱਚ ਉਰਦੂ ਵੀ ਹੈ, ਇਹਦੇ 'ਚ ਹਿੰਦੀ ਵੀ ਹੈ, ਇਹਦੇ 'ਚ ਗੁਰਮੁਖੀ ਵੀ ਹੈ, ਬ੍ਰਿਜ ਭਾਸ਼ਾ ਵੀ ਹੈ। ਸੋ 6-7 ਭਾਸ਼ਾਵਾਂ ਦਾ ਸੰਗ੍ਰਹਿ ਹੈ ਸ਼੍ਰੀ ਜਾਪ ਸਾਹਿਬ। ਆਉਣਗੀਆਂ ਉੱਥੇ ਉੱਥੇ ਦੱਸੀ ਜਾਵਾਂਗੇ। ਹਾਂਜੀ, ਅੱਗੇ
ਅਚਲ
ਅਚਲ ਨਹੀਂ ਕਹਿਣਾ, ਅਚਲ
ਅਚਲ ਮੂਰਤ ਅਨਭਾਉ ਪ੍ਰਕਾਸ਼।
ਹਾਂਜੀ,
ਅਮਿਤੋਜ
ਅਮਿਤੋਜ ਨਹੀਂ ਅਮਿਤੋਜ
ਅਮਤੋਜ
ਪੜ੍ਹੋ ਸਾਰੇ। ਅਚਲ ਮੂਰਤ
ਅਚਲ ਮੂਰਤ
ਅਨਭਉ ਪ੍ਰਕਾਸ਼
ਅਨਭਉ ਪ੍ਰਕਾਸ਼
ਅਮਤੋਜ ਕਹਿਜੈ
ਅਮਤੋਜ ਕਹਿਜੈ।
ਹਾਂ, ਕਹੀਜੈ ਨਹੀਂ ਪੜ੍ਹਨਾ, ਫਿਰ ਦੱਸਿਆ ਬਿਹਾਰੀ ਲਾਗੇ। ਹਾਹੇ ਦੇ ਕਿਹੜੇ ਪਾਸੇ ਲੱਗੀ ਹੋਈ ਹੈ ਅਤੇ ਖੱਬੇ ਪਾਸੇ ਵਾਲੀ ਕੀ ਹੁੰਦੀ ਹੈ? ਹਾਹੇ ਦੇ ਉੱਤੇ ਹੋਰ ਵੀ ਕੁਛ ਲੱਗਿਆ ਅਤੇ ਫਿਰ ਉੱਦਾਂ ਹੀ ਪੜ੍ਹਾਂਗੇ, ਕਹਿਜੈ
ਕਹਿਜੈ।
ਫਿਰ ਪੜ੍ਹਿਓ ਸਾਰੇ
ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ।
ਠੀਕ ਹੈ, ਹੁਣ ਅਚਲ ਮੂਰਤ ਹੈ ਤੂੰ ਸੱਚੇ ਪਾਤਸ਼ਾਹ, ਤੇਰਾ ਮੂਰਤ ਨਾਮ ਹੈ ਸਰੂਪ ਦਾ, ਅਚਲ ਨਾਮ ਹੈ ਜੋ ਚਲਾਇਮਾਨ ਨਾ ਹੋਵੇ। ਤੂੰ, ਤੇਰਾ ਸਰੂਪ ਚਲਾਇਮਾਨ ਨਹੀਂ ਹੁੰਦਾ, ਸਦਾ ਸਥਿਰ ਰਹਿਣ ਵਾਲਾ ਹੈ। ਜਿਵੇਂ ਸਾਡਾ ਸਰੂਪ ਹੈ, ਕਦੇ ਬਚਪਨ ਵਿੱਚ ਤਾਂ ਅਸੀਂ ਸਥਿਰ ਰਿਹਾ ਕਿਤੇ, ਫਿਰ ਜਵਾਨ ਹੋ ਗਏ ਉੱਥੇ ਵੀ ਸਥਿਰ ਨਹੀਂ ਰਹੇ, ਫਿਰ ਕੀ ਹੋ ਗਏ ਬੁੱਢੇ ਹੋ ਗਏ, ਸਥਿਰ ਉੱਥੇ ਵੀ ਨਹੀਂ ਰਹੇ, ਫਿਰ ਮਿੱਟੀ ਹੋ ਗਏ, ਸਵਾਹ ਹੋ ਗਏ। ਸੋ ਇਸ ਕਰਕੇ ਐਸਾ ਤੇਰਾ ਸਰੂਪ ਨਹੀਂ, ਤੇਰਾ ਸਰੂਪ ਤਾਂ ਸੱਚੇ ਪਾਤਸ਼ਾਹ ਚਲਾਇਮਾਨ ਤੋਂ ਰਹਿਤ ਸਰੂਪ ਹੈ ਤੇਰਾ, ਅਨਭਉ ਪ੍ਰਕਾਸ਼। ਇਹ ਕੁਝ ਸਰੂਪਾਂ ਵਿੱਚ ਦਸਮ ਗ੍ਰੰਥ ਦੇ ਅਨਭਵ ਪ੍ਰਕਾਸ਼ ਵੀ ਪਾਠ ਹੈਗਾ, ਉਹ ਦੂਜਾ ਪਾਠ ਅੰਤਰ ਪਾਠ ਦਾ ਭੇਦ ਹੈ, ਪਰ ਮੁੱਖ ਪਾਠ ਜਿਹੜਾ ਹੈ ਅਨਭਉ ਪ੍ਰਕਾਸ਼ ਹੀ ਹੈ। ਅਨਭਉ ਦਾ ਅਰਥ ਹੈ ਤੂੰ ਸੁਤੇ ਪ੍ਰਕਾਸ਼ ਹੈ, ਤੂੰ ਕਿਸੇ ਤੋਂ ਪ੍ਰਕਾਸ਼ ਆਧਾਰਾ ਨਹੀਂ ਲੈਂਦਾ। ਜਿਵੇਂ 6 ਜੋਤੀ ਮੰਨੇ ਨੇ, ਉਹ ਵੱਖਰੇ ਵੱਖਰੇ ਜਿਹੜੇ ਨੇ ਪ੍ਰਕਾਸ਼ ਲੈ ਰਹੇ ਨੇ। 6 ਜੋਤੀ ਕਿਹੜੇ ਨੇ? ਸੂਰਜ, ਚੰਦਰਮਾ, ਤਾਰੇ, ਅਗਨੀ, ਬਿਜਲੀ ਅਤੇ ਬੁੱਧੀ ਨੂੰ ਵੀ ਸੂਰਜ ਜਿਹੜਾ ਪ੍ਰਕਾਸ਼ਮਾਨ ਮੰਨਿਆ ਹੈ, ਪਰ ਆਪਣੇ ਆਪ ਤੋਂ ਪ੍ਰਕਾਸ਼ਮਾਨ ਨਹੀਂ ਹੈਗੇ, ਕਿਸੇ ਤੋਂ ਉਧਾਰਾ ਲੈਂਦੇ ਨੇ, ਉਹਨਾਂ ਨੂੰ ਪ੍ਰਕਾਸ਼ ਦੇਣ ਵਾਲਾ ਇਹ, ਪਰ ਆਪ ਕਿਸੇ ਤੋਂ ਪ੍ਰਕਾਸ਼ ਨਹੀਂ ਲੈਂਦਾ ਹੈ, ਆਪਣੇ ਆਪ ਤੋਂ ਸਵੈਮ ਪ੍ਰਕਾਸ਼ ਹੈ। ਅਨਭਉ ਦੇ ਅਰਥ ਨੇ ਜਾਂ ਅਨਭਉ, ਅਨ ਮੈਨੇ ਰਹਿਤ, ਭਉ ਦਾ ਅਰਥ ਹੈ ਡਰ, ਆਪ ਤੂੰ ਡਰ ਤੋਂ ਰਹਿਤ ਹੈ ਅਤੇ ਪ੍ਰਕਾਸ਼ ਰੂਪ ਹੈ। ਅੱਗੇ ਹੈ ਜੀ ਅਮਿਤ ਅਮਿਤੋਜ, ਇਹ ਦੋ ਸ਼ਬਦਾਂ ਤੋਂ ਬਣਿਆ, ਦੋ ਸ਼ਬਦਾਂ ਦਾ ਜੋੜ ਤੋਂ ਅਮਿਤੋਜ ਬਣਿਆ। ਅਮਿਤ ਪਲੱਸ ਓਜ, ਓਜ ਹੁੰਦਾ ਬਲ, ਅਮਿਤ ਜਿਹੜਾ ਨਾ ਮਿਣਿਆ ਜਾਵੇ, ਮਿਣਤੀ ਤੋਂ ਰਹਿਤ। ਸੋ ਦੋ ਸ਼ਬਦਾਂ ਨੂੰ ਜੋੜ ਕੇ ਕੀ ਬਣਿਆ ਹੈ? ਅਮਿਤੋਜ। ਹਾਂ, ਅਮਿਤ ਤੱਤੇ ਦੇ ਹੋੜੇ ਵਿੱਚੋਂ ਨਿਕਲ ਆਇਆ, ਊੜਾ ਬਣ ਗਿਆ ਅਮੋ ਓਜ, ਅਮਿਤ ਓਜ। ਓਜ ਕਹਿੰਦੇ ਨੇ ਬਲ ਨੂੰ, ਸ਼ਕਤੀ ਨੂੰ। ਅਮਿਤ ਜਿਹੜਾ ਨਾ ਮਿਣਿਆ ਜਾਵੇ, ਤੇਰਾ ਬਲ ਸੱਚੇ ਪਾਤਸ਼ਾਹ ਅਮਿਣਮੈ, ਮਿਣਿਆ ਨਹੀਂ ਜਾ ਸਕਦਾ, ਕੋਈ ਮਾਪ ਨਹੀਂ ਸਕਦਾ ਕਿੰਨਾ ਕੁ ਤੇਰਾ ਬਲ ਹੈ। ਕਹਿਜਾ ਮੈਨੇ ਵਿਚਾਰੀ ਦਾ, ਕਹੀ ਦਾ, ਕਹਿਜਾ ਆਖੀ ਦਾ, ਹਾਂਜੀ ਕਹੀ ਦਾ, ਹਾਂਜੀ ਹਾਂਜੀ ਸਰੂਪ ਚਲਾਇਮਾਨ, ਤੇਰਾ ਸਰੂਪ ਚਲਾਇਮਾਨ ਨਹੀਂ ਹੁੰਦਾ, ਤੂੰ ਸੁਤੇ ਪ੍ਰਕਾਸ਼ ਹੈ, ਡਰ ਤੋਂ ਰਹਿਤ ਹੈ, ਅਮਿਣਵੇਂ ਬਲ ਵਾਲਾ, ਕਹਿਜਾ ਆਖੀ ਦਾ ਵਿਚਾਰੀ ਨੇ। ਹਾਂਜੀ ਅੱਗੇ
ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣੀਜੈ।
ਇਹ ਕੁਝ ਗੁਟਕਿਆਂ ਵਿੱਚ ਜਾਂ ਪੋਥੀਆਂ ਵਿੱਚ ਸਾਹੋ ਸਹਾਣ ਪਾਠ ਵੀ ਕਰਿਆ ਜਾਂਦਾ ਹੈ, ਪਰ ਮੁੱਖ ਪਾਠ ਜਿਹੜਾ ਸਤਸੰਗ ਜੀ ਇਹਨੂੰ ਸਿਆਰੀ ਨਾਲ ਹੈ। ਹਾਂਜੀ, ਸੋ ਉਸ ਤਰ੍ਹਾਂ ਇਹਨੂੰ ਉਚਾਰਨ ਹੈ, ਪੜ੍ਹੋ ਸਾਰੇ। ਗਣਿਜੈ ਨਾਨੀ ਨੂੰ ਸਿਹਾਰੀ, ਗਣਿਜੈ ਤੂੰ ਸੱਚੇ ਪਾਤਸ਼ਾਹ, ਕਰੋੜ ਕੋਟ ਨਾਮ ਕਰੋੜਾਂ ਦਾ, ਜਿੰਨੇ ਕਰੋੜਾਂ ਹੀ ਇੰਦਰ ਨੇ, ਇੰਦਰਾਣ ਕਰੋੜਾਂ ਇੰਦਰਾਂ ਦਾ ਇੰਦਰ ਹੈ ਤੂੰ, ਅਤੇ ਸਾਹੇ ਸਾਹਾਨ ਗਣਿਜੈ। ਸਾਹ ਨਾਮ ਹੁੰਦਾ ਸੇਠ ਦਾ, ਸਾਹੂਕਾਰ ਦਾ। ਸਾਹੂਕਾਰ ਕੌਣ ਮੰਨੇ ਨੇ? ਸਭ ਤੋਂ ਵੱਡਾ ਦੇਵਤਿਆਂ ਵਿੱਚੋਂ ਕੁਬੇਰ, ਉਹ ਕਹਿੰਦੇ ਖਜ਼ਾਨਾ ਮੰਤਰੀ ਹੈ, ਸਾਰਾ ਖਜ਼ਾਨੇ ਦਾ ਮਾਲਕ ਉਹ ਹੈ। ਕਹਿੰਦੇ ਉੱਥੇ ਡਾਕਾ ਮਾਰਨਾ ਚਾਹੀਦਾ ਫਿਰ। ਅਤੇ ਇਸ ਲਈ ਉਹ ਤੂੰ ਸੱਚੇ ਪਾਤਸ਼ਾਹ ਕੁਬੇਰ ਆਦਿਕ, ਸ਼ਾਹਾਂ ਦਾ ਵੀ ਸੱਚੇ ਪਾਤਸ਼ਾਹ ਤੂੰ ਸ਼ਾਹ ਹੈ, ਉਹਨਾਂ ਦਾ ਵੀ ਸਾਹੂਕਾਰ ਹੈ। ਅਤੇ ਗਣਿਜਾ ਮੈਨੇ ਵਿਚਾਰੀਦਾ, ਗਿਣੀਦਾ। ਸੋ ਦੂਜੇ ਅਰਥ ਵਿੱਚ ਕੋਟ ਇੰਦਰ ਇੰਦਰਾਨ, ਇੰਦਰਾਨ ਉਹਦੇ ਇੰਦਰ ਦੇ ਘਰ ਵਾਲੀ ਸੱਚੀ, ਇੰਦਰ ਦੇ ਘਰ ਵਾਲੇ ਨੂੰ ਕੀ ਸੀ? ਕਈ ਸੁੱਚੀ ਕਹੀ ਜਾਂਦੇ, ਸੱਚੀ। ਬੰਮ ਮਹੇਸ਼ਰ ਬਿਸਨ ਸੱਚੀ ਪਤ, ਅੰਤ ਫਸੇ ਜਮ, ਅੰਤ ਫਸੇ ਜਮ ਫਾਸ ਪਰਾਂਗੇ। ਉੱਥੇ ਸੱਚੀ ਪਤ, ਸੱਚੀ ਦਾ ਪਤੀ ਕੌਣ ਸੀ? ਇੰਦਰ। ਉੱਥੇ ਨਾਂ ਦੱਸਿਆ ਸੱਚੀ। ਸੋ ਇੰਦਰ ਵੀ, ਇੰਦਰ ਦੇ ਘਰ ਵਾਲੀ ਸੱਚੀ, ਅਤੇ ਸਾਹੇ ਜਿਹੜੇ ਨੇ ਬ੍ਰਹਮਾ ਆਦਿਕ, ਉਹਦੇ ਘਰ ਵਾਲੀ ਕੌਣ? ਸਰਸਤੀ ਵਗੈਰਾ। ਅਤੇ ਸਾਹੇ ਕੌਣ? ਵਿਸ਼ਨੂੰ ਵਗੈਰਾ। ਉਹਦੇ ਘਰ ਵਾਲੀ ਕੌਣ? ਲਛਮੀ। ਇਹ ਵੀ ਆਪਣੀਆਂ ਆਪ ਅਤੇ ਇਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਸਾਰੀਆਂ ਦੇਵੀਆਂ ਜਿਹੜੀਆਂ ਨੇ, ਸੱਚੇ ਪਾਤਸ਼ਾਹ ਤੇਰਾ ਜਸ ਵਿਚਾਰਦੀਆਂ ਨੇ, ਸਾਰੇ ਤੇਰੇ ਜਸ ਨੂੰ ਗਿਣੀ ਜਾ ਵਿਚਾਰਦੇ ਨੇ। ਹਾਂਜੀ।
ਤ੍ਰੈ ਭਵਨ ਮਹੀਪ,
ਤ੍ਰੈ ਨਿਕਲ,
ਤ੍ਰੈ ਭਵਨ ਮਹੀਪ, ਸੁਰ ਨਰ ਅਸੁਰ।
ਠੀਕ ਹੈ, ਇੱਥੇ ਲਈ ਰਹਿਣ ਦੁਆਲੇ ਪੜ੍ਹ ਲਓ ਫਿਰ ਸਾਰਾ ਉਹਨੇ ਕਰਤਾ ਅੱਗੇ।
ਤ੍ਰੈ ਭਵਨ ਮਹੀਪ, ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰੈ ਤ੍ਰੈਣ ਕਹਿਤ।
ਠੀਕ ਹੈ, ਕਰੀ ਹੇਠਾਂ ਨੂੰ ਅਰਥ ਕਰ ਲਈਏ। ਚੱਲ ਬਸ ਇੱਥੇ ਠੀਕ ਹੈ। ਤ੍ਰੈ ਭਵਨ ਮਹੀਪ, ਮਹੀਪ ਕਹਿੰਦੇ ਨੇ ਰਾਜੇ ਨੂੰ, ਤੂੰ ਤਿੰਨੇ ਭਵਨਾਂ ਦਾ ਸੱਚੇ ਪਾਤਸ਼ਾਹ ਜੀ ਬਾਦਸ਼ਾਹ ਹੈ। ਹਾਂ, ਅਤੇ ਸੁਰ ਦੇਵਤੇ, ਨਰ ਮਨੁੱਖ, ਅਸੁਰ ਰਾਕਸ਼ਸ, ਇਸ ਤਿੰਨੇ ਭਵਨਾਂ ਦਾ ਸੱਚੇ ਪਾਤਸ਼ਾਹ ਤੂੰ ਰਾਜਾ ਹੈ, ਅਤੇ ਦੇਵਤੇ ਮਨੁੱਖ ਅਤੇ ਦੈਂਤ ਇਹ ਸਾਰੇ ਹੀ ਤੈਨੂੰ ਕੀ ਕਹਿੰਦੇ ਨੇ? ਨੇਤ ਨੇਤ। ਨੇਤ ਦਾ ਅਰਥ ਹੁੰਦਾ ਤੇਰਾ ਨਹੀਂ ਅੰਤ, ਤੇਰਾ ਨਹੀਂ ਅੰਤ, ਨਾ ਇਤੀ ਨਾ ਇਤੀ, ਤੂੰ ਆ ਵੀ ਨਹੀਂ, ਤੂੰ ਆ ਵੀ ਨਹੀਂ, ਕਿਹਦੇ ਨਾਲ ਕੰਪੇਅਰ ਕਰਾਂਗੇ? ਸੋ ਚਲੀ ਉਹਨੂੰ ਕਹਿੰਦੇ ਨੇ ਨੇਤ। ਵੇਦ ਨੇ ਵੀ ਕਿਹਾ ਨੇਤ ਨੇਤ ਕਥੰਤ ਵੇਦਾ, ਵੇਦ ਵੀ ਨੇਤ ਨੇਤ ਕਹਿ ਰਹੇ ਹੈ। ਸੋ ਇਸ ਕਰਕੇ ਸਾਰੇ ਦੇਵਤੇ, ਮਨੁੱਖ, ਅਸੁਰ, ਰਾਕਸ਼ਸ, ਅਤੇ ਇਹ ਸਾਰੇ ਤੈਨੂੰ ਨੇਤ ਨੇਤ ਬੇਅੰਤ ਬੇਅੰਤੀ ਕਹਿ ਰਹੇ ਨੇ। ਹੋਰ ਕੌਣ ਕਹਿੰਦਾ? ਬਣ ਤਿਰਣ ਕਹਿਤ, ਬਣ ਵੀ, ਬਣਾਂ ਦੇ ਤਿਰਣ ਮੈਨੇ ਤੀਲੇ ਵੀ, ਕੱਖ ਵੀ, ਉਹ ਵੀ ਤੈਨੂੰ ਸੱਚੇ ਪਾਤਸ਼ਾਹ ਨੇਤ ਨੇਤ ਕਹਿੰਦੇ ਨੇ। ਹਾਂਜੀ। ਬਣ ਨਾਮ ਹੁੰਦਾ ਸਤਸੰਗ ਜੀ, ਅੰਤਰੀ ਵਰਥ, ਬਣ ਸਰੀਰ, ਤਿਰਣ ਇੰਦਰੇ, ਸਾਰੇ ਸਰੀਰ ਅਤੇ ਇੰਦਰੇ, ਉਹ ਵੀ ਤੈਨੂੰ ਸੱਚੇ ਪਾਤਸ਼ਾਹ ਨੇਤ ਨੇਤ ਆਖਦੇ ਨੇ, ਤੇਰਾ ਅੰਤ ਨਹੀਂ ਕੋਈ ਪਾਇਆ ਜਾ ਸਕਦਾ। ਹਾਂਜੀ। ਅੱਗੇ
ਤੋਏ ਸਰਬ ਨਾਮ ਕਥੇ ਕਵਨ।
ਹਾਂਜੀ। ਹਾਂ, ਨਹੀਂ ਅੰਤ ਤੇਰਾ ਨਹੀਂ ਅੰਤ, ਨੇਤ ਦੇ ਅਰਥ ਨੇ, ਨਾ ਇਤੀ ਤੇਰਾ ਇੱਥੇ, ਇਤੀ ਨਾ ਹੁੰਦਾ ਅੰਤ ਦਾ, ਤੂੰ ਆ ਵੀ ਨਹੀਂ, ਤੂੰ ਆ ਵੀ ਨਹੀਂ, ਕਿਹਦੇ ਨਾਲ ਕੰਪੇਅਰ ਕਰਕੇ ਦੱਸਾਂਗੇ? ਇੰਨੇ ਗਣਾ ਬੂ ਨੇਤ ਆ ਤੂੰ ਤਾਂ, ਤੇਰਾ ਅੰਤ ਕੋਈ ਨਹੀਂ। ਹਾਂਜੀ।
ਤੋਏ ਸਰਬ ਨਾਮ ਕਥੇ ਕਵਨ।
ਤੋਏ ਥੋੜ੍ਹਾ ਬਣਾ ਕੇ ਨਹੀਂ ਆਇਆ, ਘੁੱਟ ਕੇ ਜੇ ਆਖੇ
ਤੋਏ।
ਹਾਂ, ਹੁਣ ਹੋਇਆ, ਹੁਣ ਹੁਣ ਠੀਕ।
ਤੋਏ ਸਰਬ ਨਾਮ ਕਥੇ ਕਵਨ,
ਕਥਥਮ ਜਲਾਮ ਲਾ ਦਿਓ, ਕਥਾ ਹੈ
ਕਥੇ ਕਵਨ, ਕਰਮ ਨਾਮ ਵਰਨਿਤ ਸੁਮਤ।
ਇਹਨੂੰ ਸੁਮਤ ਪੜ੍ਹਨਾ, ਸੁਮਤ ਨਹੀਂ ਕਹਿਣਾ,
ਸੁਮਤ।
ਸੋ ਇਸ ਲਈ ਪੜ੍ਹੋ ਸਾਰੇ, ਤੋਏ ਸਰਬ ਨਾਮ,
ਤੋਏ ਸਰਬ ਨਾਮ
ਕਥਾ ਕਵਨ,
ਕਥਾ ਕਵਨ,
ਕਰਮ ਨਾਮ,
ਕਰਮ ਨਾਮ
ਵਰਨਿਤ ਸੁਮਤ,
ਵਰਨਿਤ ਸੁਮਤ।
ਤੋਏ ਮੈਨੇ ਤੇਰੇ ਸਰਬ, ਮੈਨੇ ਸਾਰੇ ਸਮੂਹ, ਤੇਰੇ ਸਾਰੇ ਸਮੂਹ ਨਾਮਾਂ ਨੂੰ ਕਥਾ ਕਵਨ, ਕਵਨ ਮੈਨੇ ਕੌਣ, ਹੁਣ ਕਵਨ ਸ਼ਬਦ ਹਿੰਦੀ ਦਾ ਆ ਗਈ ਨਾ ਬੋਲੀ ਇੱਥੇ, ਤੇਰੇ ਸਾਰੇ ਨਾਮਾਂ ਨੂੰ ਮਰਚੇ ਪਾਤਸ਼ਾਹ ਜੀ ਕੌਣ ਕੋਈ ਕਥਨ ਕਰ ਸਕਦਾ? ਅਤੇ ਕਰਮ ਨਾਮ, ਪਰ ਜਿਹੜੇ ਤੇਰੇ ਕਰਮ ਨਾਮ ਨੇ ਸੱਚੇ ਪਾਤਸ਼ਾਹ ਜੀ, ਕਿਰਤਮ ਨਾਮ ਨੇ, ਜਿਵੇਂ ਉਦੋਂ ਤੁਹਾਨੂੰ ਦੱਸਿਆ ਨਾ ਵੀ ਪਰਮੇਸ਼ਰ ਦੇ ਕੁਝ ਨਾਂ ਨੇ ਜਾਤੀਵਾਚਕ ਨਾਂ ਨੇ, ਕੁਝ ਉਹਦੇ ਨਾਂ ਗੁਣਵਾਚਕ ਨੇ, ਤੁਸੀਂ ਲਿਖੇ ਨੇ ਉਦਣ, ਕੁਛ ਸੰਬੰਧਵਾਚਕ ਨਾਂ ਨੇ, ਕੁਛ ਨਾਂ ਪਰਮੇਸ਼ਰ ਦੇ ਕਿਰਿਆਵਾਚਕ ਨਾਂ ਨੇ। ਸੋ ਇਹ ਜਿਹੜਾ ਹੈ ਕਿਰਿਆਵਾਚਕ ਨਾਮ, ਕਰਮ ਨਾਮ ਤੋਂ ਭਾਵ ਹੈ ਕਿਰਿਆਵਾਚਕ ਨਾਮ, ਕਿਹੜੇ ਨੇ ਕਿਰਿਆ ਨਾਮ? ਜਿਵੇਂ ਮੁਰਾਰੀ ਨਾਮ ਪੈ ਗਿਆ, ਕਿਸੇ ਨੇ ਨਾਂ ਮੁਰਾਰੀ ਰੱਖਤਾ, ਮੁਰਦੈਂਤ ਨੂੰ ਮਾਰਨੇ ਕਰਕੇ ਨਾਂ ਪੈ ਗਿਆ ਮੁਰਾਰੀ, ਅਤੇ ਮਧਸੂਦਨ ਮਧੂਦੈਂਤ ਨੂੰ ਮਾਰਨੇ ਕਰਕੇ ਨਾਂ ਪੈ ਗਿਆ ਮਧਸੂਦਨ, ਇਹ ਕਿਰਿਆਵਾਚਕ ਨਾਂ ਨੇ। ਗੋਪਾਲ ਗੋਲ ਆ ਪ੍ਰਿਥਵੀ ਦਾ ਪਾਲ ਮੈਨੇ ਪਾਲਣਾ ਕਰਨ ਵਾਲਾ, ਜੋ ਪ੍ਰਿਥਵੀ ਨੂੰ ਪਾਲਣਾ ਕਰੇ ਉਹਨੂੰ ਕਹਿੰਦੇ ਨੇ ਗੋਪਾਲ। ਗੋਵਰਧਨ ਧਾਰੀ, ਗੋਵਰਧਨ ਪਹਾੜ ਨੂੰ ਚੀਚੀ 'ਤੇ ਚੱਕਣੇ ਕਰਕੇ ਨਾਂ ਪੈ ਗਿਆ ਗੋਵਰਧਨ ਧਾਰੀ। ਸੋ ਐਸੇ ਜਿਹੜੇ ਤੇਰੇ ਨਾਮ ਨੇ ਇਹਨੂੰ ਕਹਿੰਦੇ ਨੇ ਕਰਮ ਨਾਮ, ਇਹ ਜਿਹੜੇ ਤੇਰੇ ਕਿਰਿਆਵਾਚਕ ਨਾਮ ਨੇ ਸੱਚੇ ਪਾਤਸ਼ਾਹ, ਇਹਨਾਂ ਨੂੰ ਵਰਣਿਤ ਵਰਣਨ ਕੌਣ ਕਰਦੇ ਨੇ? ਕੁਝ ਕੁ ਸੁਮਤ ਸ੍ਰੇਸ਼ਟ ਮਤ ਵਾਲੇ। ਤੇਰੇ ਕਿਰਿਆ ਨਾਮ ਨੂੰ ਤਾਂ ਕੁਝ ਵਰਣਨ ਕਰਿਆ ਜਾ ਸਕਦਾ, ਸ੍ਰੇਸ਼ਟ ਮਤ ਵਾਲੇ ਨੇ ਕੀਤਾ, ਵਿਸ਼ਿਸ਼ਟ ਵਰਗਿਆਂ ਨੇ, ਵੇਦ ਵਿਆਸ ਵਰਗਿਆਂ ਨੇ, ਪਰ ਸੱਚੇ ਪਾਤਸ਼ਾਹ ਪਰ ਤੇਰੇ ਸਾਰੇ ਨਾਂ ਨਹੀਂ ਕਥਨ ਹੋ ਸਕਦੇ। ਕੁਝ ਕਿਰਿਆਵਾਚਕ ਨਾਮ ਨੂੰ ਕੁਝ ਜਿਹੜਾ ਕਥਨ ਕੀਤਾ ਜਾ ਰਿਹਾ। ਸੋ ਫਿਰ ਕਹਿੰਦੇ ਜੀ ਤੁਸੀਂ ਕਿਵੇਂ ਕਥਨ ਕਰ ਰਹੇ ਹੋ ਇਹ ਨਾਮਾਂ ਦਾ? ਮਹਾਰਾਜ ਜੀ ਕਹਿੰਦੇ ਕਰਮ ਨਾਮ ਹੈ ਬਖਸ਼ਿਸ਼ ਦਾ, ਜਦੋਂ ਉਹਦੀ ਬਖਸ਼ਿਸ਼ ਹੋ ਜਾਂਦੀ ਹੈ, ਸਮਤ ਬਖਸ਼ ਦਿੰਦਾ ਹੈ, ਉਹਨੇ ਕੁ ਵਰਣਨ ਕੋਈ ਕਰ ਲੈਂਦਾ। ਅੱਗੇ ਜੀ
ਭੁਜੰਗ ਪ੍ਰਿਆਤ ਛੰਦ
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 ਜਲੇਬੀ ਸੱਚਾ ਨਾਂ
ਛੰਦ
ਛੰਦ ਨਹੀਂ ਕਹਿਣਾ, ਛੰਦ ਹੋਣਗੇ ਜਿਵੇਂ ਕਿਸੇ ਦੇ ਛੰਦ ਪਏ ਹੁੰਦੇ, ਲੁਹਾਰਾਂ ਦੇ ਛੰਦ ਪਏ ਨੇ, ਥੋੜਾ ਥੋੜੀ ਛੈਣੀ ਵਗੈਰਾ, ਉਹਨਾਂ ਨੂੰ ਛੰਦ ਕਹਿੰਦੇ, ਉਜਾਰ ਕਹਿ ਦਿੰਦੇ ਹਾਂ ਜਿਹਨੂੰ ਆਪਾਂ ਨੇ, ਛੰਦ ਨਾਮ ਰਚਨਾ ਹੁੰਦਾ ਹੈ। ਹੁਣ ਭੁਜੰਗ ਪ੍ਰਿਆਤ ਛੰਦ ਕੋਈ ਹੋਰ ਤਾਂ ਨਾ ਪੜ੍ਹਦੇ, ਭੁਜੰਗ ਜਿਹਾ ਕਰਦੇ ਹੋ, ਜੱਜੇ ਨਾਲ ਪੜ੍ਹੋ ਨਾ, ਭੁਜੰਗ
ਭੁਜੰਗ ਪ੍ਰਿਆਤ ਛੰਦ
ਛੰਦ
ਛੰਦ।
ਹੁਣ ਠੀਕ ਹੈ, ਭੁਜੰਗ ਨਾਮ ਸੱਪਦ ਹੈ, ਪ੍ਰਿਆਤ ਨਾਮ ਹੈ ਚਾਲ ਦਾ। ਇਹ ਛੰਦ ਜਿਹੜੀ ਚਾਲ ਹੈ ਨਾ, ਜਿਵੇਂ ਸੱਪ ਤੁਰਦਾ ਹੁੰਦਾ, ਇਉਂ ਇਹਦੀ ਚਾਲ ਹੈ, ਸਾਰੇ ਛੰਦਾਂ ਦੀ ਚਾਲ ਹੈ ਨਾ, ਜਿਵੇਂ ਸਵਈਏ ਦੀ ਆਪਣੀ ਚਾਲ, ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਸਵਈਏ। ਸੋ ਜਿਵੇਂ ਸਵਈਏ ਦੀ ਚਾਲ ਹੈ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ, ਉਹਦੀ ਚਾਲ ਹੈ। ਇਸੇ ਨਾਲ ਕਵਿਤਾ ਦੀ ਆਪਣੀ ਚਾਲ ਹੈ, ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ ਹੋਵਤੀ ਕਚੀਲ ਤੱਕ ਤੇ ਬਨ ਕੁਰਾਨ ਕੀ, ਇਹ ਕਵਿਤ ਦੀ ਚਾਲ ਹੈ। ਇਸੇ ਤਰ੍ਹਾਂ ਹੁਣ ਇਹ ਜਿਹੜਾ ਛੰਦ ਹੈ, ਇਹਦੀ ਜਿਹੜੀ ਚਾਲ ਹੈ, ਸੋ ਉਹ ਜਿਵੇਂ ਸੱਪ ਤੁਰਦਾ ਹੈ ਨਾ, ਉੱਦਾਂ ਇਹਦੀ ਚਾਲ ਹੈ। ਸੱਪ ਚਲਾ ਕੇ ਵਿਖਾਓ, ਫਿਰ ਪੜ੍ਹੋ ਉਹਦੀ ਸੱਪ ਦੀ ਚਾਲ ਵਾਂਗੂ। ਦੇਖੋ ਸੱਪ ਇੱਥੋਂ ਹੱਥ, ਦੇਖੋ ਨਾ ਇੱਥੋਂ ਐਂ ਚੱਲਦਾ ਸੱਪ, ਇੱਥੋਂ ਐਂ ਚੱਲਦਾ, ਐਂ ਚੱਲਦਾ, ਐਂ ਚੱਲਦਾ, ਆਹ ਉਹਦੀ ਚਾਲ ਹੈ, ਐਂ ਤੁਰਦਾ ਨਾ ਸੱਪ। ਸੋ ਇਸੇ ਤਰ੍ਹਾਂ ਇਹ ਵੀ ਤੁਰੇਗਾ। ਨਮਸਤੰਗ ਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਪੇਖੇ, ਨਮਸਤੰਗ ਕਾਏ, ਨਮਸਤੰਗ ਜਾਏ। ਸੋ ਚੱਲ ਰਿਹਾ ਨਾ ਸੱਪ, ਚਲਾ ਦਿਓ ਫਿਰ ਤੁਸੀਂ ਵੀ। ਇਹਦੀ ਚਾਲ ਸੱਪ ਦੀ ਚਾਲ ਮੰਜੋ, ਸੱਪ ਤੁਰਦਾ। ਸੋ ਨਮਸਤੰਗ ਅਕਾਲੇ,
ਨਮਸਤੰਗ ਕਾਲੇ,
ਤੁਸੀਂ ਤੰਗ ਪੜੀ ਜਾਂਦੇ ਹੋ, ਤੱਤੇ ਦੇ ਪੈਰ 'ਚ ਕੀ ਲੱਗਿਆ ਹੈ? ਫਿਰ ਉਹੀ ਰੂਲ ਵਰਤੋ ਨਾ, ਤੱਤੇ ਨੂੰ ਕੀ ਲੱਗ ਜੂ ਉਚਾਰਨ ਵੇਲੇ, ਵਵੇ ਦਾ ਕੀ ਬਣ ਜੂ, ਤੇ ਜਿਹੜੀ ਤੱਤੇ 'ਤੇ ਟਿੱਪੀਆ ਕਿਹਨੂੰ ਲੱਗੂਗੀ? ਤੇ ਪਾਠ ਹੋ ਗਿਆ ਤੁਵੰਗ, ਨਾਲ ਨਮਸ ਲਾ ਦਿਓ, ਨਮਸ ਤੁਵੰਗ, ਹਾਂ ਨਮਸ, ਨਮਸ ਤੁਵੰਗ, ਨਮਸ ਕਹਿ ਕੇ ਤੁਵੰਗ ਕਹਿ ਦੇਣਾ ਪਿੱਛੋਂ। ਬਸ ਵਵੇ ਨੂੰ ਦੇਖ ਕੇ ਡਰੀ ਜਾਂਦੇ ਨੇ, ਉੱਤੇ ਟਿੱਪੀ ਨੂੰ ਵੇਖ ਕੇ ਹਥਿਆਰ ਛੱਟੇ ਹੋਏ ਨੇ। ਨਮਸ ਤੁਵੰਗ, ਨਮਸ ਤੁਵੰਗ, ਨਮਸ ਤੁਵੰਗ ਨਹੀਂ ਕਰਨਾ, ਨਮਸ ਤੁਵੰਗ,
ਨਮਸ ਤੁਵੰਗ,
ਅਜੇ ਨਮਸ ਰਹਿਣ ਦਿਓ। ਤੱਤੇ ਨੂੰ ਔਕੜ, ਐੜੇ 'ਤੇ ਟਿੱਪੀ ਕੀ ਬੋਲੋਗੇ? ਤੁਵੰਗ, ਅਤੇ ਨਮਸ ਨਾਲ ਲਾ ਦਿਓ,
ਨਮਸ ਤੁਵੰਗ।
ਤਮਾਮ ਪੜ੍ਹਦੇ ਉਹ ਪਿਛਲਾ ਹੀ ਪੜ੍ਹੀ ਜਾਂਦਾ ਜਿਹੜਾ, ਨਮਸ ਕਹਿ ਕੇ ਨਾ ਤੁਵੰਗ ਕਹਿ ਦੇਣਾ, ਤੁਵੰਗ 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 ਨਮਸ ਤੁਵੰਗ
ਨਮਸ।
ਹੁਣ ਹੋ ਗਿਆ, ਨਮਸ ਨਾਮ ਨਮਸਕਾਰ ਦਾ, ਤੁਵੰਗ ਮੈਨੇ ਤੈਨੂੰ, ਤਾਂ ਤੁਵੰਗ ਸੰਸਕ੍ਰਿਤ ਦਾ ਸ਼ਬਦ ਹੈ, ਨਮਸ ਵੀ ਜਿਹੜਾ ਹੈ ਸੰਸਕ੍ਰਿਤ ਬੋਲੀ ਹੈ, ਤੈਨੂੰ ਨਮਸਕਾਰ ਹੈ। ਕਿਹਨੂੰ? ਅਕਾਲੇ, ਜਿਹਦਾ ਕਾਲ ਨਹੀਂ ਹੈ, ਕਾਲੇ ਮੈਨੇ ਕਾਲ ਮੌਤ, ਆ ਮੈਨੇ ਰਹਿਤ, ਤੂੰ ਮੌਤ ਤੋਂ ਰਹਿਤ ਹੈ, ਇਸ ਕਰਕੇ ਸੱਚੇ ਪਾਤਸ਼ਾਹ ਤੈਨੂੰ ਸਾਡੀ ਨਮਸਕਾਰ ਹੈ। ਸੋ ਕਾਲੇ, ਕਾਲ ਨਾਮ ਸਮੇਂ ਦਾ ਵੀ ਹੁੰਦਾ, ਆ ਮੈਨੇ ਰਹਿਤ, ਤੂੰ ਸਮਿਆਂ ਤੋਂ ਰਹਿਤ ਹੈ, ਕਿਸੇ ਸਮੇਂ ਦੇ ਅਧੀਨ ਨਹੀਂ ਹੈ, ਆਪਾਂ ਤਾਂ ਸਮੇਂ ਦੇ ਅਧੀਨ ਹਾਂ ਨਾ, ਪਰ ਹੇ ਵਾਹਿਗੁਰੂ ਤੂੰ ਸਮਿਆਂ ਤੋਂ ਆ ਮੈਨੇ ਰਹਿਤ ਹੈ, ਇਸ ਕਰਕੇ ਤੈਨੂੰ ਨਮਸਕਾਰ ਹੈ। ਅਕਾਲੇ, ਅਨਾਮ ਆਉਣ ਦਾ, ਕਾਲੇ ਮੈਨੇ ਸਮਿਆਂ ਵਿੱਚ, ਤੂੰ ਸਾਰਿਆਂ ਸਮਿਆਂ ਵਿੱਚ ਆਇਆ ਹੋਇਆ, ਆਦਿ ਸੱਚ ਜੁਗਾਦ ਸੱਚ, ਸਾਰਿਆਂ ਸਮਿਆਂ ਵਿੱਚ ਤੂੰ ਆਇਆ, ਇਸ ਕਰਕੇ ਨਮਸ ਤੁਵੰਗ, ਤੈਨੂੰ ਨਮਸਕਾਰ ਹੈ। ਸੋ ਅਕਾਲੇ ਦੇ ਅਰਥ ਆ ਗਏ ਨਾ ਯਾਦ?
ਹਾਂਜੀ।
ਚਲੋ ਅੱਗੇ।
ਨਮਸਤੋਂ ਅਕਾਲੇ, ਨਮਸਤੋਂ ਕਿਰਪਾਲੇ,
ਕਿਰਪਾਲੇ
ਕਿਰਪਾਲੇ, ਨਮਸਤੋਂ।
ਬਸ 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 ਅਰਥ ਵੀ ਕਰਨੇ। ਨਮਸਤੋਂ ਕਿਰਪਾਲੇ,
ਨਮਸਤੋਂ ਕਿਰਪਾਲੇ,
ਕਿਰਪਾ ਆਲੇ, ਦੋ ਸ਼ਬਦਾਂ ਦਾ ਸੰਧੀ ਹੈ ਇਹ, ਕਿਰਪਾ ਪਲੱਸ ਆਲੇ, ਆਲੇ ਹੁੰਦਾ ਘਰ, ਸੰਸਕ੍ਰਿਤ ਬੋਲੀ ਵਿੱਚ ਆਲੇ ਘਰ ਨੂੰ ਕਹਿੰਦੇ ਨੇ। ਸੋ ਕਿਰਪਾ ਦਾ ਘਰ ਹੈ ਤੂੰ, ਇਸ ਕਰਕੇ ਮਹਾਰਾਜ ਤੈਨੂੰ ਨਮਸਕਾਰ ਹੈ, ਤੁੰਗ ਮੈਨੇ ਤੈਨੂੰ, ਨਮਸ ਮੈਨੇ ਨਮਸਕਾਰ ਹੈ। ਕਿ ਨਾਮ ਹੁੰਦਾ ਕਰਨ ਦਾ, ਜੋ ਕਿਰਤ ਬਣਾਵੇ ਕਿਸੇ ਨੂੰ, ਉਹ ਕੌਣ ਬਣਾਉਂਦਾ ਸਾਰਿਆਂ ਨੂੰ? ਬ੍ਰਹਮਾ। ਪਾ ਨਾਮ ਹੈ ਪਾਲਣ ਦਾ, ਵਿਸ਼ਨੂੰ ਪਾਲਦਾ। ਲੈ ਤਾਂ ਕੌਣ ਕਰਦਾ? ਸ਼ਿਵਜੀ ਗਲ ਉਹ ਕੁੱਟਦਾ। ਸੋ ਇਹ ਜਿਹੜੇ ਤਿੰਨੇ ਨੇ, ਬ੍ਰਹਮਾ, ਵਿਸ਼ਨੂੰ ਅਤੇ ਜਿਹੜੇ ਨੇ ਸ਼ਿਵਜੀ ਆਦਿਕ, ਤੂੰ ਇਹਨਾਂ ਦੀ ਸੱਚੇ ਪਾਤਸ਼ਾਹ ਪਾਲਣਾ ਕਰਨ ਵਾਲਾ ਹੈ। ਹਾਂਜੀ, ਅਤੇ ਤੈਨੂੰ ਕੀ ਹੈ? ਤੁੰਗ ਮੈਨੇ ਤੈਨੂੰ, ਨਮਸ ਮੈਨੇ ਨਮਸਕਾਰ ਹੈ। ਸੋ ਕਿਰਪਾਲੇ ਦੇ ਅਰਥ ਹੋ ਗਏ। ਅੱਗੇ ਜੀ,
ਨਮਸਤੰਗ ਰੂਪੇ, ਨਮਸਤੰਗ,
ਇੱਕੋ ਇੱਕੋ, ਨਮਸਤੰਗ ਰੂਪੇ,
ਨਮਸਤੰਗ ਰੂਪੇ।
ਹੁਣ ਇੱਥੇ ਵਾਹਵਾ ਹੈ ਨਹੀਂ ਨਾ, ਅਤੇ ਇਕੱਲੇ ਤੱਤੇ 'ਤੇ ਟਿੱਪੀ ਹੈ, ਸੌਖਾ ਹੋ ਗਿਆ। ਇਹਨੂੰ ਕਿਵੇਂ ਪੜੋਂਗੇ ਫਿਰ? ਤੰਗ ਨਹੀਂ ਕਹਿਣਾ, ਗੱਗਾ ਬੋਲਦੇ ਜੇ। ਨਮਸਤੰਗ,
ਨਮਸਤੰਗ,
ਹੁਣ ਕੋਈ ਮੰਮ ਤੰਮ ਪੜ ਕੇ ਮੰਮਾ ਬੋਲ ਗਏ। ਟਿੱਪੀ ਦਾ ਪ੍ਰੋਨਾਊਂਸ ਕਿੱਥੇ ਹੁੰਦਾ? ਗਲੇ 'ਚ, ਕੰਨਾਂ 'ਚ, ਨੱਕ 'ਚ ਹੈ। ਅਜੇ ਕੋਈ ਗੜਬੜ ਹੈ, ਸਿੰਖ ਹੈਗਾ ਅਤੇ ਖੁੱਲ੍ਹ। ਨਮਸਤੰਗ,
ਨਮਸਤੰਗ,
ਤੰਗ,
ਤੰਗ,
ਜਿਵੇਂ ਸਤਾਰ 'ਤੇ ਗੋਲੀ ਮਾਰਦੇ ਨਾ, ਤੰਗ ਦੀ ਆਵਾਜ਼ ਦਿੰਦੀ ਹੈ ਤਾਰ 'ਤੇ, ਇਵੇਂ ਹੀ ਤੰਗ। ਤੰਮ ਪੜ ਗਏ ਫਿਰ, ਤੰਮ, ਮੰਮਾ ਕਹਿੰਦੇ ਲਾਉਂਦੇ ਹੋ, ਤੰਗ,
ਤੰਗ,
ਨੱਕ ਚਲੇ ਆਵਾਜ਼ ਨੂੰ ਤੰਗ,
ਤੰਗ,
ਤਿੰਨ ਮਾਸ ਨਾਲ ਲਾ ਦਿਉ, ਨਮਸਤੰਗ,
ਨਮਸਤੰਗ।
ਹੁਣ ਹੋਇਆ ਨਮਸਤੰਗ, ਨਮਸਕਾਰ ਹੈ ਕਿਹਨੂੰ? ਰੂਪੇ, ਮੈਨੇ ਰਹਿਤ, ਜੋ ਰੂਪ ਰਹਿਤ, ਤਾਂ ਤੇਰਾ ਕੋਈ ਰੂਪ ਨਹੀਂ, ਇਸ ਕਰਕੇ ਤੈਨੂੰ ਸੱਚੇ ਪਾਤਸ਼ਾਹ ਨਮਸਕਾਰ ਹੈ। ਇਹਦੇ ਵਿੱਚ ਦੋ ਸੰਧੀਆਂ ਪਈਆਂ ਨੇ, ਅਰ ਪਲੱਸ ਉਪੇ, ਅਰ ਨਾਮ ਵੈਰੀ ਦਾ, ਉਪੇ ਮੈਨੇ ਉਪਮਾ, ਵੈਰੀ ਵੀ ਤੇਰੀ ਉਪਮਾ ਕਰਦੇ ਨੇ, ਇਸ ਕਰਕੇ ਸਾਡੀ ਵੀ ਤੈਨੂੰ ਇਸੇ ਕਰਕੇ ਨਮਸਕਾਰ ਹੈ, ਨਮਸਤੰਗ, ਨਮਸਕਾਰ ਹੈ। ਅੱਗੇ ਨਮਸਤੰਗ ਅਨੂਪੇ,
ਨਮਸਤੰਗ ਅਨੂਪੇ,
ਅਨੂਪੇ ਦੇ ਅਰਥ ਨੇ, ਇਹ ਵੀ ਦੋ ਸ਼ਬਦਾਂ ਦਾ ਸੰਧੀ ਹੈ, ਅਨ ਪਲੱਸ ਉਪੇ, ਉਪੇ ਹੁੰਦੀ ਹੈ ਉਪਮਾ, ਅਨ ਮੈਨੇ ਰਹਿਤ, ਤੂੰ ਉਪਮਾ ਤੋਂ ਰਹਿਤ ਹੈ, ਤੇਰੀ ਕੋਈ ਉਪਮਾ ਨਹੀਂ ਕਰ ਸਕਦਾ, ਇਸ ਕਰਕੇ ਤੈਨੂੰ ਨਮਸਕਾਰ ਹੈ ਜੀ। ਅੱਗੇ ਜੀ,
ਨਮਸਤੰਗ ਅਲੇਖੇ, ਨਮਸਤੰਗ ਅਪੇਖੇ,
ਪਹਿਲਾਂ ਅਪੇਖੇ ਸੀ, ਪੈ ਗਿਆ ਨਾ ਭੁਲੇਖਾ, ਉਹ ਭੁਲੇਖੇ 'ਚ ਪੈਣ ਵਾਲਾ ਨਹੀਂ ਭੇਖੇ।
ਨਮਸਤੰਗ ਅਪੇਖੇ,
ਅਪੇਖ ਨਾਮ ਭੇਖਾਂ ਦਾ, ਲਵਾਸਾਂ ਦਾ, ਜਿਹੜੇ ਤੁਹਾਨੂੰ ਛੇ ਲਵਾਸ ਪਹਿਲਾਂ ਦੱਸੇ ਨੇ, ਛੇ ਭੇਖ, ਅਜਿਹਾ ਭੇਖਾਂ ਤੋਂ ਸੱਚੇ ਪਾਸ ਆ ਮੈਨੇ ਰਹਿਤ ਹੈ ਤੂੰ, ਅਤੇ ਅ ਨਾਮ ਆਉਣ ਦਾ ਵੀ ਹੈ, ਭੇਖੇ ਸਾਰਿਆਂ ਭੇਖਾਂ ਵਿੱਚ ਅ ਮੈਨੇ ਤੂੰ ਆਇਆ ਹੋਇਆ, ਇਸ ਕਰਕੇ ਤੈਨੂੰ ਨਮਸਤੰਗ ਨਮਸਕਾਰ ਹੈ ਜੀ।
ਨਮਸਤੰਗ ਅਲੇਖੇ,
ਹਾਂ ਲੇਖੇ ਵਿੱਚ ਨਹੀਂ ਤੂੰ, ਸੋ ਜਿਹਨੇ ਲਿਖੇ, ਆਪਾਂ ਪੜ੍ਹਿਆ ਨਾ ਕਿਤੇ, ਜਿਹਨੇ ਲਿਖੇ ਅਤੇ ਸਿਰ ਨਾ ਹੈ, ਕਿੱਥੇ ਪੜ੍ਹਿਆ ਸੀ? ਸੋਚਦੇ ਬੈਠੇ ਕਿੱਥੇ ਕੁ ਪੜ੍ਹਿਆ ਸੀ, ਕਿਹੜੀ ਪੌੜੀ 'ਚ? ਪੰਜ ਪਰਵਾਨ ਵਾਲੀ 'ਚ। ਹਾਂ ਜੇ ਉੱਥੇ ਅਰਥ ਇਹੀ ਕੀਤੇ ਸੀ ਨਾ, ਵੀ ਸਾਰਿਆਂ ਸਿਰਾਂ ਦੇ ਉੱਤੇ ਲੇਖ ਹੈ, ਪਰ ਆਪ ਸੱਚੇ ਪਾਤਸ਼ਾਹ ਉਹ ਲੇਖੇ ਵਿੱਚ ਨਹੀਂ, ਉਹ ਲੇਖ ਹੈ। ਇਸ ਲਈ ਤੈਨੂੰ ਨਮਸਕਾਰ ਹੈ, ਤੂੰ ਕਿਸੇ ਲੇਖੇ ਵਿੱਚ ਨਹੀਂ। ਹਾਂਜੀ ਅੱਗੇ ਕਰ ਲਓ, ਹੋਰ ਪੜ੍ਹ ਲਓ, ਕੋਈ ਪੜ੍ਹੀ ਜਾਣੀ ਅਕਾਏ ਪੜ੍ਹਿਓ। ਹਾਂਜੀ ਹੁਣੇ ਤਾਂ ਦੱਸਿਆ ਸੀ, ਪੰਜੰਗ ਨਾਮ ਸੱਪ ਦਾ, ਪੰਜੰਗ ਮੈਨੇ ਸੱਪ, ਪ੍ਰਿਆਤ ਮੈਨੇ ਚਾਲ, ਜਿਵੇਂ ਸੱਪ ਤੁਰਦਾ ਹੈ, ਸੱਪ ਦੀ ਚਾਲ ਲੰਘੂ। ਹਾਂਜੀ
ਨਮਸਤੰਗ ਅਕਾਏ, ਨਮਸਤੰਗ,
ਬਸ ਬਸ ਇੱਕ ਇੱਕ ਪੜ੍ਹੋ, ਨਮਸਤੰਗ ਅਕਾਏ,
ਨਮਸਤੰਗ ਅਕਾਏ।
ਆ ਮੈਂ ਤਾਂ ਮੂੰਹ ਜੇ ਹੋਰ ਕਿਸੇ ਪਾਸੇ ਨੂੰ ਹੈ, ਤੁਸੀਂ ਸਿੱਧਾ ਜਾ ਕਰ ਲਓ ਹੁਣ, ਠੀਕ ਹੈ। ਅਕਾਏ ਨਾਮ ਹੁੰਦਾ ਜੀ ਸਰੀਰ ਦਾ, ਆ ਮੈਨੇ ਰਹਿਤ, ਤੂੰ ਸੱਚੇ ਪਾਤਸ਼ਾਹ ਸਰੀਰ ਤੋਂ ਰਹਿਤ, ਤੇਰਾ ਕੋਈ ਸਰੀਰ ਨਹੀਂ, ਇਸ ਕਰਕੇ ਤੈਨੂੰ ਨਮਸਕਾਰ ਹੈ। ਅਤੇ ਕਾਏ ਸਰੀਰ ਦਾ, ਅ ਮੈਨੇ ਆਇਆ ਹੋਇਆ, ਤੂੰ ਸਾਰਿਆਂ ਸਰੀਰਾਂ ਵਿੱਚ ਆਇਆ ਹੋਇਆ, ਸਾਰਿਆਂ ਵਿੱਚ ਤਾਂ ਬੈਠਾ ਹੈ, ਇਸ ਕਰਕੇ ਤੈਨੂੰ ਨਮਸਕਾਰ ਹੈ। ਹਾਂਜੀ
ਨਮਸਤੰਗ ਅਜਾਏ,
ਅਜਾਏ ਜਾਏ ਨਾਮ ਜੰਮਣ ਦਾ ਅਮਨ ਰਹਿਤ, ਤੂੰ ਸੱਚੇ ਪਾਤਸ਼ਾਹ ਜੰਮਣ ਤੋਂ ਰਹਿਤ ਹੈ, ਅਜਨਮ ਹੈ, ਤੈਨੂੰ ਨਮਸਕਾਰ ਹੈ। ਜਾਏ ਨਾਮ ਹੁੰਦਾ ਹੈ ਜਾਣਦਾ, ਕਿਤੇ ਜਾਂਦਾ ਨਹੀਂ, ਜਿਵੇਂ ਆਪਾਂ ਤਾਂ ਕਿਤੇ ਚਲੇ ਜਾਣਾ ਨਾ, ਤੂੰ ਇੱਕ ਥਾਂ ਸਥਿਰ ਹੈ, ਜਾਣ ਵਾਲਾ ਨਹੀਂ। ਜਾਏ ਨਾਮ ਹੁੰਦਾ ਸਾਧ ਜੀ ਥਾਂ ਦਾ, ਅਤੇ ਤੂੰ ਸੱਚੇ ਪਾਤਸ਼ਾਹ ਥਾਂ ਤੋਂ ਰਹਿਤ ਹੈ। ਜਾਏ ਨਾਮ ਇਸਤਰੀ ਦਾ ਵੀ ਹੁੰਦਾ, ਇਸਤਰੀ ਤੋਂ ਆਪ ਬਣੇ ਰਹਿਤ ਹੈ, ਅਜਾਏ ਦੇ ਅਰਥ ਨੇ। ਅਤੇ ਸੰਧੀ ਵਿਸ਼ੇਸ਼ ਆ ਦੋ ਸ਼ਬਦਾਂ ਦਾ, ਇਹ ਅੱਜ ਆਏ, ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ। ਅੱਜ ਕਹਿੰਦੇ ਨੇ ਬਰਮਾ ਨੂੰ, ਬਰਮਾਤਕਾਂ ਵਿੱਚ ਵੀ ਸੱਚੇ ਪਾਤਸ਼ਾਹ ਤੂੰ ਆਇਆ ਹੋਇਆ। ਚਲੋ ਅੱਗੇ,
ਨਮਸਤੰਗ ਅਗੰਜੇ,
ਅਗੰਜੇ
ਅਗੰਜੇ।
ਇੱਕ ਦੇਖੋ ਬੜੀ ਕਮਾਲ ਦੀ ਗੱਲ ਹੈ, ਜਿਹੜੀ ਤਾਂ ਟਿੱਪੀ ਕਿਸੇ ਅੱਖਰ ਦੇ ਮੁੱਢ ਵਿੱਚ ਆਉਂਦੀ ਹੈ, ਜਾਂ ਜਿਹੜੀ ਟਿੱਪੀ ਕਿਸੇ ਅੱਖਰ ਦੇ ਵਿਚਾਲੇ ਆਉਂਦੀ ਹੈ, ਬਹੁਤ ਸੋਹਣੀ ਬਣਾ ਕੇ ਵਧੀਆ ਬਣਾਉਂਦੇ ਹੋ। ਜਿਵੇਂ ਬੋਲਿਓ ਸੰਤ ਕਹੇ ਹੋ, ਲੈ ਕਿੰਨੀ ਸੋਹਣੀ ਟਿੱਪੀ ਲਾ ਦਿੱਤੀ, ਮੂਹਰਿਆ ਨਾ, ਇਹ ਤਾਂ ਠੀਕ ਲਾਤੀ। ਅੱਛਾ ਹੁਣ ਬੋਲਿਓ ਸੱਸਾ ਤੱਤੇ 'ਚ ਟਿੱਪੀ ਸਤੰ, ਉਹ ਥੋੜ੍ਹੀ ਜਿਹੀ ਫਿਰ ਸੋਚਦੀ ਆ ਕਿਵੇਂ ਲਾਈਏ। ਸੰਤ ਵਾਲਾ ਪੱਟ ਝੱਟ ਕਹਿਦਾ ਸੰਤ, ਉਹੀ ਟਿੱਪੀ ਫਿਰ ਮਗਲੇ ਅੱਖਰ 'ਤੇ ਤੱਤੇ 'ਤੇ ਵੀ ਤਾਂ ਉਹੀ ਹੈ, ਅਤੇ ਉਹਨੂੰ ਕਹਿ ਦਿਉ ਸਤੰਗ। ਅਤੇ ਹੁਣ ਅਗੰਜੀ ਵਾਲੀ ਠੀਕ ਲਾਈ ਹੈ, ਨਮਸਤੰਗ ਵਾਲੀ ਉਹੀ ਨਮਸ ਤੰਗ, ਉੱਥੇ ਤੰਗੀ ਵਰਤੀ ਜਾਣੀ ਹੈ, ਟਿੱਪੀ ਤਾਂ ਉਹੀ ਹੈ, ਅੱਖਰ ਵੀ ਉਹੀ ਨੇ, ਨਮਸਤੰਗ
ਨਮਸਤੰਗ
ਅਗੰਜੇ
ਅਗੰਜੇ।
ਗੰਜੇ ਨਾਮ ਦਾ ਨਾਸ ਹੋਣ ਦਾ, ਕੱਟ ਸੱਚੇ ਪਾਤਸ਼ਾਹ ਤੂੰ ਕੱਟਣ ਤੋਂ ਰਹਿਤ ਹੈ। ਗੰਜੇ ਕਈਆਂ 'ਚ ਗੰਜ ਪਿਆ ਨਹੀਂ ਹੁੰਦਾ ਸਿਰ 'ਚ, ਅਤੇ ਉਹ ਗੰਜ ਦੇ ਵਿੱਚ ਇੱਕ ਹੋਰ ਕਾਲਾ ਜਿਹਾ ਟਿੱਕਾ ਹੁੰਦਾ, ਉਹਨੂੰ ਕਲੰਕ ਕਲੰਕ ਵਾਲਾ ਸਿਰ ਕਹਿੰਦੇ ਨੇ, ਸੋ ਗੰਜ ਤਾਂ ਬਹੁਤ ਇਹਨੇ ਪਿਆ ਹੀ ਹੁੰਦਾ ਹੈ, ਅਤੇ ਇੱਕ ਟਿੱਕਾ ਜਿਹਾ ਕਾਲਾ ਹੁੰਦਾ ਉਹਨੂੰ ਕਲੰਕ ਹੁੰਦਾ, ਉਹ ਕਹਿੰਦੇ ਕਲੰਕੀ ਹੈ ਇਹ। ਸੋ ਇਹੋ ਜਿਹੇ ਕਲੰਕਾਂ ਤੋਂ ਰਹਿਤ ਹੈ ਤੂੰ ਸੱਚੇ ਪਾਤਸ਼ਾਹ। ਅਤੇ ਗੰਜੇ ਗੰਜ ਨਾਮ ਗਿਣਤੀ ਦਾ, ਕਿੰਨੀ ਗਿਣਤੀ ਹੈ, ਕਹਿੰਦੇ ਵੀ ਕੌਰੂ ਨੇ 40 ਗੰਜ ਮਾਇਆ ਜੋੜੀ ਹੈ, ਇੱਕ ਗਿਣਤੀ ਹੈ, ਕਿਵੇਂ ਗਿਣਤੀ ਹੈ, ਕਹਿੰਦੇ ਜੀ 30 ਹੱਥ ਲੰਮਾ, 30 ਹੱਥ ਚੌੜਾ, ਅਤੇ 3 ਹੱਥ ਉੱਚਾ ਮਾਇਆ ਦਾ ਢੇਰ ਲੱਗ ਜਾਏ, ਉਹਨੂੰ ਇੱਕ ਗੰਜ ਕਹਿੰਦੇ ਨੇ। 30 ਹੱਥ ਚੌੜਾ, ਕਹਿੰਦੇ ਇੰਨੀ ਕੁ ਤਾਂ ਚਾਹੀਦੀ ਹੈ, ਅਤੇ 30 ਹੱਥ ਲੰਮਾ, 3 ਕੁ ਹੱਥ ਉੱਚਾ ਢੇਰ ਲੱਗ ਜਾਵੇ, ਗੰਜ ਨਾਮ ਢੇਰ ਦਾ, ਉਹਨੂੰ ਇੰਨੀ ਗਿਣਤੀ ਨੂੰ ਗੰਜ ਕਹਿੰਦੇ ਨੇ। ਕੌਰੂ ਨੇ 40 ਕੁ ਗੰਜ ਕਹਿੰਦੇ ਜੋੜ ਲਏ ਸੀ, ਪਰ ਜਾਣ ਵੇਲੇ ਖਾਲੀ ਹੋ ਗਿਆ। ਸੋ ਇਸ ਕਰਕੇ ਸੱਚੇ ਪਾਤਸ਼ਾਹ ਇਹ ਜਿਹੜੀ ਮਾਇਆ ਨਾ, ਜਾਂ ਗੰਜ ਨਾਮ ਗਿਣਤੀ ਜਿਹੜੀ ਹੈ, ਇਹ ਤੋਂ ਸੱਚੇ ਪਾਤਸ਼ਾਹ ਆ ਤੂੰ ਰਹਿਤ ਹੈ, ਗਿਣਤੀ ਵਿੱਚ ਨਹੀਂ ਆਉਣ ਵਾਲਾ। ਸੋ ਸੰਧੀ ਵਿਸ਼ੇਸ਼ ਕਰਕੇ ਅੱਗ ਅੰਜੇ, ਅੱਗ ਅੰਜੇ, ਦੋ ਸ਼ਬਦਾਂ ਸੰਧੀ ਹੋ ਗਿਆ। ਅੱਗ ਨੂੰ ਵੀ ਅੰਜੇ ਨਾਮ ਹੈ ਪ੍ਰੇਰਨਾ ਕਰਨ ਵਾਲਾ, ਇਹ ਮਹਾਰਾਜ ਜੀ ਤੂੰ ਅੱਗ ਆਦਿਕਾਂ ਨੂੰ ਵੀ ਪ੍ਰੇਰਨਾ ਤੂੰ ਕਰਦੇ, ਅੱਗ ਵੀ ਤੇਰੀ ਪ੍ਰੇਰਨਾ ਵਿੱਚ ਖੜੀ ਹੈ, ਜੇ ਤੂੰ ਇਹਨੂੰ ਪ੍ਰੇਰਨਾ ਕਰ ਦੇਵੇਂ ਫੂਕ ਦੇ ਸਾਰਿਆਂ ਨੂੰ, ਸੋ ਉਦੋਂ ਸਾਰਿਆਂ ਨੂੰ ਫੂਕ ਦੇਣਾ। 3 ਤਰ੍ਹਾਂ ਨਾਲ ਸਤਸੰਗ ਪਰਲ ਹੁੰਦੀ ਹੈ, ਪਾਣੀ 'ਚ ਡੁੱਬ ਕੇ ਜਾਂ ਅੱਗ 'ਚ ਸਾੜ ਕੇ, ਜਾਂ ਸਤਸੰਗ ਜੀ ਜਿਹੜਾ ਹੈ ਉਡਾ ਕੇ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੱਗ ਵੀ ਤੇਰੀ ਸੱਚੇ ਪਾਤਸ਼ਾਹ, ਅੱਗ ਦਾ ਵੀ ਤੂੰ ਪ੍ਰੇਰਕ ਹੈ, ਅੱਗ ਅੰਜੇ, ਉਤੋਂ ਬਣ ਗਿਆ ਕੀ ਅਗੰਜੇ। ਹਾਂ ਅੱਗੇ ਜੀ
ਨਮਸਤੰ ਅਪੰਜੇ,
ਨਮਸਤੰ ਐਂ ਨਹੀਂ ਕਹਿੰਦੇ, ਜਿਵੇਂ ਸ਼ਾਸਤਰੀ ਬੋਲਦੇ ਆ ਨਾ, ਨਮਸਤੰ
ਨਮਸਤੰ
ਅਪੰਜੇ
ਅਪੰਜੇ,
ਆ ਫਟ ਕਹਿ ਤਾਂ ਪੰਜੇ ਤਾਂ। ਅਤੇ ਇਸ ਕਰਕੇ ਪੰਜੇ ਨਾਮ ਹੈ ਨਾਸ ਹੋਣ ਦਾ, ਭੰਜਣ ਤੋਂ, ਹਾਂਜੀ ਟੁੱਟਣ ਤੋਂ, ਭੰਜਣ ਤੋਂ, ਆ ਮੈਨੇ ਰਹਿ ਤਾਂ ਸੱਚੇ ਪਾਤਸ਼ਾਹ ਤੂੰ। ਅਤੇ ਇਸ ਤਰ੍ਹਾਂ ਸੰਧੀ ਵਿਸ਼ੇਸ਼ ਕਰਕੇ ਦੋ ਸ਼ਬਦਾਂ ਦਾ ਇਹ ਅਬ ਅੰਜੇ, ਅਬ ਨਾਮ ਹੈ ਪਾਣੀ ਦਾ, ਅੰਜੇ ਨਾਮ ਹੈ ਪ੍ਰੇਰਕ ਦਾ, ਤੂੰ ਪਾਣੀ ਆਦਿਕਾਂ ਨੂੰ ਸੱਚੇ ਪਾਤਸ਼ਾਹ ਪ੍ਰੇਰਨਾ ਕਰਨ ਵਾਲਾ ਹੈ, ਤੇਰੇ ਹੁਕਮ 'ਚ ਖੜ੍ਹਾ ਸਾਰਾ ਸਮੁੰਦਰ ਤੂੰ ਪ੍ਰੇਰ ਰਿਹਾ ਉਹਨੂੰ, ਜਿਹਦੇ ਨਾਲ ਪ੍ਰੇਰਤਾ ਵੀ ਡੋਬੋਦੇ ਸਾਰਿਆਂ ਨੂੰ ਡੋਬ ਦੂਗਾ। ਸੋ ਇਉਂ ਜਿੰਨੇ ਦਰਿਆ ਨੇ ਪਾਣੀ ਨਾਲ ਚੱਲ ਰਹੇ ਨੇ, ਤੇਰੀ ਪ੍ਰੇਰਨਾ ਨਾਲ ਚੱਲ ਰਹੇ ਨੇ, ਇਸ ਕਰਕੇ ਤੂੰ ਅਬ ਪਾਣੀ ਅੰਜੇ ਪ੍ਰੇਰਕ, ਪਾਣੀ ਆਦਿਕਾਂ ਦਾ ਵੀ ਤੂੰ ਪ੍ਰੇਰਕ ਹੈ। ਅ ਹਾਂਜੀ ਚਲੋ ਅੱਗੇ,
ਨਮਸਤੰ ਅਨਾਮੇ,
ਹਾਂ ਨਮਸਕਾਰ ਹੈ ਤੈਨੂੰ ਸੱਚੇ ਪਾਤਸ਼ਾਹ, ਤੂੰ ਸਾਰਿਆਂ ਪਾਣੀ ਆਦਿਕਾਂ ਦਾ ਪ੍ਰੇਰਕ ਹੈ, ਨਮਸਤੰ ਅਨਾਮੇ, ਨਾਮ ਤੇਰਾ ਨਾਂ ਨਹੀਂ ਕੋਈ ਇੱਕ, ਇਸ ਕਰਕੇ ਆ ਮੈਂ ਰਹਿਤ, ਤੂੰ ਨਾਮਾਂ ਤੋਂ ਰਹਿਤ ਹੈ, ਇਸ ਕਰਕੇ ਤੈਨੂੰ ਨਮਸਤੰ ਨਮਸਕਾਰ ਹੈ। ਜਾਂ ਅਨ ਆਮੇ, ਅਨ ਮੈਨੇ ਰਹਿਤ, ਆਮੇ ਨਾਮ ਹੁੰਦਾ ਰੋਗ ਦਾ, ਤੂੰ ਸੱਚੇ ਪਾਤਸ਼ਾਹ ਰੋਗਾਂ ਤੋਂ ਅਨ ਮੈਨੇ ਰਹਿਤ ਹੈ, ਇਸ ਕਰਕੇ ਤੈਨੂੰ ਨਮਸਕਾਰ ਹੈ। ਹਾਂਜੀ,
ਨਮਸਤੰ ਅਠਾਵੇਂ,
ਅਠਾਵੇਂ ਨਾਮ ਥਾਂ ਦਾ, ਆ ਮੈਨੇ ਰਹਿਤ, ਤੂੰ ਥਾਵਾਂ ਤੋਂ ਰਹਿਤ, ਤੇਰਾ ਕੋਈ ਇੱਕ ਥਾਂ ਨਹੀਂ, ਤੂੰ ਸਰਵਦੇਸੀ ਹੈ, ਕੇ ਸਰਵੱਤਰ ਮਾਨਿਆ, ਕੇ ਸਰਵੱਤਰ ਦਾਨਿਆ, ਕੇ ਸਰਵੱਤਰ ਦੇਸ ਹੈ, ਕੇ ਸਰਵੱਤਰ ਭੇਸ ਹੈ, ਸੋ ਇਸ ਕਰਕੇ ਤੇਰਾ ਕੋਈ ਇੱਕ ਥਾਂ ਨਹੀਂ ਹੈ, ਤੂੰ ਸਾਰੀਆਂ ਥਾਵਾਂ ਵਿੱਚ ਥਾਂ ਤੋਂ ਤੂੰ ਠਾਵੇਂ ਥਾਵਾਂ ਤੋਂ ਆ ਮੈਨੇ ਰਹਿਤ ਹੈ, ਇਸ ਕਰਕੇ ਤੈਨੂੰ ਨਮਸਕਾਰ ਹੈ। ਅਤੇ ਆ ਮੈਨੇ ਆਇਆ ਹੋਇਆ ਠਾਵੇਂ ਸਾਰੀਆਂ ਥਾਵਾਂ ਵਿੱਚ, ਸਾਰੀਆਂ ਥਾਵਾਂ ਵਿੱਚ ਆਇਆ ਹੋਇਆ ਤੂੰ, ਇਸ ਕਰਕੇ ਤੈਨੂੰ ਨਮਸਤੰਗ ਮੈਨੇ ਫਿਰ ਕਰ ਦਿਓ ਨਮਸਕਾਰ, ਆਕੜੇ ਕਾਹਨੂੰ ਬੈਠੇ ਮੱਥਾ ਟੇਕ ਲਓ। ਚਲੋ ਅੱਗੇ ਜੀ,
ਨਮਸਤੰ
ਆ ਨਹੀਂ ਹੋਇਆ, ਠੀਕ ਤੰਮ ਹੁੰਦਾ ਜੀ, ਤੱਤੇ ਟਿੱਪੀ ਤੰਗ ਨਮਸਤੰ ਪੁਰਾਣਾ ਛੱਡੋ,
ਨਮਸਤੰ
ਹਾਂ
ਕਰਮਨ,
ਹਾਂ ਕਰਮ ਨਾਮ ਕਰਮਾਂ ਦਾ, ਆ ਮੈਨੇ ਰਹਿਤ, ਇਹ ਸੱਚੇ ਪਾਤਸ਼ਾਹ ਸਾਡੇ ਮੰਗ ਤੈਨੂੰ ਕੋਈ ਤੰਗ, ਹਾਂਜੀ ਥਾਂ ਥਾਂ ਤੋਂ ਰਹਿਤ, ਠਾਵੇਂ ਥਾਂ ਥਾਂ ਦਾ ਹੋ ਗਿਆ, ਆ ਮੈਨੇ ਰਹਿਤ, ਅਤੇ ਅਕਰਮੰਗ ਤੂੰ ਕਰਮਾਂ ਤੋਂ ਰਹਿਤ ਹੈ, ਕੋਈ ਨਿੱਤ ਕਰਮ ਕਰਦਾ, ਕੋਈ ਨਿਮਿੱਤ ਕਰਮ ਕਰਦਾ, ਕੋਈ ਪ੍ਰਾਸ਼ਿਤ ਕਰਮ ਕਰਦਾ ਹੈ, ਇਹਨਾਂ ਕਰਮਾਂ ਤੋਂ ਸੱਚੇ ਪਾਤਸ਼ਾਹ ਤੂੰ ਨਿਮਿੱਤ ਨਿੱਤ ਨਿਮਿੱਤ ਪ੍ਰਾਸ਼ ਆਦਿ ਕਰਮਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਾਰਾਧ ਆਦਿ ਕਰਮਾਂ ਤੋਂ ਤੂੰ ਮਹਾਰਾਜ ਸੰਚਿਤ ਕਰਮਾਂ ਤੋਂ, ਕਈ ਪ੍ਰਕਾਰ ਦੇ ਕਰਮ ਨੇ ਨਾ, ਸੰਚਿਤ ਕਰਮ, ਕਿਰਿਆਮਾਨ ਕਰਮ, ਪ੍ਰਾਰਬਧ ਕਰਮ, ਇਹ ਜਿੰਨੇ ਕਰਮ ਨੇ ਇਹਨਾਂ ਤੋਂ ਤੂੰ ਤੂੰ ਰਹਿਤ ਹੈ, ਪਰ ਇਹ ਕਰਮਾਂ ਦੇ ਵਿੱਚ ਤੂੰ ਆਇਆ ਵੀ ਹੋਇਆ, ਕਰਮਾਂ ਨੂੰ ਬਣਾਉਣ ਵਾਲਾ ਤੂੰ ਹੈ, ਇਸ ਕਰਕੇ ਤੈਨੂੰ ਨਮਸਤੰਗ ਮੈਨੇ ਨਮਸਕਾਰ ਹੈ ਜੀ। ਹਾਂਜੀ
ਨਮਸਤੰ
ਤਾਮਨੀ ਜੀ, ਤੱਤੇ ਜੀ ਡੀਂਡੀ ਤੰਗ
ਨਮਸਤੰ,
ਆ ਹੁਣ ਹੋਇਆ
ਧਰਮਨ
ਅਧਰਮੰ
ਅਧਰਮਨ,
ਹਾਂ ਸੱਚ ਪਾਤਸ਼ਾਹ ਧਰਮਾਂ ਤੋਂ ਆ ਮੈਨੇ ਤੂੰ ਰਹਿਤ ਹੈ, ਤੇਰਾ ਕੋਈ ਧਰਮ ਨਹੀਂ, ਤੂੰ ਕਿ ਸਾਖ ਕੋਈ ਸੂਫੀ ਹੈ, ਕੋਈ ਮੁਸਲਮਾਨ ਹੈ, ਰਾਫਜੀ, ਇਮਾਮ, ਸਾਫੀ, ਇਹੋ ਜਿਹਾ ਧਰਮਾਂ ਸਾਰਿਆਂ ਤੋਂ, ਕੋਈ ਵੈਸ਼ਨੂੰ ਧਰਮ ਵਾਲਾ ਹੈ, ਅਤੇ ਅੱਡਰ ਜਿੰਨੇ ਹੋਰ ਕਿੰਨੇ ਕਿੰਨੇ ਧਰਮ ਨੇ, ਇਹਨਾਂ ਧਰਮਾਂ ਤੋਂ ਸੱਚੇ ਪਾਤਸ਼ਾਹ ਤੂੰ ਆ ਮੈਨੇ ਰਹਿਤ ਹੈ, ਅਤੇ ਆ ਮੈਨੇ ਆਇਆ ਹੋਇਆ, ਪਰ ਸਾਰਿਆਂ ਧਰਮਾਂ ਵਿੱਚ ਤੂੰ ਆਪ ਆਇਆ ਹੋਇਆ, ਇਸ ਕਰਕੇ ਤੈਨੂੰ ਨਮਸਤੰ ਨਮਸਕਾਰ ਹੈ। ਹਾਂਜੀ
ਨਮਸਤੰ ਅਨਾਮਨ,
ਨਾਮਾਂ ਤੂੰ ਰਹਿਮ ਹੈ, ਰਹਿਤ ਹੈ ਤੂੰ, ਨਾਮ ਨਾਮ ਪ੍ਰਪੰਚ ਦਾ ਵੀ ਹੁੰਦਾ, ਪ੍ਰਪੰਚ ਕੀ ਹੈ, ਸੰਸਾਰ, ਇਹ ਜਿਹੜਾ ਪ੍ਰਪੰਚ ਹੈ, ਅਮਨੇ ਇਸ 'ਚ ਪਾਸੇ ਤੋਂ ਤੂੰ ਰਹਿਤ ਹੈ, ਅਤੇ ਸਾਰੇ ਪ੍ਰਪੰਚ ਵਿੱਚ ਅਮਨੇ ਤੂੰ ਆਇਆ ਹੋਇਆ, ਤੈਨੂੰ ਨਮਸਕਾਰ ਹੈ।
ਨਮਸਤੰ
ਤਨ ਹੋ ਗਿਆ ਹੁਣ, ਸਤੱਤੇ ਟਿੱਪੀ ਤੰਗ
ਤੰਗਸਤੰ,
ਇੱਦਾਂ ਕਹੋ,
ਹਾਂ
ਧਾਮੰਗ
ਧਾਮਨ,
ਹਾਂ ਕੋਈ ਧਾਮ ਨਹੀਂ ਤੇਰਾ, ਘਰ ਨਹੀਂ ਕੋਈ ਤੇਰਾ ਹੈ, ਇਸ ਕਰਕੇ ਤੈਨੂੰ ਨਮਸਕਾਰ ਹੈ। ਅਧਾਮੰਗ ਮੈਨੇ ਆਇਆ ਹੋਇਆ, ਧਾਮੰਗ ਸਾਰੇ ਘਰਾਂ ਵਿੱਚ, ਫਿਰਦੇ ਹਰਦੇ ਘਰ ਵਿੱਚ ਤੂੰ ਆ ਕੇ ਬੈਠਾ ਹੋਇਆ, ਤੈਨੂੰ ਨਮਸਕਾਰ ਹੈ। ਹਾਂਜੀ
ਨਮਸਤੰ ਅਜੀਤੇ,
ਹਾਂ ਤੂੰ ਜਿੱਤਿਆ ਨਹੀਂ ਜਾ ਸਕਦਾ, ਜਿੱਤੇ ਮੈਨੇ ਜਿੱਤਣ ਤੋਂ ਆ ਮੈਨੇ ਰਹਿਤ ਹੈ, ਇਸ ਕਰਕੇ ਤੈਨੂੰ ਨਮਸਕਾਰ ਹੈ। ਹਾਂਜੀ
ਨਮਸਤੰ
ਤਨ ਹੁੰਦਾ ਜੀ, ਨਮਸਤੰ
ਨਮਸਤੰ,
ਹਾਂ ਹੁਣ ਹੋਇਆ ਅਪੀਤੇ, ਹਾਂ ਭੀਤ ਨਾਮ ਹੈ ਜੀ ਡਰਦਾ, ਅਤੇ ਡਰਾਂ ਤੋਂ ਸੱਚੇ ਪਾਤਸ਼ਾਹ ਤੂੰ ਰਹਿਤ ਹੈ, ਭੀਤ ਨਾਮ ਹੁੰਦਾ ਕੰਧ ਦਾ, ਕੰਧ ਤਾਂ ਇੱਥੋਂ ਜੜ ਖੜੀ ਹੁੰਦੀ ਹੈ, ਭੀਤ ਨਾਮ ਕੰਧ, ਹਿੰਦੀ ਵਿੱਚ ਭੀਤ ਕੰਧ ਨੂੰ ਕਹਿੰਦੇ ਨੇ ਸੰਸਕ੍ਰਿਤ ਵਿੱਚ, ਇਉਂ ਕੰਧ ਮੁੱਕ ਤੂੰ ਜੜ ਨਹੀਂ, ਕਿੱਥੋਂ ਸੱਚੇ ਪਾਤਸ਼ਾਹ ਤੂੰ ਚੇਤਨ ਰੂਪ ਹੈ, ਇਸ ਕਰਕੇ ਤੈਨੂੰ ਨਮਸਤੰ ਨਮਸਕਾਰ ਹੈ ਜੀ।
ਨਮਸਤੰ ਵਾਹੇ,
ਹਾਂ ਪੜ੍ਹੋ ਸਾਰੇ ਬਾਕੀ ਪੰਥ ਬੋਲ ਕੇ ਦੇਖ ਲਓ,
ਨਮਸਤੰ
ਵਾਹੇ ਨਾਮ ਦਬਾਉਣ ਦਾ, ਤੈਨੂੰ ਕੋਈ ਦਬਾ ਨਹੀਂ ਸਕਦਾ, ਆ ਮੈਨੇ ਰਹਿਤ ਹੈ, ਦਬਾਉਣ ਤੋਂ ਤੂੰ ਰਹਿਤ ਹੈ, ਤੈਨੂੰ ਨਮਸਕਾਰ ਹੈ। ਵਾਹੇ ਨਾਮ ਸਤਸੰਗ ਜੀ ਸਵਾਰੀਆਂ ਦਾ ਵੀ ਹੁੰਦਾ, ਸੰਸਕ੍ਰਿਤ 'ਚ ਵਾਹਨ ਸਵਾਰੀਆਂ ਨੂੰ ਕਹਿੰਦੇ ਨੇ, ਤੂੰ ਮਹਾਰਾਜ ਸੱਚੇ ਪਾਤਸ਼ਾਹ ਸਵਾਰੀਆਂ ਤੋਂ ਰਹਿਤ ਹੈ, ਜਿਵੇਂ ਗਣੇਸ਼ ਦੀ ਸਵਾ, ਗਣੇਸ਼ ਕਹਿੰਦੇ ਚੂਹੇ ਦੀ ਕਰਦਾ, ਆਕਾਰ ਤਾਂ ਬਹੁਤ ਮੋਟਾ, ਢਿੱਡ ਬੜਾ ਵੱਡਾ ਬਣਿਆ, ਸਵਾਰੀ ਕਹਿੰਦੇ ਚੂਹੇ ਦੀ ਕਰਦਾ, ਸੋ ਇਹੋ ਜਿਹੀਆਂ ਸਵਾਰੀਆਂ ਤੋਂ ਮਹਾਰਾਜ ਤੋਂ ਰਹਿਤ ਹੈ ਅਤੇ ਸ਼ਿਵ ਜੀ ਕਹਿੰਦੇ ਬੁੱਧ ਦੀ ਸਵਾਰੀ ਕਰਦਾ ਹੈ, ਇਸੇ ਤਰ੍ਹਾਂ ਬ੍ਰਹਮਾ ਹੰਸ ਦੀ ਸਵਾਰੀ ਕਰਦਾ ਹੈ, ਅਤੇ ਵਿਸ਼ਨੂੰ ਜਿਹੜਾ ਹੈਗਾ ਗੜ ਦੀ ਪੰਛੀ ਦੀ ਸਵਾਰੀ ਕਰਦਾ ਹੈ, ਅਤੇ ਸ਼ੀਤਲਾ ਜਿਹੜੀ ਆ ਖੋਤੇ ਦੀ ਸਵਾਰੀ ਕਰਦੀ ਹੈ ਬੜੇ ਕਰਨਾਲੇ ਦੀ। ਇਸ ਲਈ ਇਹੋ ਜਿਹੀਆਂ ਸਵਾਰੀਆਂ ਤੋਂ ਸੱਚੇ ਪਾਤਸ਼ਾਹ ਤੂੰ ਰਹਿਤ ਹੈ। ਸ਼ੀਤਲਾ ਦੀ ਪੂਜਾ ਕਰਨ ਵੇਲੇ ਤੂੰ ਜਾਂਦੀਆਂ ਨੇ ਨਾ ਮਾਈਆਂ ਪਿੰਡਾਂ ਮਸਾਰੇ, ਇੱਥੇ ਤਾਂ ਨਹੀਂ ਕਿਤੇ ਟਾਈਮ ਇਹਨਾਂ ਨੂੰ ਲੱਗਦਾ ਹੋਣਾ, ਅਤੇ ਇੰਡੀਆ ਆਉਣਾ ਅਗਲਾ ਫੱਗਣ ਦਾ ਮਹੀਨਾ, ਉਦੋਂ ਸ਼ੀਤਲਾ ਦਾ ਮਹੀਨਾ ਮਨਾਉਂਦੀਆਂ ਨੇ ਪਿੰਡਾਂ 'ਚ। ਹਰੇਕ ਨੇ ਮਾਤਾ ਰਾਣੀਆਂ ਰੱਖੀਆਂ ਹੋਈਆਂ ਨੇ, ਚਾਰ ਕਿੱਟਾਂ ਰੱਖ ਕੇ ਥੋੜ੍ਹੀ ਜਿਹੀ ਕਲੀ ਕਰ ਲੈਂਦੀਆਂ ਨੇ, ਅਤੇ ਮੁੜ ਕੇ ਭਾਵੇਂ ਕੁੱਤੇ ਗੰਦ ਮੰਦ ਸਿੱਟੀ ਜਾਣ, ਉੱਥੇ ਜਾ ਕੇ ਉਸ ਦਿਨ ਕੀ ਕਹਿੰਦੇ ਨੇ ਗੁਲਗੁਲੇ ਬਣਾਉਂਦੀਆਂ ਨੇ, ਗੁਲਗੁਲੇ ਕਚੌਰੀਆਂ ਬਣਾ ਕੇ ਫਿਰ ਪਹਿਲਾਂ ਤਾਂ ਮਾਤਾ ਰਾਣੀ ਮੁੰਨੇ ਮੱਥਾ ਟੇਕਦੀਆਂ ਨੇ, ਜਾਂ ਵਿਚਾਰੀਏ ਸੁੱਖ ਸ਼ਾਂਤ ਰੱਖੀ, ਕਿਰਪਾ ਰੱਖੀ, ਉਹਦੇ ਬੁਰੇ ਜਿਹੜੀ ਆ ਵੰਦਨਾ ਹੁੰਦੀ ਹੈ, ਅਤੇ ਡੰਡੌਤ ਵੰਦਨਾ ਕੀ ਕਰ ਲੈਂਦੀਆਂ ਹੋਣਗੀਆਂ। ਇਸੇ ਤਰ੍ਹਾਂ ਸਾਧ ਸੰਗਤ ਜੀ ਅੱਗੇ ਆ ਗਿਆ, ਫਿਰ ਕਹਿੰਦੇ ਵੀ ਉਹਦਾ ਘੁਮਾਰ ਜਿਹੜੇ ਹੁੰਦੇ ਨਾਲ ਖੋਤਾ ਉੱਥੇ ਲੈ ਕੇ ਖੜ੍ਹੇ ਹੁੰਦੇ ਨੇ ਮਾਤਾ ਰਾਣੀਆਂ ਕੋਲ, ਲੈ ਜਾਂਦੇ ਨੇ ਨਾਲ ਉੱਥੇ, ਫਿਰ ਉਹ ਕਹਿੰਦੇ ਵੀ ਇਹ ਵੀ ਨਾ ਕਿਤੇ ਵਿਚਾਰਾ ਗੁੱਸਾ, ਉਹਦਾ ਬਹਾਨਾ ਹੈ ਉਹਦਾ। ਫਿਰ ਖੋਤੇ ਕੋਲ ਆ ਕੇ ਚਾਰ ਕੁ ਗੁਲਗੁਲੇ ਉੱਥੇ ਰੱਖ ਦਿੱਤੇ, ਅਤੇ ਉਹਦੇ ਮੂਹਰੇ ਵੀ ਮੱਥਾ ਟੇਕ ਦੇਣਾ, ਵਿਚਾਰਿਆ ਤੂੰ ਵੀ ਕਿਰਪਾ ਰੱਖੀ ਇਹਦਾ ਬਹਾਨਾ ਹੈ, ਅਤੇ ਉਹ ਸਿਰ ਮਾਰ ਦਿੰਦਾ ਇੱਦਾਂ ਇੱਦਾਂ, ਕਹਿੰਦਾ ਨਹੀਂ ਮੈਂ ਕਿਰਪਾ ਨਹੀਂ ਕਰਨੀ। ਇਹੋ ਜਿਹੀਆਂ ਸਵਾਰੀਆਂ ਨੇ ਇਹਨਾਂ ਦੀਆਂ, ਮਾਰੇ ਕਹਿੰਦੇ ਸੱਚੇ ਪਾਤਸ਼ਾਹ ਇਹੋ ਜਿਹੇ ਖੋਤਿਆਂ ਦਿਆਂ ਦੀ ਸਵਾਰੀਆਂ ਅੱਜ ਕੱਲ੍ਹ ਤਾਂ ਤੂੰ ਰਹਿਤ ਹੈ, ਸਭ ਦੇ ਉੱਤੇ ਸਵਾਰ ਹੈ ਤੂੰ, ਤੈਨੂੰ ਕੀ ਹੈ ਨਮਸਕਾਰ ਹੈ। ਚਲੋ
ਨਮਸਤੰਗ ਢਾਹੇ,
ਹਾਂ ਹੁਣ ਅੱਗੇ ਕਰ ਦਿਓ ਆਕਰ ਤੋਂ ਬਾਅਦ, ਅਤੇ ਢਾਹੇ ਕੋਈ ਢਾਹ ਲੈਂਦਾ ਵੀ ਫੜ ਕੇ ਮੈਂ ਤੈਨੂੰ ਢਾਹ ਲਿਆ ਬਾਈ, ਸੱਚੇ ਪਾਤਸ਼ਾਹ ਐਡਾ ਕੋਈ ਬਲੀ ਨਹੀਂ ਜਿਹੜਾ ਕਿ ਤੂੰ ਢਾਹ ਸਕੇ, ਤਾਂ ਹੁਣ ਤਾਂ ਤੂੰ ਰਹਿਤ ਹੈ, ਸਾਰਿਆਂ ਨੂੰ ਢਾਉਣ ਵਾਲਾ ਤੂੰ, ਪਰ ਤੂੰ ਆਪ ਟਹਿਣ ਤੋਂ ਰਹਿਤ ਹੈ, ਅਤੇ ਐਡੇ ਬਲ ਵਾਲਾ ਢਾਹੇ ਨਾਮ ਹੁੰਦਾ, ਆ ਕਹਿੰਦੇ ਮੁੰਡਾ ਮੇਰਾ ਫਲਾਣੇ ਦੇ ਢਾਹੇ ਚੜ੍ਹ ਗਿਆ, ਟੇਟੇ ਚੜ੍ਹ ਗਿਆ, ਜਿਵੇਂ ਕਈ ਵਾਰੀ ਲੀਡਰਾਂ ਦੇ ਧੱਕੇ ਚੜ੍ਹ ਜਾਂਦੇ ਨੇ, ਜਾਂ ਲੀਡਰ ਕਈਆਂ ਦੇ ਧੱਕੇ ਚੜ੍ਹੇ ਹੁੰਦੇ ਨੇ, ਚੜ੍ਹ ਗਏ ਸੀ ਨਾ ਆਪਣੇ ਜਦੋਂ ਮੁਲਕ ਹੋਇਆ ਆਜ਼ਾਦ, ਖਾਲਿਸਤਾਨ ਲੱਗੇ ਸੀ ਦੇਣ ਉਸ ਵੇਲੇ, ਆ ਦੋਵੇਂ ਜਾਣੇ ਟੇਟੇ ਚੜ੍ਹ ਗਏ, ਇੱਕ ਮਾਸਟਰ ਤਾਰਾ ਸਿੰਘ, ਇੱਕ ਬਲਦੇਵ ਸਿੰਘ, ਉਹਨਾਂ ਲੀਡਰਾਂ ਦੇ ਟੇਟੇ ਚੜ੍ਹ ਕੇ ਨਾ ਢਾਹੇ ਚੜ੍ਹ ਕੇ ਸੱਤਿਆਨਾਸ਼ ਕਰਤਾ ਕੌਮ ਦਾ, ਚੰਗਾ ਭਲਾ ਜੋ ਖਾਲਿਸਤਾਨ ਮਿਲਦਾ ਸੀ ਬਿਨਾਂ ਮਿਲਾਏ, ਹੁਣ ਕਹਿੰਦੀਆਂ ਚਾਹੀਦਾ ਸਾਨੂੰ ਹੁਣ ਸੌਖਾ ਨਹੀਂ ਮਿਲਣਾ, ਅਤੇ ਹੁਣ ਇਸ ਕਰਕੇ ਸਤਸੰਗ ਜੀ ਉਹ ਕਿਸੇ ਦੇ ਢਾਹੇ ਨਹੀਂ ਚੜ੍ਹਨ ਵਾਲਾ, ਕਿਸੇ ਟੇਟੇ ਚੜ੍ਹਨ ਵਾਲਾ ਨਹੀਂ, ਢਾਹੇ ਨਾਮ ਹੁੰਦਾ ਆਸਰੇ ਦਾ, ਤੂੰ ਆਸਰੇ ਤੋਂ ਰਹਿਤ ਹੈ, ਤੈਨੂੰ ਕਿਸੇ ਦਾ ਆਸਰਾ ਨਹੀਂ, ਅਤੇ ਸਾਰਿਆਂ ਨੂੰ ਆਸਰਾ ਦੇਣ ਵਾਲਾ, ਇਸ ਕਰਕੇ ਤੈਨੂੰ ਕੀ ਹੈ ਨਮਸਕਾਰ ਹੈ ਜੀ। ਹਾਂਜੀ ਪੜ੍ਹੋਗੇ ਕੋਈ ਨਾਲੇ ਉਹਨਾਂ ਨਮਸਕਾਰ ਕਰ ਲੈਣ ਦਿਓ ਫਿਰ ਬੋਲਣਗੇ। ਚਲੋ ਜੀ
ਨਮਸਤੰ ਅਨੀਲੇ,
ਹਾਂਜੀ ਬਸ 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 ਹੋ ਗਈ ਨਮਸਕਾਰ ਅਨੀਲੇ, ਠੀਕ ਪੜ੍ਹਿਆ ਤੁਸੀਂ ਨੀਲੇ ਨਾਮ ਸਾਸ ਗਿਣਤੀ ਹੈ, ਇੱਕ ਇੱਕ ਆ 17 0 ਉਹਨੂੰ ਕਹਿੰਦੇ ਨੇ ਨੀਲ, ਸੱਚੇ ਪਾਤਸ਼ਾਹ ਤੂੰ ਗਿਣਤੀਆਂ ਤੋਂ ਅਮਨ ਰਹਿਤ ਹੈ, ਤੈਨੂੰ ਨਮਸਕਾਰ ਹੈ। ਸੋ ਨੀਲ ਨਾਮ ਕਲੰਕ ਦਾ ਹੁੰਦਾ ਹੈ, ਸੱਚੇ ਪਾਤਸ਼ਾਹ ਤੂੰ ਕਲੰਕਾਂ ਤੋਂ ਅਮਨ ਰਹਿਤ ਹੈ, ਅਤੇ ਨੀਲੇ ਰੰਗਾਂਦਕਾਂ ਤੋਂ ਸੱਚੇ ਪਾਤਸ਼ਾਹ ਤੂੰ ਅਮਨ ਰਹਿਤ, ਤੇਰਾ ਰੰਗ ਕੋਈ ਨਹੀਂ, ਤੈਨੂੰ ਨਮਸਕਾਰ ਹੈ। ਨੀਲੇ ਸਾਰੇ ਰੰਗਾਂ ਵਿੱਚ ਅਮਨ ਤੂੰ ਆਇਆ ਹੋਇਆ, ਸਾਰੇ ਰੰਗ ਰੰਗ ਵਿੱਚ ਤੂੰ ਆਇਆ ਹੋਇਆ, ਤੈਨੂੰ ਨਮਸਕਾਰ ਹੈ। ਅੱਗੇ ਜੀ
ਨਮਸਤੇ,
ਇੱਦਾਂ ਲਾਓ ਇਹਨਾਂ ਮੂੰਹ ਟਿੱਪੀ ਵੇਖਿਆ ਨਾ, ਪਹਿਲਾਂ ਨਮਸਕਾਰ ਕਰੀਏ, ਟਿੱਪੀ ਕਿੰਨੀ ਵਧੀਆ ਲੱਗਦੀ ਹੈ। ਨਮਸਤੰ ਅਨਾਦੇ, ਅਨਾਦੇ ਆਦਿ ਤੋਂ ਰਹਿ ਤੂੰ, ਅਨ ਰਹਿਤ ਹੈ ਤੂੰ ਆਦਿ ਤੋਂ, ਤੇਰਾ ਮੁੱਢ ਨਹੀਂ ਕੋਈ ਦੱਸ ਸਕਿਆ ਤੂੰ ਕਦੋਂ ਬਣਿਆ, ਤੇਰੀ ਸ਼ੁਰੂਆਤ ਕਦੋਂ ਹੋਈ ਹੈ, ਆਦਿ ਰਹਿਤ ਹੈ ਤੂੰ। ਹਾਂਜੀ
ਨਮਸਤੰ ਅਸੇਦੇ,
ਠੀਕ ਹੈ
ਨਮਸਤੰ,
ਬਸ 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 ਇੱਕ ਇੱਕ ਬਣੀ ਚੱਲ, ਅਤੇ ਨਮਸਤੰ ਅਛੇਦੇ, ਛੇਦੇ ਨਾਮ ਹੁੰਦਾ ਕੱਟਣ ਦਾ, ਅਮਨ ਰਹਿਤ ਸੱਚੇ ਪਾਤਸ਼ਾਹ ਤੂੰ, ਤੈਨੂੰ ਕੋਈ ਕੱਟ ਨਹੀਂ ਸਕਦਾ। ਇਹ ਗੀਤਾ ਵਿੱਚ ਵੀ ਕ੍ਰਿਸ਼ਨ ਜੀ ਲਿਖਦੇ ਨੇ, ਨੈਨਕ ਸਜੰਤੀ ਸ਼ਸਤਰਾਣੀ, ਨੈਨਕ ਦਹਿਤੀ ਪਾਪਕ ਹੈ, ਨਾ ਕਲੇਤੀ ਅਤੀ ਆਪੇ, ਨਾ ਸੋ ਸਿਅਤੀ ਮਾਰੂਤਾ। ਸੋ ਅਰਥ ਕੀ ਬਣ ਗਏ, ਨੈਨਕ ਨੈਨਕ ਮੈਨੇ ਨਹੀਂ, ਨੈਨਕ ਸਜੰਤੀ ਨਾਮ ਦਾ ਕੱਟਣ ਦਾ, ਨੈਨਕ ਸਜੰਤੀ ਸ਼ਸਤਰਾਣੀ, ਤੈਨੂੰ ਕੋਈ ਸ਼ਸਤਰ ਕੱਟ ਨਹੀਂ ਸਕਦਾ, ਕੱਟਣ ਤੋਂ ਰਹਿਤ ਹੈ। ਨੈਨਕ ਦਹਿਤੀ ਪਾਵਕ ਹੈ, ਪਾਵਕ ਨਾਮ ਹੈ ਅੱਗਦਾ, ਦਹਿਤੀ ਨਾਮ ਹੈ ਸਾੜਨ ਦਾ। ਤੂੰ ਅਜਿਹਾ ਸਰੂਪ ਹੈ, ਤੈਨੂੰ ਅੱਗ ਸਾੜ ਨਹੀਂ ਸਕਦੀ। ਨਾ ਕਲੇ ਦੇ ਅਤੀ ਆਪੇ, ਆਪੇ ਨਾਮ ਹੁੰਦਾ ਜਲ ਦਾ, ਜਲ ਤੈਨੂੰ ਡੋਬ ਨਹੀਂ ਸਕਦਾ। ਨਾ ਸਰੋ ਸੋਸਿਆਤੀ ਮਾਰੂਤ ਆ, ਮਾਰੂਤ ਕਹਿੰਦੇ ਨੇ ਹਵਾ ਨੂੰ, ਹਵਾ ਤੈਨੂੰ ਉਡਾ ਨਹੀਂ ਸਕਦੀ। ਇਸ ਕਰਕੇ ਇੱਥੇ ਵੀ ਕਲਗੀਧਰ ਮਹਾਰਾਜ ਜੀ ਕਹਿ ਰਹੇ ਨੇ, ਛੇਦ ਅਛੇਦੇ ਤੂੰ ਕੱਟਣ ਤੋਂ ਰਹਿਤ ਹੈ, ਨਮਸਕਾਰ ਹੈ ਤੈਨੂੰ। ਆ ਇੰਡੀਆ 'ਚ ਕਾਰ ਆ ਨਾ ਇੱਕ, ਕਹਿੰਦੇ ਮਰੂਤੀ, ਮਰੂਤ ਨਾਮ ਹਵਾ ਦਾ, ਕਹਿੰਦੇ ਜਿਹੜੀ ਹਵਾ ਵਾਂਗੂ ਉੱਡਦੀ ਹੈ ਤਾਂ ਉਹਦਾ ਨਾਮ ਮਰੂਤੀ ਰੱਖਿਆ। ਮਾਰੂਤ ਸੰਸਕ੍ਰਿਤ ਹਵਾ ਨੂੰ ਕਹਿੰਦੇ ਨੇ, ਸੋ ਇਹ ਮਾਰੂਤ ਹਵਾ ਸੰਸਕ੍ਰਿਤ ਬੋਲੀ ਵਿੱਚ। ਇਸ ਲਈ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਤੂੰ ਹਵਾ ਤੈਨੂੰ ਨਹੀਂ ਉਡਾ ਸਕਦੀ, ਅੱਗ ਤੈਨੂੰ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਸ਼ਸਤਰ ਕੋਈ ਤੈਨੂੰ ਛੇਦੇ ਕੱਟ ਨਹੀਂ ਸਕਦਾ। ਇਸ ਕਰਕੇ ਤੈਨੂੰ ਨਮਸਤੰ ਨਮਸਕਾਰ ਹੈ ਜੀ। ਹਾਂ ਕਾਦੇ ਹੁੰਦਾ ਸਤਸੰਗ ਜੀ, ਤੂੰ ਬੜਾ ਡੂੰਘਾ ਹੈ, ਗੰਭੀਰ ਹੈ, ਅਗਾਧ ਹੈ, ਤੂੰ ਬਹੁਤ ਗਾ। ਹਾਂਜੀ ਜਾਂ ਦੂਜਾ ਸੰਧੀ ਵਿਸ਼ੇਸ਼ ਕਰਕੇ ਅੱਗ ਆਧੇ, ਅੱਗ ਦਾ ਆਧੇ ਨਾਮ ਆਸਰਾ, ਅੱਗਾਂ ਆਦਕਾਂ ਦਾ ਵੀ ਸੱਚੇ ਪਾਤਸ਼ਾਹ ਤੂੰ ਆਸਰਾ ਰੂਪ ਹੈ, ਅੱਗ ਵੀ ਤੇਰੇ ਆਸਰੇ ਹੈ, ਅਧਿਸ਼ਟਾਨ ਰੂਪ ਹੈ ਅੱਗ ਵੀ, ਅੱਗ ਦਾ ਤੂੰ ਅੱਗੇ ਜੀ।
ਨਮਸਤੰ ਅੰਗਜੇ ਗੰਜੇ
ਅਗੰਜੇ
ਗੰਜੇ
ਅਗੰਜੇ
ਅਗੰਜੇ।
ਹਾਂਜੀ ਨਮਸਕਾਰ ਹੈ ਸੱਚੇ ਪਾਤਸ਼ਾਹ, ਉਹ ਰੁਕੋ, ਅੱਗ ਆਦਕਾਂ ਦਾ ਅੱਗ ਅੰਜੇ, ਅੱਗ ਆਦਕਾਂ ਦਾ ਪ੍ਰੇਰਕ ਹੈ ਤੂੰ, ਗੰਜੇ ਗਿਣਤੀ ਤੋਂ ਰਹਿਤ, ਜਿਹੜੀ ਇੰਨੇ ਗੰਜ ਮਾਇਆ ਜੋੜੀ ਹੋਈ ਕਿਸੇ ਨੇ, ਗੰਜ ਨਾਮ ਖਜ਼ਾਨੇ ਦਾ ਵੀ ਹੈ, ਅ ਮੈਨੇ ਆਇਆ ਹੋਇਆ ਸਾਰਿਆਂ ਖਜ਼ਾਨਿਆਂ ਵਿੱਚ, ਤੂੰ ਅ ਮੈਨੇ ਆਇਆ ਹੋਇਆ। ਹਾਂਜੀ
ਨਮਸਤੰ ਅਪੰਜੇ,
ਹਾਂ ਪੰਜੇ ਨਾਮ ਭੰਜਣ ਦਾ ਅਤੇ ਟੁੱਟਣ ਦਾ, ਸੱਚੇ ਪਾਤਸ਼ਾਹ ਤੂੰ ਨਾਸ ਤੋਂ ਰਹਿਤ, ਤੈਨੂੰ ਨਮਸਕਾਰ ਹੈ। ਅਬ ਅੰਜੇ, ਅਬ ਨਾਮ ਪਾਣੀ ਦਾ, ਅੰਜੇ ਮੈਨੇ ਪ੍ਰੇਰਕ, ਜਾਲਾ ਕਾ ਜਾਲਾ ਆਦਕਾਂ ਦਾ ਵੀ ਤੂੰ ਪ੍ਰੇਰਕ ਹੈ। ਹਾਂਜੀ ਤੈਨੂੰ ਨਮਸਕਾਰ ਹੈ।
ਨਮਸਤੰ ਉਦਾਰੇ,
ਉਦਾਰੇ ਬੜਾ ਉਦਾਰ ਚਿੱਤ ਹੈ, ਬੜਾ ਦਾਨਾ ਸੁਭਾਅ ਹੈ ਤੇਰਾ, ਉਦਾਰੇ ਨਾਮ ਵੱਡੇ ਦਾ ਵੀ ਹੁੰਦਾ ਹੈ। ਸੱਚੇ ਪਾਤਸ਼ਾਹ ਤੂੰ ਬਹੁਤ ਵੱਡਾ ਹੈ, ਇਸ ਕਰਕੇ ਤੈਨੂੰ ਨਮਸਤੰ ਨਮਸਕਾਰ ਹੈ। ਜਾਂ ਸੰਧੀ ਵਿਸ਼ੇਸ਼ ਉਹ ਦਾਰੇ, ਉਹ ਮੈਨੇ ਵਿਸ਼ੇਸ਼ ਕਰਕੇ, ਦਾਰੇ ਮੈਨੇ ਦਲਣ ਵਾਲਾ ਹੈ, ਸਾਰਿਆਂ ਨੂੰ ਦਲ ਦਿੰਦਾ ਵਿਸ਼ੇਸ਼ ਕਰਕੇ ਰਗੜ ਦਿੰਦਾ, ਨਮਸਕਾਰ ਹੈ ਤੈਨੂੰ।
ਨਮਸਤੰ,
ਹਾਂ ਇੱਕ ਮਿੰਟ ਜੀ ਆ ਰਹੇਗੇ ਅਰਥ ਇਹਨਾਂ ਦਾ, ਉਦਾਰ ਚਿੱਤ ਹੈ, ਉਦਾਰੇ ਦਾਨਾ ਹੈ, ਉਦਾਰੇ ਵੱਡਾ ਹੈ, ਅਤੇ ਉਹ ਦਾਰੇ ਉਹ ਮੈਨੇ ਵਿਸ਼ੇਸ਼ ਕਰਕੇ ਦਾਰੇ ਦਲ ਦਿੰਦਾ ਸਭ ਨੂੰ। ਨਮਸਤੰ
ਨਮਸਤੰ
ਅਪਾਰੇ, ਪੜ੍ਹ ਲਓ ਸਾਰੇ,
ਨਮਸਤੰ ਅਪਾਰੇ,
ਪਾਰੇ ਨਾਮ ਪਾਰਾਵਾਰ ਦਾ, ਅਤੇ ਆ ਮੈਨੇ ਰਹਿਤ, ਸੰਸਾਰ ਦੇ ਪਾਰਾਵਾਰ ਤੋਂ, ਮਾਇਆ ਦੇ ਪਾਰਾਵਾਰ ਤੋਂ ਆ ਮੈਨੇ ਤੂੰ ਰਹਿਤ ਹੈ, ਤੈਨੂੰ ਨਮਸਤੰ ਨਮਸਕਾਰ ਹੈ। ਅਤੇ ਪਾਰੇ ਨਾਮ ਪਾਲਣ ਦਾ, ਆਦਾਰਥ ਦਾ ਵਿਸ਼ੇਸ਼ ਕਰਕੇ, ਵਿਸ਼ੇਸ਼ ਕਰਕੇ ਸਾਰਿਆਂ ਨੂੰ ਪਾਰੇ ਪਾਲਦੇ, ਤੈਨੂੰ ਨਮਸਕਾਰ ਹੈ।
ਨਮਸਤੰ ਸੋ ਇੱਕ ਹੈ,
ਕੱਕਿਆਂ ਜਲਾਵਾਂ ਲਓ, ਸੋ ਇੱਕ ਹੈ,
ਇੱਕ ਹੈ,
ਸੋ ਦਾ ਅਰਥ ਹੁੰਦਾ ਭਲੀ ਪ੍ਰਕਾਰ, ਤੂੰ ਭਲੀ ਪ੍ਰਕਾਰ ਇੱਕੋ ਹੀ ਸਰੂਪ ਹੈ, ਤੈਨੂੰ ਨਮਸਕਾਰ ਹੈ, ਤੂੰ ਅਦਵੈਤ ਸਰੂਪ ਹੈ। ਹਾਂਜੀ
ਨਮਸਤੰ ਅਨੇਕ ਹੈ,
ਬਹੁਤ ਠੀਕ ਹੈ, ਨਮਸਤੰ ਠੀਕ ਪੜਿਆ ਜਾ ਰਿਹਾ, ਤੂੰ ਇੱਕ ਤੋਂ ਫਿਰ ਅਨੇਕ ਰੂਪ ਹੋ ਗਿਆ, ਅਤੇ ਅਨ ਇੱਕ ਹੈ, ਫਿਰ ਤੂੰ ਅਨੇਕਤਾ ਤੋਂ ਫਿਰ ਇੱਕ ਹੋ ਗਿਆ, ਇਸ ਕਰਕੇ ਸੱਚੇ ਪਾਤਸ਼ਾਹ ਤੈਨੂੰ ਨਮਸਤੰ ਨਮਸਕਾਰ ਹੈ। ਪਹਿਲਾਂ ਇੱਕ ਰੂਪ ਹੈ, ਇੱਕ ਤੋਂ ਕਹਿ ਮੈਂ ਇੱਕੋ ਹੰਗ ਬਹੁ ਸ਼ਿਆਮਾ, ਮੈਂ ਬਹੁ ਰੂਪ ਹੋ ਜਾਵਾਂ, ਸੰਸਾਰ ਬਣਾ ਦਿੱਤਾ, ਦੋ ਰੂਪ ਹੋ ਗਿਆ, ਅਨੇਕ ਰੂਪ ਹੋ ਗਿਆ, ਅਨੇਕ ਹੈ ਫਿਰ ਏਕ ਹੈ, ਇਸ ਕਰਕੇ ਤੂੰ ਅਨੇਕ ਵੀ ਹੈ, ਅਤੇ ਅਨੇਕ ਤੋਂ ਜਦੋਂ ਇੱਕ ਹੋਵੇਂ ਤਾਂ ਇੱਕ ਵੀ ਹੋ ਜਾਂਦਾ, ਇੱਕ ਤੋਂ ਤੂੰ ਫਿਰ ਅਨੇਕ ਹੋ ਜਾਂਦਾ, ਇਸ ਕਰਕੇ ਤੈਨੂੰ ਕੀ ਹੈ ਨਮਸਕਾਰ ਹੈ। ਹਾਂਜੀ
ਨਮਸਤੰ ਅਪੂਤੇ,
ਹਾਂ ਇਹ ਨਹੀਂ ਹੋਇਆ, ਥੋੜ੍ਹਾ ਫਿਰ ਕਹੋ, ਨਮਸਤੰ
ਨਮਸਤੰ
ਅਪੂਤੇ, ਪੂਤ ਹੁੰਦਾ ਜੀ ਤੱਤ, ਆ ਮੈਨੇ ਰਹਿਤ, ਜਿਵੇਂ ਆਪਾਂ ਪੰਜਾਂ ਤੱਤਾਂ ਤੋਂ ਬਣੇ ਹਾਂ, ਸੰਸਾਰ ਪੰਜਾਂ ਤੱਤਾਂ ਤੋਂ ਬਣਿਆ, ਇਉਂ ਮਾਰਚੇ ਪਾਸਾ ਤੂੰ ਤੱਤਾਂ ਤੋਂ ਆ ਮੈਨੇ ਰਹਿਤ ਹੈ, ਇਸ ਕਰਕੇ ਤੈਨੂੰ ਨਮਸਕਾਰ ਹੈ। ਅਤੇ ਭੂਤੇ ਸਾਰਿਆਂ ਤੱਤਾਂ ਵਿੱਚ ਅ ਮੈਨੇ ਆਇਆ ਹੋਇਆ, ਤੂੰ ਪਾਣੀ ਵਿੱਚ ਵੀ ਬੈਠਾ, ਧਰਤੀ 'ਤੇ ਵੀ ਹੈ, ਆਕਾਸ਼ ਵਿੱਚ ਵੀ, ਅੱਗ ਵਿੱਚ ਵੀ ਹੈ। ਸੋ ਜਲੇ ਹਰੀ ਥਲੇ ਹਰੀ, ਉਰੇ ਹਰੀ ਬਣੇ ਹਰੀ, ਸਾਰਿਆਂ ਵਿੱਚ ਹੈ ਤੂੰ, ਸਾਰਿਆਂ ਤੱਤਾਂ ਦੇ ਵਿੱਚ ਵੀ ਹੈ ਅਤੇ ਤੱਤਾਂ ਤੋਂ ਰਹਿਤ ਹੈ, ਇਸ ਕਰਕੇ ਤੈਨੂੰ ਕੀ ਹੈ?
ਨਮਸਕਾਰ
ਹੈ।
ਨਮਸਤੰਗ ਅਜੂਪੇ,
ਜੂਪੇ, ਜੂਪ ਨਾਮ ਜੂਏ ਦਾ, ਅ ਨਾਮ ਰਹਿਤ, ਜੂਆ ਕਿਹੜਾ? ਵਿਕਾਰਾਦਿਕ, ਵਿਕਾਰਾਦਿਕ ਜੂਆ ਜਿਹੜਾ ਉਸ 'ਚ ਪਾਸਾ ਤੈਨੂੰ ਪਹੁੰਚ ਨਹੀਂ ਸਕਦਾ, ਇਸ ਕਰਕੇ ਤੈਨੂੰ ਨਮਸਕਾਰ ਹੈ। ਅਤੇ ਸੰਧੀ ਵਿਸ਼ੇਸ਼ ਕਰਕੇ ਅੱਜ ਉਪੇ, ਅੱਜ ਨਾਮ ਬਰਮਾ ਦਾ, ਉਪੇ ਨਾਮ ਉਪਮਾ ਦਾ, ਬਰਮਾਦਿਕ ਵੀ ਸੱਚੇ ਪਾਤਸ਼ਾਹ ਤੇਰੀ ਉਪਮਾ ਕਰਦੇ ਨੇ, ਇਸ ਕਰਕੇ ਤੈਨੂੰ ਕੀ ਹੈ? ਨਮਸਕਾਰ ਹੈ।
ਨਮਸਤੰਗ ਨਿਰਕਰਮੇ,
ਅੱਗੇ ਬਦਲਤਾ, ਠੀਕ ਹੈ, ਚਲੋ।
ਨਮਸਤੰਗ ਨਿਰਕਰਮੇ,
ਚੰਗਾ ਜੇ ਨੀਂਦ ਵੀ ਨਹੀਂ ਆਊਗੀ, ਅੱਗੇ ਛੋਟੋ ਕਹਿੰਦੀ ਮੈਨੂੰ ਨੀਂਦ ਆਉਂਦੀ ਆ ਰੋਜ਼, ਸੁੱਖ ਲਾਗੀ ਵਾਰੀ ਅੱਜ ਰਾਮਵਾਸੀ ਕਹਿੰਦੇ ਵਾਰੀ ਨਹੀਂ ਮਿਲਦੀ ਮੈਨੂੰ ਤਾਂ ਨੀਂਦ ਆ ਜਾਂਦੀ ਹੈ, ਇਸ ਲਈ ਚਲੋ ਮਿਹਰ ਕਰੇ ਮਹਾਰਾਜ ਜੀ, ਵਾਰੀ ਲੱਗ ਗਈ। ਪੜ੍ਹੋ ਜੀ, ਨਮਸਤੰਗ ਨਿਰਕਰਮੇ, ਨਿਰਮਨ ਰਹਿਤ, ਜਿਹੜੇ ਕਰਮ ਨੇ ਕਰਮ ਕਾਂਡਾਂ ਤੋਂ ਨਿਰਮਨ ਤੂੰ ਰਹਿਤ ਹੈ, ਇਸ ਕਰਕੇ ਤੈਨੂੰ ਨਮਸਕਾਰ ਹੈ। ਫਾਰਸੀ ਬੋਲੀ ਵਿੱਚ ਕਰਮ ਨਾਮ ਬਖਸ਼ਿਸ਼ ਦਾ, ਨਿਰਨਾਮ ਫਿਰ ਵਿਸ਼ੇਸ਼ ਦਾ, ਵਿਸ਼ੇਸ਼ ਕਰਕੇ ਸੱਚੇ ਪਾਤਸ਼ਾਹ ਤੂੰ ਬਖਸ਼ਿਸ਼ ਕਰਦਾ ਸਾਰਿਆਂ 'ਤੇ, ਤੈਨੂੰ ਨਮਸਕਾਰ ਹੈ ਜੀ।
ਨਮਸਤੰਗ ਨਿਰਭਰਮੇ,
ਹਾਂ, ਪੰਜ ਪ੍ਰਕਾਰ ਦਾ ਭਰਮ ਤੁਹਾਨੂੰ ਪਹਿਲਾਂ ਲਿਖਾਇਆ ਹੋਇਆ, ਸੋ ਉਹਨਾਂ ਭਰਮਾਂ ਤੋਂ ਸੱਚੇ ਪਾਤਸ਼ਾਹ ਨਿਰਮਨ ਤੂੰ ਰਹਿਤ ਹੈ।
ਨਮਸਤੰਗ ਨਿਰਦੇਸ਼ੇ,
ਨਿਰਭਰਮੇ, ਸੱਚੇ ਪਾਤਸ਼ਾਹ ਤੂੰ ਭਰਮਾਂ ਤੋਂ ਰਹਿਤ ਹੈ, ਇਸ ਕਰਕੇ ਤੂੰ ਨਮਸਤੰਗ ਨਮਸਕਾਰ ਹੈ। ਹੁਣ ਪੜ੍ਹ ਗਏ,
ਨਮਸਤੰਗ ਨਿਰਦੇਸ਼ੇ,
ਆ ਕਹਿੰਦੇ ਦੱਸੋ ਜੀ ਪੰਜ ਪ੍ਰਕਾਰ ਦਾ ਭਰਮ ਕਿਹੜਾ, ਕਹਿੰਦੇ ਬਿਆਨ ਕਰਦੇ ਹੋ, ਸੁਣ ਲਓ ਵੀ, ਲਿਖ ਲਿਓ ਛੇਤੀ ਛੇ ਜੇ ਲਿਖਣਾ ਫਿਰ, ਜਾਂ ਫਿਰ ਬਾਅਦ 'ਚ ਲਿਖ ਲਓ ਮੇਰੇ ਕੋਲੋਂ। ਭੇਦ ਭਰਮ, ਇੱਕ ਭਰਮ ਤਾਂ ਉਹ ਪੰਜ ਪ੍ਰਕਾਰ ਦਾ ਭਰਮ ਹੈ ਨਾ, ਭੇਦ ਭਰਮ, ਕਰਤੱਤ ਭਰਮ, ਸੰਗ ਭਰਮ, ਵਿਕਾਰ ਭਰਮ, ਕਿੰਨੇ ਹੋ ਗਏ? ਪੰਜਵਾਂ ਬ੍ਰਹਮ ਇਤਰ ਜਗ ਸੱਤ, ਬ੍ਰਹਮ ਤੋਂ ਇਲਾਵਾ ਜਗ ਸੱਤ ਮੰਨ ਲੈਣਾ ਹੈਗਾ, ਬ੍ਰਹਮ ਸੱਤ ਮੰਨੀ ਜਾਣਾ, ਜਗ ਨੂੰ ਸੱਤ ਵੀ ਭਰਮ ਹੈ। ਇਉਂ ਇਹ ਪੰਜ ਪ੍ਰਕਾਰ ਦਾ ਭਰਮਾਂ ਤੋਂ ਇਹ ਮਹਾਰਾਜ ਪਾਤਸ਼ਾਹ ਜੀ ਤੂੰ ਨਿਰਮਨ ਰਹਿਤ ਹੈ। ਬ੍ਰਹਮ ਇਤਰ ਜਗ ਸੱਤ, ਬ੍ਰਹਮ ਇਤਰ, ਇਤਰੋਂ ਦਾ ਇਲਾਵਾ, ਬ੍ਰਹਮ ਤੋਂ ਇਲਾਵਾ ਜਗ ਨੂੰ ਸੱਤ ਮੰਨ ਲੈਣਾ ਭਰਮ ਹੈ ਨਾ। ਭਰਮ ਕਿਹਨੂੰ ਕਹਿੰਦੇ ਨੇ ਬਾਈ? ਚੀਜ਼ ਕੋਈ ਲੱਕੜੀ ਹੋਵੇ ਲੱਗੇ ਭੂਤ, ਹਨੇਰੇ 'ਚ ਖੜੀ ਹੋਈ। ਸੋ ਕਹਿਣ ਦਾ ਕਿਵੇਂ ਕਹਾਂਗੇ, ਵਸਤੂ ਕੋਈ ਹੋਰ ਹੋਵੇ, ਪ੍ਰਤੀਤ ਹੋਰ ਹੋਵੇ, ਭਾਸੇ ਹੋਰ, ਉਹਦਾ ਨਾਮ ਹੈ ਭਰਮ। ਹਨੇਰੇ 'ਚ ਬਿੰਗੀ ਟੇਢੀ ਰੱਸੀ ਕਰਕੇ ਰੱਖ ਦਿਓ, ਕੀ ਲੱਗਦੀ ਹੈ? ਸੱਪ। ਵਾਸਤਵ ਰਿਐਲਿਟੀ ਵਿੱਚ ਕੀ ਆ ਉਹ? ਰੱਸੀ ਹੈ,
ਕਰਦੇ ਤਾਂ
ਹੈਗੀ, ਰੱਸੀ ਲੱਗਦੀ ਕੀ ਹੈ? ਅਜਿਹੀ ਵਸਤੂ ਨੂੰ ਕਹਿੰਦੇ ਨੇ ਭਰਮ। ਚੀਜ਼ ਹੋਰ ਹੋਵੇ ਲੱਗੇ ਹੋਰ, ਉਹਦਾ ਨਾਮ ਭਰਮ ਹੈ। ਸੋ ਇਸ ਕਰਕੇ ਹੇ ਵਾਹਿਗੁਰੂ, ਕਿਸੇ ਪ੍ਰਕਾਰ ਦਾ ਤੈਨੂੰ ਭਰਮ ਨਹੀਂ, ਭਰਮਾਂ ਦੀ ਨਿਰ ਨਿਵਿਰਤੀ ਕਰਨ ਵਾਲਾ ਤੂੰ, ਤੇਰੇ ਵਿੱਚ ਭਰਮ ਕੋਈ ਹੈ ਨਹੀਂ। ਪਰ ਜਿਹੜਾ ਤੈਨੂੰ ਜਪੇ, ਤੈਨੂੰ ਨਮਸਕਾਰ ਕਰੇ, ਉਹਦਾ ਭਰਮ ਨਿਰ, ਉਹਦਾ ਰਹਿਤ ਕਰ ਦਿੰਦਾ, ਤੂੰ ਭਰਮਾਂ ਤੋਂ ਰਹਿਤ ਕਰ ਦਿੰਦਾ, ਭਰਮ ਰਹਿੰਦਾ ਨਹੀਂ ਉਹਨੂੰ ਫਿਰ, ਜਿਹੜੇ ਤੈਨੂੰ ਜਪੇ। ਇਸ ਕਰਕੇ ਸੱਚੇ ਪਾਤਸ਼ਾਹ ਤੈਨੂੰ ਕੀ ਹੈ? ਨਮਸਕਾਰ ਹੈ ਜੀ।
ਨਮਸਤੰਗ ਨਿਰਦੇਸ਼ੇ,
ਦੇਸਾਂ ਤੋਂ ਰਹਿਤ ਹੈ।
ਨਮਸਤੰਗ ਨਿਰਪੇਸ਼ੇ,
ਦੇਸ਼ ਨਾਮ ਦੇਸਾਂ ਤੋਂ ਰਹਿਤ ਹੈ, ਨਹੀਂ ਕੋਈ ਕਨੇਡਾ 'ਚ ਰਹਿਣਾ ਤੂੰ, ਬਈ ਅਮਰੀਕਾ 'ਚ ਹੈ ਨਹੀਂ, ਇੰਡੀਆ 'ਚ ਹੈ ਨਹੀਂ, ਪਰ ਤੂੰ ਇਹਨਾਂ ਇਉਂ ਦੇਸ਼ ਥਾਂ ਤੋਂ ਤੂੰ ਸੱਚੇ ਪਾਤਸ਼ਾਹ ਨਿਰ ਰਹਿਤ ਹੈ। ਦੇਸ਼ ਨਾਮ ਸਰੀਰ ਦਾ ਵੀ ਹੁੰਦਾ, ਨਿਰਨਵੈ ਨਿਰਹਿਤ ਸਰੀਰਾਂ ਤੋਂ ਰਹਿਤ ਹੈ। ਦੇਸ਼ ਨਾਮ ਅੰਗ ਦਾ ਵੀ ਹੁੰਦਾ, ਅੰਗਾਂ ਤੋਂ ਤੂੰ ਰਹਿਤ ਹੈ, ਨਮਸਕਾਰ ਹੈ ਤੈਨੂੰ।
ਭੇਸਾਂ
ਤੋਂ ਰਹਿਤ ਹੈ ਤੂੰ, ਤੈਨੂੰ ਨਮਸਕਾਰ ਹੈ। ਹਾਂਜੀ, ਨਮਸਤੰਗ
ਨਿਰਭੇਸੇ
ਹੋ ਗਿਆ, ਤੇਰਾ ਭੇਖ ਨਹੀਂ ਕੋਈ, ਨਮਸਕਾਰ ਹੈ। ਚਲੋ ਹੁਣ ਨਾ ਸਮਝੀ, ਚੱਲ ਅੱਗੇ।
ਨਾ ਸੰਤੰ ਨਰਨਾਮੇ,
ਆਹ ਕੁਛ ਹੋਰ ਹੋ ਗਿਆ, ਆਹ ਰੱਬ ਦਾ ਕੋਈ ਨਵਾਂ ਹੀ ਨਾਂ ਰੱਖ, ਹੁਣ ਤੱਕ ਤਾਂ ਨਾਂ ਰੱਖੇ ਨੇ, ਜਿਵੇਂ ਕਹਿੰਦੇ ਮਾਤਾ ਨਾਂ ਆਡ ਬੰਦੇ ਰੱਖ ਲਿਆ ਸੀ ਨਾ।
ਨਮਸਤੰ ਨਰਨਾਮੇ,
ਹਾਂ ਹੁਣ ਠੀਕ ਹੈ, ਪੜ੍ਹੋ ਸਾਰੇ। ਨਮਸਤੰ ਨਰਨਾਮੇ,
ਨਿਸਤਰਤੰ ਨਰਨਾਮੇ,
ਨਾਮਾ ਤੋਂ ਸੱਚੇ ਪਾਤਸ਼ਾਹ ਤੋਂ ਨਿਰ ਰਹਿਤ ਹੈ, ਤੈਨੂੰ ਨਮਸਕਾਰ ਹੈ। ਨਾ ਆਮੇ ਆਮ ਨਾਮ ਹੈ ਰੋਗ ਦਾ ਨਿਰਮਨ ਰਹਿਤ ਸੱਚੇ ਪਾਤਸ਼ਾਹ ਰੋਗ ਰਹਿਤ ਹੈ ਤੂੰ ਨਾਮੇ ਨਾਮ ਪ੍ਰਪੰਚ ਦਾ ਨਿਰਮਨ ਰਹਿਤ ਸੰਸਾਰ ਆਦਿ ਪ੍ਰਪੰਚਾਂ ਨੂੰ ਬਣਾਉਣ ਵਾਲਾ ਤਾਂ ਤੂੰ ਹੈ ਨਿਰਮਨ ਵਿਸ਼ੇਸ਼ ਕਰਕੇ ਪਰ ਉਹ ਤੋਂ ਨਿਰਮਨ ਰਹਿਤ ਹੈ ਤੈਨੂੰ ਨਮਸਕਾਰ ਹੈ ਤੱਤੇ ਟਿੱਪੀ ਤੂੰ ਕਹਿ ਦਿਓ ਬਸ ਸੁੱਖ ਤੂੰ ਹੈਲਪ ਨਹੀਂ ਕਰਦੀ ਨਮਸਤੰ
ਨਮਸਤੰ
ਹਾਂਜੀ
ਕਾਮੇ
ਕਾਮ ਨਹੀਂ ਤੇਰੇ ਅੰਦਰ ਨਿਰਮਨ ਰਹਿਤਾ ਕਾਮ ਆਦਿਕਾਂ ਤੋਂ ਅਤੇ ਕਾਮੇ ਨਾਲ ਕਾਮਨਾ ਦਾ ਕਾਮਨਾ ਤੋਂ ਸੱਚੇ ਪਾਤਸ਼ਾਹ ਤੂੰ ਨਿਰ ਰਹਿਤ ਹੈ ਤੈਨੂੰ ਨਮਸਕਾਰ ਹੈ ਤੈਨੂੰ ਕੋਈ ਕਾਮਨਾ ਨਹੀਂ ਤੈਨੂੰ ਨਮਸਕਾਰ ਹੈ
ਨਮਸਤੰ
ਹਾਂ ਹਾਂ ਹੁਣ ਹੋਇਆ ਕੁਛ
ਨਿਰਪਾਮੇ
ਧਾਤੇ
ਨਿਰਤਾਪਤੇ
ਹਾਂ ਧਾਤੇ ਨਾਮ ਧਾਉਣ ਦਾ ਦੌੜ ਜਾਣਦਾ ਜਿਵੇਂ ਮਾਇਆ ਜਿਹੜੀ ਕੋਲੋਂ ਦੌੜ ਜਾਂਦੀ ਹੈ ਨਿਰਮਨ ਰਹਿਤ ਇਸ ਕਰਕੇ ਸੱਚੇ ਪਾਤਸ਼ਾਹ ਤੂੰ ਦੌੜਨ ਤੋਂ ਨਿਰਮਨ ਰਹਿਤ ਹੈ ਸਥਿਰ ਰਹਿਣ ਵਾਲਾ ਹੈ ਨਮਸਕਾਰ ਹੈ ਧਾਤੇ ਨਾਲ ਧਾਤਾਂ ਹੁੰਦੀਆਂ ਨੇ ਅੱਠ ਜਿਹਨਾਂ ਦਾ ਸਰੀਰ ਆਪਣਾ ਬਣਿਆ ਅੱਠ ਧਾਤਾਂ ਤੋਂ ਸੋ ਮਿੱਝ ਲਾਰਾਂ ਖੂਨ ਆਦਿਕ ਚਮੜਾ ਆਦਿਕ ਹੱਡੀਆਂ ਆਦਿਕ ਇਉਂ ਜਿਹੜੀਆਂ ਅੱਠ ਧਾਤਾਂ ਦਾ ਬਣਿਆ ਸਰੀਰ ਹੈ ਨਿਰਧਾਤ ਧਾਤਾਂ ਤੋਂ ਤੂੰ ਤੂੰ ਰਹਿਤ ਹੈ ਸੱਚੇ ਪਾਤਸ਼ਾਹ ਤੈਨੂੰ ਨਮਸਤੰ ਨਮਸਕਾਰ ਹੈ ਜੀ
ਨਮਸਤੰ ਨਿਰਘਾਤੇ
ਹਾਂ ਘਾਤੇ ਨਾਮ ਘਾ ਕੋਈ ਘਾਤ ਲਾ ਜਾਂਦਾ ਨਾ ਘਾਤ ਲਾ ਕੇ ਮਾਰ ਗਿਆ ਜੀ ਇਸ ਕਰਕੇ ਸੱਚੇ ਪਾਤਸ਼ਾਹ ਤੇਰੇ ਤਾਂ ਘਾਤ ਨਹੀਂ ਕੋਈ ਕਰ ਸਕਦਾ ਨਿਰਮੈਂ ਤੇ ਤੂੰ ਰਹਿਤ ਹੈ
ਨਮਤੰ ਨਮਸਤੰ
ਠੀਕ ਹੈ ਹਾਂ ਹੋ ਗਿਆ ਹੁਣ ਨਿਰਦੂਤੇ
ਨਿਰਧੂਤੇ
ਧੂਤ ਤੂੰ ਆ ਕਹਿੰਦੇ ਆ ਤਾਂ ਮੇਰਾ ਮੁੰਡਾ ਧੂਤ ਸੁਣਿਓ ਜੀ ਧੂਤੇ ਨਾਮ ਮੂਰਖਤਾ ਜੀ ਦਾ ਕਹਿੰਦਾ ਮੇਰਾ ਮੁੰਡਾ ਧੂਤੇ ਹੈ ਬਸ ਇਹਦਾ ਧੂਤੇ ਨਿਕਲਿਆ ਇਹਦਾ ਧੂਤਾ ਹੀ ਹੈ ਉਹ ਇਹ ਧੂਤ ਤਾਈ ਤੋਂ ਮੂਰਖਤਾਈ ਤੋਂ ਸੱਚੇ ਪਾਤਸ਼ਾਹ ਜੀ ਰਹਿਤ ਹੈ ਧੂਤ ਨਾਮ ਸੱਚੇ ਪਾਤਸ਼ਾਹ ਤੂੰ ਜਿਹੜਾ ਹੈਗਾ ਅਨਾਦਰ ਦਾ ਵੀ ਹੁੰਦਾ ਤੇਰਾ ਅਨਾਦਰ ਨਹੀਂ ਕੋਈ ਕਰ ਸਕਦਾ ਇਉਂ ਮਾਰ ਸੱਚੇ ਪਾਤਸ਼ਾਹ ਨਿਰਮਨ ਰਹਿਤ ਹੈ ਤੈਨੂੰ ਨਮਸਕਾਰ ਹੈ ਨਾ ਉੱਥੇ ਨਰ ਨਹੀਂ ਹੈਗਾ ਭੂਤੇ
ਅਪੂਤੇ
ਪੜ੍ਹੋ ਸਾਰੇ ਨਮਸਤੰਗ ਅਪੂਤੇ ਜੀ
ਨਮਸਤੰਗ ਅਪੂਤੇ
ਭੂਤ ਨਾਮ ਤੱਤਾਂ ਦਾ ਆਮ ਨੇ ਰਹਿਤ ਤੂੰ ਤੱਤਾਂ ਤੋਂ ਰਹਿਤ ਹੈ ਤੈਨੂੰ ਸੱਚੇ ਪਾਤਸ਼ਾਹ ਨਮਸਕਾਰ ਹੈ ਤੇ ਅਪੂਤੇ ਅਮਨੇ ਆਇਆ ਹੋਇਆ ਭੂਤੇ ਮੈਨੇ ਤੱਤ ਅਤੇ ਸਾਰਾ ਤੱਤਾਂ ਦੇ ਵਿੱਚ ਤੂੰ ਆਇਆ ਵੀ ਹੋਇਆ ਹਾਂਜੀ ਅੱਗੇ
ਨਮਸਤੰ ਅਲੋਕੇ
ਅਲੋਕੇ ਨਾਮ ਲੋਕਾਂ ਦਾ ਆਮਨੇ ਰਹਿਤ ਆ ਜਿਹੜੇ 14 ਲੋਕ ਨੇ ਇਹਨਾਂ ਤੋਂ ਸੱਚੇ ਪਾਤਸ਼ਾਹ ਤੂੰ ਰਹਿਤ ਹੈ ਯਾਨੀ ਕਿ ਉਹਨਾਂ ਵਿੱਚ ਬੈਠਾ ਅਤੇ ਅਨਾਮ ਆਇਆ ਹੋਇਆ ਅਤੇ ਸਾਰੇ ਲੋਕਾਂ ਵਿੱਚ ਆਇਆ ਵੀ ਹੋਇਆ ਤੂੰ ਇਸ ਕਰਕੇ ਤੈਨੂੰ ਨਮਸਕਾਰ ਹੈ ਲੋਕੇ ਨਾਮ ਦਾ ਵੇਖਣ ਦਾ ਆਮਨੇ ਰਹਿਤ ਇਹ ਮਹਾਰਾਜ ਜਣਾ ਖਣਾ ਤੈਨੂੰ ਕੋਈ ਵੇਖ ਨਹੀਂ ਸਕਦਾ ਇਸ ਕਰਕੇ ਤੈਨੂੰ ਨਮਸਕਾਰ ਹੈ ਭਗਤ ਤੈਨੂੰ ਵੇਖ ਸਕਦੇ ਨੇ ਬ੍ਰਹਮ ਗਿਆਨੀ ਵੇਖ ਸਕਦੇ ਨੇ ਹਰੇਕ ਦੇ ਲੋਕੇ ਵੇਖਣ ਦੇ ਤੋਂ ਰਹਿਤ ਹੈ ਤੂੰ ਨਮਸਤੰ
ਨਮਸਤੰ
ਫੇਰ ਅੱਡਾ ਫਸ ਗਿਆ ਪੜ੍ਹੋ ਪੜ੍ਹੋ ਸਾਰੇ ਪੜ੍ਹ ਲਓ ਜੀ ਸੋਕੇ ਸੋਕੜੇ ਤੋਂ ਰਹਿਤ ਹੈ ਤੂੰ ਸੋਕਾ ਪੈ ਗਿਆ ਨਾ ਕਈ ਵਾਰੀ ਕਹਿੰਦੇ ਨੇ ਇਹੋ ਜਿਹਾ ਤੇਰੇ ਸੋਕਾ ਨਹੀਂ ਪੈਣ ਵਾਲਾ ਕਈ ਨਿਆਣੇ ਸੁੱਕੇ ਹੀ ਜਾਂਦੇ ਨੇ ਸੋਕਣਾ ਪੈਂਦਾ ਨਿਆਣਿਆਂ ਨੂੰ ਵੀ ਇਹੋ ਜਿਹੀ ਬਿਮਾਰੀ ਸੱਚੇ ਪਾਤਸ਼ਾਹ ਤੇਰੇ ਕੋਲ ਨਹੀਂ ਇਹਨਾਂ ਤੋਂ ਤੂੰ ਰਹਿਤ ਹੈ ਸੋਕ ਨਾਮ ਸੋਗਾਂ ਦਾ ਵੀ ਹੁੰਦਾ ਸੋਕ ਤੋਂ ਸੱਚੇ ਪਾਤਸ਼ਾਹ ਗਮੀਆਂ ਆਦਿ ਤੋਂ ਤੂੰ ਅਮਨ ਰਹਿਤ ਹੈ ਹਾਂਜੀ
ਨਮਸਤੰ ਨਿਰਤਾਪੇ
ਹਾਂ ਸੱਚੇ ਪਾਤਸ਼ਾਹ ਨਿਰਮਨ ਰਹਿਤ ਤਿੰਨ ਤਾਪ ਨੇ ਨਾ ਮੰਨੇ ਆਦੀ ਬਿਆਦੀ ਉਪਾਧੀ ਇਹਨਾਂ ਤਿੰਨਾਂ ਤਾਪਾਂ ਤੋਂ ਨਿਰਮਨ ਤੂੰ ਰਹਿਤ ਹੈ ਤੈਨੂੰ ਨਮਸਕਾਰ ਹੈ ਅਤੇ ਨਿਰਤਾਪੇ ਤਾਪੇ ਨਾਲ ਤਪਾਉਣ ਦਾ ਤੈਨੂੰ ਤਪਾ ਨਹੀਂ ਸੱਚੇ ਪਾਤਸ਼ਾਹ ਕੋਈ ਸਕਦਾ ਨਿਰਮਨ ਰਹਿਤ ਹੈ ਤੂੰ ਅਤੇ ਨਿਰਮਨ ਵਿਸ਼ੇਸ਼ ਕਰਕੇ ਤਾਪੇ ਜਿਹੜੇ ਦੁਸ਼ਟ ਨੇ ਪਾਪੀ ਨੇ ਜਾਲਮ ਨੇ ਉਹਨਾਂ ਨੂੰ ਤੂੰ ਤਪਾ ਦਿੰਦਾ ਨਿਰਮਨ ਵਿਸ਼ੇਸ਼ ਕਰਕੇ ਤੈਨੂੰ ਨਮਸਤੰਗ ਨਮਸਕਾਰ ਹੈ ਹਾਂਜੀ ਪੜੋਗੇ
ਬਾਬਾ ਮੈਂ ਲਾਈਨ ਭੁੱਲ ਗਈ
ਹਾਂ ਫਿਰ ਦਲਾਈਆਂ ਨਹੀਂ ਇਹ
ਨਮਸਤੰ ਅਥਾਪੇ
ਹਾਂ ਇੱਕੋ ਹੀ ਨਾਂ ਹੈ ਠੀਕ ਹੈ ਸਰ ਗਿਆ
ਨਮਸਤੰ
ਅਰਥ ਕਰਦੀ ਹੈ ਨਮਸਤੰ ਅਥਾਪੇ ਸੱਚੇ ਪਾਤਸ਼ਾਹ ਤੂੰ ਥਾਪਣ ਤੋਂ ਰਹਿਤ ਹੈ ਜਿਵੇਂ ਕੋਈ ਕਿਸੇ ਨੂੰ ਥਾਪ ਦਿੰਦਾ ਜਿਵੇਂ ਲੀਡਰ ਕਿਸੇ ਨੂੰ ਥਾਪ ਦਿੰਦਾ ਜੀ ਤੈਨੂੰ ਜਿਹੜਾ ਹੈ ਆ ਫਲਾਣੇ ਜ਼ਿਲ੍ਹੇ ਦਾ ਜਥੇਦਾਰ ਬਣਾ ਤਾ, ਥਾਪ ਦਿੱਤਾ ਤੈਨੂੰ, ਇੱਦਾਂ ਥਾਪਣ ਤੋਂ ਸੱਚੇ ਪਾਤਸ਼ਾਹ ਤੈਨੂੰ ਥਾਪਿਆ ਨਹੀਂ ਕਿਸੇ ਨੇ। ਜੇ ਮੈਂ ਪੰਜਾਬੀ ਸ਼ਬਦ ਪੜ੍ਹਿਆ ਸੀ ਨਾ, ਥਾਪਿਆ ਨਾ ਜਾਏ
ਕੀਤਾ
ਨਾ ਹੋਵੇ ਆਪੇ ਆਪ ਨਿਰੰਜਨ ਸੋਏ। ਤੂੰ ਸੱਚੇ ਪਾਤਸ਼ਾਹ ਇੰਡੀਪੈਂਡੈਂਟ ਨਹੀਂ ਕਿਸੇ ਦੇ ਥਾਪਣ ਵਾਲਾ ਨਹੀਂ, ਤੂੰ ਤਾਂ ਸੁਤੰਤਰ ਹੈ, ਥਾਪ ਨਹੀਂ ਤੈਨੂੰ ਕੋਈ ਸਕਦਾ। ਇਸ ਕਰਕੇ ਤੈਨੂੰ
ਨਮਸਤੰਗ
ਨਮਸਕਾਰ ਹੈ।
ਨਮਸਤੰਗ ਤਿਰਮਾਨੇ
ਤਿਰਮਾਨੇ ਪਾਰਾ ਕਰ ਤਿਰਮਾਨੇ
ਤਿਰਮਾਨੇ
ਤਿੰਨੇ ਮੰਨਦੇ ਨੇ ਤੈਨੂੰ, ਕਿਹੜੇ ਤਿੰਨ? ਤਿਰਮਾਨੇ ਤਿੰਨ ਮਾਨੇ ਮਾਨੇ ਮੰਨਦੇ ਨੇ ਤਿੰਨ, ਕਿਹੜੇ? ਬ੍ਰਹਮਾ ਵੀ ਮੰਨਦਾ ਤੈਨੂੰ, ਵਿਸ਼ਨੂੰ ਵੀ ਮੰਨਦਾ, ਸ਼ਿਵ ਜੀ ਵੀ ਤੈਨੂੰ ਮੰਨਦਾ, ਅਤੇ ਤੇਰੇ ਮਾਨੇ ਤੇਰੇ ਨਾਮ ਤਿੰਨ ਲੋਕ, ਤਿੰਨੇ ਲੋਕਾਂ ਵਿੱਚ ਸੱਚੇ ਪਾਤਸ਼ਾਹ ਤੂੰ ਮੰਨਿਆ ਹੋਇਆ। ਹਾਂਜੀ
ਨਮਸਤੰਗ
ਤੈਨੂੰ ਨਮਸਕਾਰ ਹੈ। ਹਾਂਜੀ
ਨਮਸਤੰਗ ਨਿਦਾਨੇ
ਨਿਦਾਨੇ ਨਾਮ ਹੈ ਖਜ਼ਾਨੇ ਦਾ, ਸੱਚੇ ਪਾਤਸ਼ਾਹ ਤੂੰ ਖਜ਼ਾਨਿਆਂ ਦਾ ਮਾਲਕ ਹੈ, ਖਜ਼ਾਨੇ ਦੇਣ ਵਾਲਾ ਹੈ, ਤੈਨੂੰ ਨਮਸਕਾਰ ਹੈ। ਅੱਗੇ
ਨਮਸਤੰਗ ਅਗਾਹੇ,
ਹਾਂ ਅਗਾਹੇ ਨਾ, ਅਗਾਹੇ ਨਾ ਮੈਂ ਦਬਾਉਣ ਦਾ ਆ ਮੈਨੇ ਰਹਿਤ ਦਾ, ਤੈਨੂੰ ਕੋਈ ਦਬਾ ਨਹੀਂ ਸਕਦਾ। ਗਾਹੇ ਨਾ ਗ੍ਰਹਿਣ ਕਰਨ ਦਾ, ਅਤੇ ਇਸ 'ਚ ਪਾਤਸ਼ਾਹ ਗਾਹੇ ਨਾ ਫੜਨ ਦਾ ਵੀ ਹੈ। ਇਹ ਆ ਮੈਨੇ ਰਹਿਤ, ਤੂੰ ਪਕੜਨ ਤੋਂ ਰਹਿਤ ਹੈ, ਤੈਨੂੰ ਨਮਸਕਾਰ ਹੈ। ਗਾਹੇ ਨਾ ਗਾਹੇ ਨਾ ਡੂੰਘੇ ਦਾ ਬੜਾ ਗੰਭੀਰ ਹੈ, ਤੂੰ ਡੂੰਘਾ ਥਾਂ ਹੈ, ਨਮਸਤੰਗ ਤੈਨੂੰ ਨਮਸਕਾਰ ਹੈ।
ਨਮਸਤੰਗ ਅਬਾਹੇ,
ਆਓ ਨਮਸਤੰਗ ਬਹੁਤ ਠੀਕ ਬੋਲ ਰਹੇ ਨੇ, ਲੱਗਦਾ ਹਿੰਦੀ ਪੜ੍ਹੀ ਹੋਈ ਉਹਨਾਂ ਦੀ। ਅਤੇ ਅਬਾਹੇ ਬਾਹੇ ਨਾਮ ਹੈ ਸਤਸੰਗ ਜੀ, ਬਾਹਾਂ ਤੋਂ ਰਹਿਤ ਹੈ ਤੂੰ ਅਤੇ ਅੰਗਾਂ ਤੋਂ ਰਹਿਤ ਹੈ। ਬਾਹੇ ਨਾਮ ਤੈਨੂੰ ਦਬਾ ਨਹੀਂ ਕੋਈ ਸਕਦਾ, ਬਾਹੇ ਨਾਮ ਤੇਰੀ ਸਵਾਰੀ ਕੋਈ ਨਹੀਂ। ਚੂਹਾ ਆਦਿਕ ਬਹੁਤ ਆਦਿਕ ਜਾਂ ਗਧਾ ਖੋਤਾ ਆਦਿਕ ਜਿਹੜੀਆਂ ਹੈਗੀਆਂ ਸੀ ਉਹਨਾਂ ਦੀਆਂ, ਗਰਡ ਪੰਛੀ ਆਦਿਕ ਜਾਂ ਹੰਸ ਆਦਿਕ, ਇਹਨਾਂ ਸਵਾਰੀਆਂ ਤੋਂ ਬਾਹੇ ਨਾਮ ਬਾਹਣ ਦਾ ਆ ਮੈਨੇ ਤੂੰ ਰਹਿਤ ਹੈ, ਤੈਨੂੰ ਕੀ ਹੈ? ਨਮਸਕਾਰ ਹੈ।
ਨਮਸਤੰਗ ਤਰਬਰੰਗੇ, ਬਰੰਗੇ
ਤੇਰੇ ਵਰਗੇ,
ਬੀਬਾ
ਦੇ ਪਾਠ ਤੋਂ ਮੈਨੂੰ ਚੇਤੇ ਆ ਗਿਆ, ਪਿੰਡ ਸੰਥਿਆ ਕਰਾਉਂਦੇ ਸੀ ਇੱਕ ਬਜ਼ੁਰਗ, ਕਹਿੰਦਾ ਜੀ ਜਾਬੀ ਸਾਹਿਬ ਔਖਾ ਜਾਪ ਸਾ ਤਾਂ ਸੌਖਾ ਹੀ ਆ, ਤਾਂ ਮੈਂ ਰੋਜ਼ ਕਰ ਲੈਂਦਾ, ਚੱਲ ਮੈਂ ਸੁਣਾ ਦਿਓ, ਕਿਰਪਾ ਕਰ ਦਿਓ, ਲੱਗਾ ਸੁਣਾਉਣ। ਜਦੋਂ ਇੱਥੇ ਪਾਠ ਆਇਆ ਕਹਿੰਦਾ ਨਮਸਤੰਗ ਤੇਰੇ ਵਰਗੇ, ਅਸੀਂ ਤੇਰੇ ਵਰਗੇ ਹਾਂ, ਤੈਨੂੰ ਨਮਸਕਾਰ ਹੈ। ਇੰਨਾ ਵੀ ਪਾਠ ਹੋ ਜਾਂਦਾ ਹੈ ਸੋ, ਪਰ ਤੁਸੀਂ ਕੀ ਕਰਨਾ, ਪੜ੍ਹੋ ਤੇਰੇ ਵਰਗੇ, ਤੇਰੇ ਮੈਂ ਤਿੰਨ ਅਤੇ ਸੱਚੇ ਪਾਤਸ਼ਾਹ ਤੈਨੂੰ ਨਮਸਕਾਰ ਹੈ, ਤੂੰ ਤਿੰਨੇ ਵਰਗਾਂ ਦਾ ਮਾਲਕ ਹੈ। ਤਿੰਨ ਵਰਗ ਕਿਹੜੇ ਨੇ? ਜਿਵੇਂ ਕਹਿ ਲਓ ਵੀ ਕੋਈ ਉੱਤਮ ਹੈ, ਕੋਈ ਮੱਧਮ ਹੈ, ਕੋਈ ਕਨਿਸ਼ਠ ਹੈ, ਅਵਸਥਾਵਾਂ ਨੇ ਮਨੁੱਖਾਂ ਦੀਆਂ, ਇਹਨਾਂ ਤਿੰਨਾਂ ਦਾ ਸੱਚੇ ਪਾਤਸ਼ਾਹ ਤੂੰ ਬਣਾਉਣ ਵਾਲਾ ਹੈ, ਇਹਨਾਂ ਦਾ ਮਾਲਕ ਹੈ। ਹਾਂਜੀ ਤਿੰਨ ਵਰਗ, ਤਿੰਨ ਗੁਣ ਕਿਹੜੇ ਨੇ? ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਨਾਂ ਤਿੰਨਾਂ ਗੁਣਾਂ ਸੱਚੇ ਪਾਤਸ਼ਾਹ ਤੂੰ ਇਹਨਾਂ ਨੂੰ, ਇਹਨਾਂ ਦਾ ਮਾਲਕ ਹੈ, ਬਣਾਉਣ ਵਾਲਾ ਹੈ। ਹਾਂਜੀ ਤੈਨੂੰ ਨਮਸਕਾਰ ਹੈ। ਹਾਂਜੀ
ਅੱਗੇ ਨਮਸਤੰਗ ਅਸਰਗੇ,
ਅਸਰਗੇ
ਅਸਰਗੇ
ਪੜ੍ਹ ਲਓ ਸਾਰੇ,
ਅਸਰਗੇ
ਪਹਿਲਾਂ ਵੀ ਪੜ੍ਹ ਕੇ ਦੇਖ ਲਓ, ਤੇਰੇ ਵਰਗੇ ਵਾਲਾ ਵੀ।
ਨਮਸਤੰਗ ਅਪਰ,
ਠੀਕ
ਨਮਸਤੰਗ ਅਸਰਗੇ,
ਠੀਕ ਹੈ। ਅਸਰਗੇ ਨਾਮ ਸੰਸਾਰ ਦਾ, ਤੈਨੂੰ ਨਮਸਕਾਰ ਹੈ ਸੱਚੇ ਪਾਤਸ਼ਾਹ, ਸਾਰੇ ਸੰਸਾਰ ਨੂੰ ਮਹਾਰਾਜ ਜੀ ਤੂੰ ਬਣਾਉਣ ਵਾਲਾ ਹੈ, ਸਾਰੇ ਸਰੀਰਾਂ ਨੂੰ ਸੱਚੇ ਪਾਤਸ਼ਾਹ ਤੂੰ ਬਣਾਉਣ ਵਾਲਾ ਹੈ, ਤੈਨੂੰ ਨਮਸਕਾਰ ਹੈ। ਓਕੇ ਜੀ
ਨਮਸਤੰਗ ਪਰ ਭੋਗੇ,
ਹਾਂ ਪਰ ਮੈਨੇ ਵਿਸ਼ੇਸ਼ ਕਰਕੇ ਅਤੇ ਭੋਗੇ ਨਾਮ ਭੋਗਾਂ ਦਾ, ਵਿਸ਼ੇਸ਼ ਕਰਕੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਾਰੇ ਭੋਗਾਂ ਵਿੱਚ ਤੂੰ ਮੌਜੂਦ ਹੈ, ਅਤੇ ਪਰ ਨਾਮ ਪਰੇ ਦਾ ਹੈ, ਭੋਗੇ ਨਾਮ ਭੋਗਾਂ ਤੋਂ, ਆਪ ਭੋਗਾਂ ਤੋਂ ਪਰ ਮੈਨੇ ਪਰੇ ਹੈ, ਤੈਨੂੰ ਕਿਸੇ ਭੋਗ ਦੀ ਇੱਛਾ ਨਹੀਂ, ਇਸ ਕਰਕੇ ਮਹਾਰਾਜ ਤੈਨੂੰ ਨਮਸਕਾਰ ਹੈ। ਨਮਸਤੰਗ
ਨਮਸਤੰਗ ਸਯੋਗੇ,
ਹਾਂ ਸਯੋਗੇ, ਸੋ ਮੈਨੇ ਭਲੀ ਪ੍ਰਕਾਰ, ਯੋਗੇ ਮੈਨੇ ਜੁੜਿਆ ਹੋਇਆ, ਤੂੰ ਭਲੀ ਪ੍ਰਕਾਰ ਸਾਰਿਆਂ ਵਿੱਚ ਜੁੜਿਆ ਹੋਇਆ, ਸਭ ਵਿੱਚ ਬੈਠਾ ਹੈ, ਇਸ ਕਰਕੇ ਤੈਨੂੰ ਮਹਾਰਾਜ ਜੀ ਨਮਸਕਾਰ ਹੈ। ਯੋਗੇ ਨਾਮ ਅੱਠ ਪ੍ਰਕਾਰ ਦਾ ਜਿਹੜਾ ਯੋਗ ਹੈ ਉਹਦੇ ਵਿੱਚ ਸੱਚੇ ਪਾਤਸ਼ਾਹ ਤੂੰ ਜੁੜਿਆ ਹੋਇਆ, ਨਮਸਤੰਗ ਤੈਨੂੰ ਨਮਸਕਾਰ ਹੈ।
ਨਮਸਤੰਗ ਅਰੰਗੇ,
ਹਾਂਜੀ ਕਿੱਥੇ ਰਹਿ ਗਿਆ ਅਰੰਗੇ, ਉੱਥੇ ਐਰੋ ਕਰ ਦਿਆ ਕਰ ਆ ਨਾਲ, ਅਰੰਗੇ ਰੰਗਾਂ ਤੋਂ ਸੱਚੇ ਪਾਤਸ਼ਾਹ ਆ ਮੈਨੇ ਤੂੰ ਰਹਿਤ ਹੈ, ਤੈਨੂੰ ਨਮਸਕਾਰ ਹੈ। ਆ ਮੈਨੇ ਤੂੰ ਆਇਆ ਹੋਇਆ ਸਾਰੇ ਰੰਗਾਂ ਵਿੱਚ, ਤੈਨੂੰ ਨਮਸਕਾਰ ਹੈ। ਨਮਸਤੰ ਅਭੰਗੇ,
ਅਭੰਗੇ
ਭੰਗ ਨਾਮ ਨਾਸ਼ ਤੋਂ ਰਹਿ ਤਾਂ ਤੂੰ ਅਕਈ ਭੰਗ ਪੀ ਲੈਂਦੇ ਨੇ, ਮਸਤ ਹੋ ਜਾਂਦੇ ਨੇ ਇਹੋ ਜਿਹੇ ਨਸ਼ਿਆਂ ਤੋਂ ਸੱਚੇ ਪਾਤਸ਼ਾਹ, ਤੂੰ ਆ ਮੈਨੇ ਰਹਿ ਤੈਂ ਤੈਨੂੰ ਨਮਸਕਾਰ ਹੈ।
ਨਮਸਤੰ ਅਗੰਮੇ,
ਅਗੰਮੇ ਨਮਸਕਾਰ ਹੈ ਤੇਰੇ ਕਿਸੇ ਵੇਦ ਦੀ ਕਿਸੇ ਸ਼ਾਸਤਰ ਦੀ ਤੇਰੇ ਗਮ ਨਾ ਹੁੰਦਾ ਪਹੁੰਚ, ਇਹਨਾਂ ਵੇਦਾਂ ਸ਼ਾਸਤਰਾਂ ਕਰਕੇ ਪਹੁੰਚ ਤੋਂ ਤੂੰ ਪਰੇ ਹੈ, ਤੈਨੂੰ ਨਮਸਕਾਰ ਹੈ।
ਨਮਸਤਸਤ ਰਮੇ,
ਹਾਂ ਉਹਨਾਂ ਬਵਾਰੀ ਬਦਲ ਗਈ, ਠੀਕ ਹੋ ਗਿਆ ਕੰਮ। ਇਹਨੂੰ ਪਤਾ ਇੱਥੇ ਆ ਕੇ ਬੜਾ ਭੁਲੇਖਾ ਖਾਂਦੇ ਨੇ ਅਤੇ ਇਹਨੂੰ ਪੜ੍ਹ ਜਾਂਦੇ ਨੇ ਨਮਸਤ ਸਤ, ਨਮਸਤ ਸਤ ਜਿਉਂ ਪੜੂੰਗੇ ਇਹ ਉਚਾਰਨ ਪ੍ਰੋਨਾਉਂਸੀਏਸ਼ਨ ਗਲਤ ਹੈ, ਇਹ ਛੇ ਅੱਖਰ ਨੇ, ਬੁਲਾਉਣ ਵਾਸਤੇ ਤਿੰਨ ਤਿੰਨ ਵੰਡ ਕੇ ਕਰ ਲਉਂਗੇ ਠੀਕ ਬੋਲਿਆ ਜਾਊ। ਨੰਨਾ ਮਾਮਾ ਸੱਸਾ ਨਮਸ, ਤੱਤਾ ਸੱਸਾ ਤੱਤਾ ਤਸਤ, ਪਾਠ ਇਕੱਠਾ ਹੀ ਹੈ, ਸਮਝਾਉਣ ਵਾਸਤੇ ਤੁਹਾਨੂੰ ਛੇ ਅੱਖਰ ਨੇ ਤਿੰਨ ਤਿੰਨ ਕਰਕੇ ਵੰਡ ਕੇ ਦੱਸਿਆ ਵੀ ਠੀਕ ਬੋਲ ਲਵ। ਕੀ ਬਣੂ ਪਾਠ? ਨਮਸਤਸਤ,
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 ਅਤੇ ਅੱਗੇ ਕੀ ਹੈ?
ਰਮੇ,
ਇਹਦੇ ਵਿੱਚ ਦੋ ਸ਼ਬਦਾਂ ਸੰਧੀ ਹੈ, ਫਾਰਸੀ ਬੋਲੀ ਆ ਗਿਆ ਅਸਤ, ਅਸਤ ਨਾਮ ਹੁੰਦਾ ਹੈ, ਨਮਸ ਮੈਨੇ ਨਮਸਕਾਰ, ਨਮਸਕਾਰ ਹੈ ਕਿਹਨੂੰ? ਹੈ ਰਮੇ, ਰਮੇ ਜਿਹੜਾ ਤੂੰ ਬਹੁਤ ਸੁੰਦਰ ਹੈ, ਰਮੇ ਮੈਨੇ ਸੁੰਦਰ, ਇਹ ਸੁੰਦਰ ਸਰੂਪ, ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ, ਸੋ ਇੱਦਾਂ ਤੁਹਾਡਾ ਤੇਰਾ ਮਾਸੀ ਪਾਤਸ਼ਾਹ ਸੋਹਣਾ ਸਰੂਪ ਹੈ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਅਤੇ ਹਾਂਜੀ ਇਹ ਦੋ ਸ਼ਬਦਾਂ ਸੰਧੀ ਹੋ ਗਿਆ ਨਾ, ਨਮਸਤ ਅਤੇ ਪਲੱਸ ਅਸਤ, ਅਸਤ ਮੈਨ ਹੈ, ਨਮਸ ਨਮਸਕਾਰ, ਅਸਤ ਮੈਨ ਹੈ, ਜਿਵੇਂ ਸਵੀਆ ਆਪਾਂ ਪੜ੍ਹਦੇ ਹੋ ਤੁਸੀਂ ਦੋਹਰੇ ਵਿੱਚ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਉੱਥੇ ਅਸ ਨਾਮ ਸੰਸਕ੍ਰਿਤ ਦਾ ਅਸ ਦਾ ਹੁੰਦਾ ਹੈ, ਜੇ ਅਸ ਤਾਂ ਫਾਰਸੀ ਵਿੱਚ ਪੜ੍ਹੀਏ ਉਹਦਾ ਅਰਥ ਵੀ ਹੈ, ਸੰਸਕ੍ਰਿਤ ਵਾਲੇ ਨੂੰ ਅਸ ਦਾ ਅਰਥ ਹੈ ਕਰਦੇ ਨੇ, ਅਤੇ ਫਾਰਸੀ ਵਾਲੇ ਅਸਤ ਉਹਦਾ ਉਹਦਾ ਅਰਥ ਵੀ ਹੈ, ਅਤੇ ਇੱਥੇ ਨਮਸਤ ਅਤੇ ਅਸਤ ਐਡਾ ਵਿੱਚ ਨਿਕਲ ਕੇ ਨਾ ਗ੍ਰਾਮਰ ਮੁਤਾਬਕ ਅਸਤ ਹੋ ਗਿਆ, ਨਮਸਕਾਰ ਅਸਤ ਮੈਨੇ ਹੈ ਕਿਹਨੂੰ? ਹੈ ਜੋ ਰਮੇ ਜੋ ਸੁੰਦਰ ਰੂਪ ਹੈ, ਰਮੇ ਨਾਮ ਰਮਿਆ ਹੋਇਆ ਜੋ ਸਾਰਿਆਂ ਵਿੱਚ ਰਮਿਆ ਹੋਇਆ ਵਿਆਪਕ ਹੈ, ਤੈਨੂੰ ਨਮਸਕਾਰ ਹੈ। ਚਲੋ ਅੱਗੇ,
ਨਮਸਤੰ ਜਲਾਸਰੇ,
ਹਾਂ ਤੂੰ ਜਲਾਂ ਦੇ ਦੋ ਸ਼ਬਦਾਂ ਦਾ ਸੰਬੰਧ ਹੈ ਇਹਦੇ ਵਿੱਚ, ਜਲ ਪਲੱਸ ਆਸਰੇ, ਜਲ ਵੀ ਤੇਰੇ ਆਸਰੇ ਹੈ, ਤੂੰ ਜਲਾਂ ਦਾ ਆਸਰਾ ਰੂਪ ਹੈ, ਜਲਾਸਰੇ ਦਾ ਅਰਥ ਹੈ ਜਲਾਂ ਦਾ ਆਸਰਾ ਰੂਪ ਹੈ, ਤੈਨੂੰ ਨਮਸਕਾਰ ਹੈ।
ਨਮਸਤੰ ਨਿਰਾਸਰੇ,
ਜਲਾਂ ਦਾ ਤਾਂ ਤੂੰ ਆਸਰਾ ਹੈ ਪ੍ਰਾਪ, ਨਿਰਆਸਰੇ ਹੈ ਤੂੰ, ਤੈਨੂੰ ਕਿਸੇ ਦਾ ਆਸਰਾ ਨਹੀਂ, ਨਿਰਲੰਬ ਹੈ ਤੂੰ ਮਹਾਰਾਜ ਜੀ, ਆਏਗਾ ਨਾ ਕਿ ਨਿਰਲੰਬ ਹੈ ਸੰਭ ਹੈ, ਲੰਬ ਨਾਮ ਵੀ ਆਸਰੇ ਦਾ ਹੁੰਦਾ ਲੰਬ, ਸੋ ਇਸ ਕਰਕੇ ਆਸਰੇ ਤੋਂ ਰਹਿਤ ਹੈ ਨਿਰਮੇ ਨੇ, ਨਿਰ ਨਾਮ ਵਿਸ਼ੇਸ਼ ਦਾ, ਵਿਸ਼ੇਸ਼ ਕਰਕੇ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ, ਤੈਨੂੰ ਨਮਸਕਾਰ ਹੈ। ਅੱਗੇ
ਨਮਸਤੰ ਅਜਾਤੇ,
ਅਜਾਤੇ ਜਾਤੇ ਨਾਮ ਸਾਹਿਬ, ਤੇਰੀ ਜਾਤ ਕੋਈ ਨਹੀਂ, ਆ ਮੈਨੇ ਤੂੰ ਰਹਿਤ ਹੈ, ਜਾਤੇ ਜੰਮਿਆ ਨਹੀਂ ਤੂੰ, ਜੰਮਣ ਤੋਂ ਆ ਮੈਨੇ ਰਹਿਤ ਹੈ, ਨਮਸਕਾਰ ਹੈ। ਜਾਤੇ ਇਸਤਰੀ ਤੋਂ ਵੀ ਤੂੰ ਆ ਮੈਨੇ ਰਹਿਤ ਹੈ, ਤੈਨੂੰ ਨਮਸਕਾਰ ਹੈ। ਜਾਤੇ ਨਾਮ ਜਾਣਦਾ, ਕਿਤੇ ਜਾਂਦਾ ਨਹੀਂ ਤੂੰ, ਇੱਕ ਥਾਂ ਸਥਿਰ ਰਹਿਣ ਵਾਲਾ ਹੈ, ਆ ਰਹਿਤ ਹੈ, ਇਸ ਕਰਕੇ ਤੈਨੂੰ ਨਮਸਕਾਰ ਹੈ। ਚਲੋ ਅੱਗੇ,
ਨਮਸਤੰ ਅਪਾਤੇ,
ਅਪਾਤ ਨਾਮ ਪੰਗਤੀ ਦਾ, ਜਿਵੇਂ ਪਹਿਲਾਂ ਅਰਥ ਕੀਤਾ ਸੀ ਨਾ ਸ਼੍ਰੇਣੀ ਆਦਿਕ ਗੋਤ ਆਦਿਕ, ਸੋ ਨਹੀਂ ਤੂੰ ਹੈਗਾ ਕੋਈ ਗਰੇਵਾਲ ਵਗੈਰਾ ਜਾਂ ਸੰਧੂ ਆਦਿਕ ਇਹੋ ਜਿਹੇ ਤੇਰੇ ਗੋਤ, ਢਿੱਲੋਂ ਆਦਿਕ ਵਗੈਰਾ ਵਗੈਰਾ, ਸੋ ਨਹੀਂ ਬਾਜਵੇ ਵਗੈਰਾ ਨਹੀਂ ਤੇਰਾ ਅਜਿਹਾ ਹੈ, ਤੁਸੀਂ ਤੇ ਪਾਸਾ ਇਹਨਾਂ ਤੋਂ ਤੂੰ ਰਹਿਤ ਹੈ, ਨਮਸਕਾਰ ਹੈ।
ਨਮਸਤੰ ਅਮਜਬੇ,
ਇਹਨੂੰ ਅਮਜਬੇ ਪੜ੍ਹਨਾ, ਅਮ ਕਈ ਪੜ੍ਹਦੇ ਨੇ ਅਮ ਜੱਬੇ, ਉਹ ਨਹੀਂ ਕਰਨਾ, ਅਮਜਬੇ ਤੂੰ ਅ ਮੈਨੇ ਰਹਿਤ, ਮਜਮਾ ਤੋਂ ਰਹਿਤ ਹੈ, ਤੇਰਾ ਕੋਈ ਮਜ਼ਬ ਨਹੀਂ ਹੈ, ਹਾਂ ਇਸ ਕਰਕੇ ਤੈਨੂੰ ਨਮਸਕਾਰ ਹੈ।
ਨਮਸਤਸਤ ਅਜਬੇ,
ਆ ਪੜ੍ਹਿਓ ਸਾਰੇ ਜੀ, ਆ ਗਿਆ ਫਿਰ ਸੇਖਰਾ,
ਨਮਸਤਸਤ ਅਜਬੇ,
ਹੁਣ ਤਾਂ ਛੇਤੀ ਪੜ੍ਹਦਾ, ਨਮਸਕਾਰ ਹੈ ਸੱਚੇ ਪਾਤਸ਼ਾਹ ਅਜਬੇ, ਤੂੰ ਅਜਬ ਸਰੂਪ ਹੈ, ਤੇਰਾ ਸਰੂਪ ਬੜਾ ਅਜੀਬ ਹੈ, ਤੈਨੂੰ ਨਮਸਕਾਰ ਹੈ, ਅਚਰਜ ਰੂਪ ਹੈ ਤੂੰ, ਅਬੇ ਅੱਜ ਅਬੇ ਸੱਚੇ ਪਾਤਸ਼ਾਹ ਤੂੰ ਅਬੇ ਅਵਿਨਾਸ਼ੀ ਸਰੂਪ ਹੈ, ਅਤੇ ਬ੍ਰਹਮਾਤਕਾਂ ਤੋਂ ਸੱਚੇ ਪਾਤਸ਼ਾਹ ਤੂੰ ਪਰੇ ਹੈ। ਹਾਂਜੀ,
ਅੰਦੇਸ ਅਦੇਸੇ,
ਟਿੱਪੀ ਨਹੀਂ ਲੱਗੀ, ਅਦੇਸੰ
ਅਦੇਸੇ,
ਅਦੇਸੰ
ਆਦੇਸ਼
ਹੁਣ ਇੱਥੇ ਦੇਸ਼ ਦਾ ਅਰਥ ਵੀ ਨਮਸਕਾਰ ਹੈ ਜੋਗੀਆਂ ਦਾ ਉਹ ਆਪਾਂ ਕਹਿੰਦੇ ਆਦੇਸ਼ ਅਤੇ ਸਹਿ ਆਦੇਸ਼ ਇਹ ਜੋਗੀਆਂ ਦੀ ਭਾਸ਼ਾ ਹੋਇਆ ਦੇਖੋ ਕਿੰਨੀਆਂ ਭਾਸ਼ਾ ਆ ਗਈਆਂ ਇਹਦੇ ਵਿੱਚ ਇਹ ਜੋਗੀਆਂ ਵਾਲੀ ਭਾਸ਼ਾ ਆ ਗਈ ਉਹ ਆਦੇਸ਼ ਨਮਸਕਾਰ ਨੂੰ ਕਹਿੰਦੇ ਨੇ ਤੈਨੂੰ ਨਮਸਕਾਰ ਹੈ ਆਦੇਸ਼ ਦੇਸ਼ ਤੋਂ ਰਹਿਤ ਹੈ ਤੂੰ ਤੈਨੂੰ ਨਮਸਕਾਰ ਹੈ ਜਾਂ ਦੂਜੇ ਦਾ ਵੀ ਅਰਥ ਵੀ ਨਮਸਕਾਰ ਲਾ ਕੇ ਆਦੇਸ਼ ਸੰਘ ਆਦੇਸ਼ ਨਮਸਕਾਰ ਹੈ ਨਮਸਕਾਰ ਹੈ ਹਾਂਜੀ ਬੀਬਸ ਅਲੰਕਾਰ ਵਿੱਚ ਜਾਣਦੇ ਬੀਬਸ ਅਲੰਕਾਰ ਕੀ ਹੁੰਦਾ ਦੱਸਿਆ ਸੀ ਕੀ ਹੁੰਦਾ ਜਿਹਦਾ ਨਾਮ ਬੀਬਸ ਅਲੰਕਾਰ ਹੈ ਕਹਿ ਦਿਓ ਬਸ ਉੱਤਰ ਵਧੀਆ ਜਿਹੜਾ ਇੱਕ ਸ਼ਬਦ ਕਿਸੇ ਲਾਈਨ ਵਿੱਚ ਵਾਰ ਵਾਰ ਆਵੇ ਅਰਥ ਉਹੀ ਰੱਖੇ ਉਹਨੂੰ ਕਹਿੰਦੇ ਨੇ ਬੀਬਸ ਅਲੰਕਾਰ ਸੋ ਇਹ ਦੋ ਵਾਰੀ ਆ ਗਿਆ ਆਦੇਸ਼ ਸੰਘ ਆਦੇਸ਼ ਜਿਵੇਂ ਸੁਖਮਨੀ ਸਾਹਿਬ 'ਚ ਆਉਂਦਾ ਹੈ ਹਾਂਜੀ ਪਵਿੱਤਰ 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 ਪੁਨੀਤ ਸਪੈਲਿੰਗ ਉਹੀ ਨੇ ਅਰਥ ਉਹੀ ਨੇ ਉਹਨੂੰ ਕੀ ਕਹਿੰਦੇ ਨੇ ਬੀਬਸ ਅਲੰਕਾਰ ਸੋ ਇਹ ਮਹਾਰਸ਼ੇ ਪਾਤਸ਼ਾਹ ਤੈਨੂੰ ਨਮਸਕਾਰ ਹੈ ਤੈਨੂੰ ਨਮਸਕਾਰ ਹੈ ਜਾਂ ਆਦੇਸ਼ ਸੰਘ ਨਮਸਕਾਰ ਹੈ ਤੈਨੂੰ ਆਦੇਸ਼ ਦੇਸ਼ਾਂ ਤੋਂ ਰਹਿਤਾ ਤੂੰ ਦੇਸ਼ ਨਾ ਮੰਗਦਾ ਸਰੀਰਾਂ ਦਾ ਉਹਨਾਂ ਤੋਂ ਤੂੰ ਰਹਿਤਾ ਨਮਸਕਾਰ ਹੈ ਆਦੇਸ਼ ਅਮਨੇ ਆਇਆ ਹੋਇਆ ਦੇਸ਼ ਸਾਰਿਆਂ ਦੇਸ਼ਾਂ ਵਿੱਚ ਤੈਨੂੰ ਨਮਸਕਾਰ ਹੈ ਅੱਗੇ ਜੀ ਹੁਣ ਠੀਕ ਹੈ ਵੈਰੀ ਗੁੱਡ ਪੇਸੇ ਭੇਖਾਂ ਤੋਂ ਤੂੰ ਰਹਿਤ ਹੈ ਅਤੇ ਇਸ ਕਰਕੇ ਸੱਚੇ ਪਾਤਸ਼ਾਹ ਤੈਨੂੰ ਨਮਸਕਾਰ ਹੈ ਸਾਬਾਸ਼ ਨਿਰਮਨ ਰਹਿਤਾ ਧਾਮ ਨਾਮ ਘਰਾਂ ਤੋਂ ਅਤੇ ਨਿਰਮਨ ਵਿਸ਼ੇਸ਼ ਕਰਕੇ ਧਾਮੇ ਸਾਰੇ ਧਾਮਾਂ ਘਰਾਂ ਦਾ ਹਿਰਦੇ ਹਿਰਦੇ ਘਰਾਂ ਦਾ ਤੂੰ ਮਾਲਕ ਹੈ ਤੈਨੂੰ ਨਮਸਕਾਰ ਹੈ
ਨਮਸਤੰਗ ਨਿਰਬਾਮੇ
ਹਾਂ ਬਾਮੇ ਨਾਮ ਹੈ ਟੇਢ ਤਾਈ ਦਾ ਤੂੰ ਟੇਢ ਤਾਈ ਜਿਵੇਂ ਆਪਣੇ ਟੇਢਾ ਪਾਉਣ ਆ ਜਾਂਦਾ ਬੜਾ ਟੇਢਾ ਚੱਲਦਾ ਹੈ ਬਈ ਬੜਾ ਵਿਗੜਿਆ ਹੋਇਆ ਸੋ ਟੇਢਾ ਹੀ ਰਹਿਣਾ ਸਦਾ ਸਿੱਧਾ ਹੁੰਦਾ ਹੀ ਨਹੀਂ ਕਦੇ ਬਲ ਕੱਢਦਾ ਹੀ ਨਹੀਂ ਅੰਦਰੋਂ ਸੋ ਹਰ ਗੱਲ ਬਲਾਵੀ ਨਾਲੇ ਕਰਦਾ ਸੋ ਇਹੋ ਜਿਹੇ ਬਲਾਵੀ ਵਾਲੀਆਂ ਗੱਲਾਂ ਟੇਢ ਤਾਹੀ ਵਾਲੀਆਂ ਗੱਲਾਂ ਤੋਂ ਇਹ ਮਹਾਰਾਜ ਤੂੰ ਨਿਰ ਰਹਿਤ ਹੈ ਤੈਨੂੰ ਨਮਸਕਾਰ ਹੈ ਬਾਮੇ ਨਾਮ ਇਸਤਰੀ ਦਾ ਵੀ ਹੁੰਦਾ ਹੈ ਬਾਮ ਇਸਤਰੀ ਇਹਨੂੰ ਕਹਿੰਦੇ ਨੇ ਸੰਸਕ੍ਰਿਤ ਬੋਲੀ ਵਿੱਚ ਮਹਾਰਾਜ ਦੇ ਪਾਸਾ ਨਿਰ ਤੂੰ ਰਹਿਤ ਹੈ ਇਸਤਰੀ ਤੋਂ ਇਸ ਕਰਕੇ ਤੈਨੂੰ ਨਮਸਕਾਰ ਹੈ ਹਾਂਜੀ
ਨਮੋ ਸਰਬ ਕਾਲੇ
ਕਾਲੇ ਨਹੀਂ ਕਹਿਣਾ ਕਾਲੇ
ਕਾਲੇ
ਅਤੇ ਸੱਚੇ ਪਾਤਸ਼ਾਹ ਤੂੰ ਸਾਰਿਆਂ ਦਾ ਕਾਲ ਕਰਨ ਵਾਲਾ ਹੈ ਤੈਨੂੰ ਨਮਸਕਾਰ ਹੈ ਕਾਲੇ ਨਾਮ ਸਮੇਂ ਦਾ ਸਾਰਿਆਂ ਸਮਿਆਂ ਵਿੱਚ ਮਹਾਰਸ਼ੇ ਪਾਤਸ਼ਾਹ ਤੂੰ ਆਇਆ ਹੋਇਆ ਤੈਨੂੰ ਨਮਸਕਾਰ ਸਾਰੇ ਸਮਿਆਂ ਦਾ ਮਾਲਕ ਹੈ ਤੂੰ ਸਾਰੇ ਸਮਿਆਂ ਵਿੱਚ ਮੌਜੂਦ ਹੈ ਅਤੇ ਤੈਨੂੰ ਨਮਸਕਾਰ ਹੈ
ਨਮੋ ਸਰਬ ਦਿਆਲੇ
ਹਾਂ ਨਮ ਨਮੋ ਹੁਣ ਇੱਥੇ ਨਮੋ ਆ ਗਿਆ ਇਹਦਾ ਅਰਥ ਵੀ ਨਮਸਕਾਰ ਹੈ ਨਮਸਤੰਗ ਦਾ ਅਰਥ ਵੀ ਨਮਸਕਾਰ ਹੈ ਆਦੇਸ਼ ਦਾ ਅਰਥ ਵੀ ਨਮਸਕਾਰ ਹੈ ਬੋਲੀਆਂ ਅੱਡ ਅੱਡ ਮਾਰੇ ਵਰਤ ਰਹੇ ਨੇ ਨਮਸਕਾਰ ਹੈ ਤੈਨੂੰ ਸਰਬ ਦਾ ਸਾਰਿਆਂ 'ਤੇ ਦਿਆਲੂ ਹੈ ਤੂੰ ਨਮਸਕਾਰ ਹੈ ਨਮੋ ਸਰਬ
ਨਮੋ ਸਰਬ ਰੂਪੇ
ਸਾਰਿਆਂ ਰੂਪਾਂ ਵਿੱਚ ਤੂੰ ਮਹਾਰਾਜ ਮੌਜੂਦ ਹੈ ਸਾਰਿਆਂ ਦਾ ਰੂਪ ਹੈ ਤੂੰ ਅਤੇ ਤੈਨੂੰ ਨਮਸਕਾਰ ਹੈ
ਨਮੋ ਸਰਬ ਭੂਪੇ
ਸਾਰਿਆਂ ਨੂੰ ਸੱਚੇ ਪਾਤਸ਼ਾਹ ਭੂਪ ਨਾਮ ਹੈ ਬਾਦਸ਼ਾਹ ਦਾ ਸਾਰਿਆਂ ਨੂੰ ਬਾਦਸ਼ਾਹ ਹੀ ਬਖਸ਼ਣ ਵਾਲਾ ਹੈ ਸਾਰਿਆਂ ਦਾ ਬਾਦਸ਼ਾਹ ਤੂੰ ਤੈਨੂੰ ਨਮਸਕਾਰ ਹੈ ਜਾਂ ਭੂਪੇ ਭੂ ਨਾਮ ਹੈ ਧਰਤੀ ਦਾ ਪੇ ਨਾਮ ਸੱਚੇ ਪਾਤਸ਼ਾਹ ਜਿਹੜਾ ਤੂੰ ਧਰਤੀ ਤੋਂ ਵੀ ਪ੍ਰੇਰਣਾ ਕਰਨ ਵਾਲਾ ਹੈ ਜਾਂ ਪੇ ਪਰੇ ਹੈ ਤੂੰ ਧਰਤੀ ਆਦਿਕਾਂ ਤੋਂ ਤੱਤਾਂ ਤੋਂ ਨਮਸਕਾਰ ਹੈ ਤੈਨੂੰ ਅੱਗੇ
ਨਮੋ ਸਰਬ ਖਾਪੇ
ਨਮੋ ਤੇ ਰੁਕੇ ਨਮੋ
ਨਮੋ ਸਰਬ ਖਾਪੇ
ਖਾਪੇ ਖਪਾ ਦੇਣ ਵਾਲਾ ਖਤਮ ਕਰ ਦੇਣ ਵਾਲਾ ਸਭ ਨੂੰ ਤੂੰ ਖਤਮ ਕਰ ਦੇਣ ਵਾਲਾ ਹੈ ਤੈਨੂੰ ਨਮਸਕਾਰ ਹੈ
ਨਮੋ ਸਰਬ ਥਾਪੇ
ਥਾਪੇ ਸਥਾਪਨ ਕਰਦਾ ਤੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਅੱਡ ਅਰਜੁਨਾ ਵਿੱਚ ਤੈਨੂੰ ਨਮਸਕਾਰ ਹੈ
ਨਮੋ ਸਰਬ ਕਾਲੇ
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 ਤੂੰ ਸੱਚੇ ਪਾਤਸ਼ਾਹ ਸਾਰੇ ਕਾਲਾਂ ਵਿੱਚ ਆਇਆ ਹੋਏ ਅਤੇ ਤੂੰ ਕਾਲ ਦਾ ਵੀ ਕਾਲ ਰੂਪ ਹੈ ਤੈਨੂੰ ਨਮਸਕਾਰ ਹੈ ਕਾਲ ਦਾ ਵੀ ਕਾਲ ਕਰਨ ਵਾਲਾ ਹੈ
ਨਮੋ ਸਰਬ ਪਾਲੇ
ਸਾਰਿਆਂ ਦੀ ਪਾਲਣਾ ਕਰਦਾ ਤੈਨੂੰ ਮਹਾਰਾਜ ਜੀ ਨਮਸਕਾਰ ਹੈ
ਨਮਸਤਸਤ ਦੇਵੇ
ਦੇਵ ਹੈ ਦਲਾਵਾਂ ਲਾ ਕੇ
ਨਮਸਤਸਤ ਦੇਵੇ
ਦੇਵਾ ਨਾਮ ਹੈ ਪ੍ਰਕਾਸ਼ ਰੂਪ ਦਾ ਤੈਨੂੰ ਨਮਸਕਾਰ ਅਸਤ ਬਣੇ ਹੈ ਕੀ ਕਿਉਂ ਨਮਸਕਾਰ ਹੈ ਦੇਵ ਹੈ ਤੂੰ ਪ੍ਰਕਾਸ਼ ਰੂਪ ਹੈ ਦੇਵ ਹੈ, ਸਭ ਨੂੰ ਦਾਤਾਂ ਦਿੰਦਾ, ਤੈਨੂੰ ਨਮਸਕਾਰ ਹੈ। ਹਾਂਜੀ
ਨਮਸਤੰਗ ਅਭੇਵੈ,
ਹਾਂ ਭੇਵਾਂ ਭੇਵ ਤੇਰਾ ਭੇਦ ਨਹੀਂ ਮਹਾਰਾਜ ਕੋਈ ਪਾ ਸਕਿਆ, ਤੈਨੂੰ ਮਹਾਰਾਜ ਪਾਸਾ ਨਮਸਕਾਰ ਹੈ।
ਨਮਸਤੰਗ ਜਨਮੇ,
ਤੂੰ ਜੰਮਿਆ ਨਹੀਂ ਕਦੇ, ਜਨਮਾਂ ਤੋਂ ਆ ਬਣੇ ਰਹਿਤ ਹੈ, ਇਸ ਕਰਕੇ ਮਹਾਰਾਜ ਪਾਸਾ ਤੈਨੂੰ ਨਮਸਕਾਰ ਹੈ। ਅੱਜ ਨਵੇਂ ਅੱਜ ਨਾਮ ਬਰਮਾ ਵਰਗੇ ਵੀ ਤੈਨੂੰ ਨਮਸਕਾਰਾਂ ਕਰਦੇ ਨੇ, ਤੈਨੂੰ ਨਮਸਕਾਰ ਹੈ।
ਨਮਸਤੰਗ ਸੌ ਬਨਵੇਂ,
ਸੋ ਬਨਵੇਂ ਪਾਠ ਇਕੱਠਾ ਹੀ ਹੈ, ਪੜ੍ਹਨ ਵੇਲੇ ਨਾ ਸੱਚੇ ਤੇ ਬੱਬੇ ਵਿਚਾਰੇ ਡੈਸ਼ ਲਾ ਕੇ ਪੜ੍ਹ ਲਓਗੇ ਠੀਕ ਆ ਜਾਊਗਾ। ਸੌ ਬਨਵੇਂ, ਹਾਂ ਸੋ ਤਿੰਨ ਸ਼ਬਦਾਂ ਤੋਂ ਬਣ ਜੂਗਾ, ਸੌ ਅਤੇ ਬੰਨ ਅਤੇ ਮੇ, ਪਾਠ ਇਕੱਠਾ ਹੀ ਹੈ। ਸੋ ਬਨਵੇਂ ਨਮਸਕਾਰ ਸੱਚੇ ਪਾਤਸ਼ਾਹ, ਸੋ ਬਨੇ ਭਲੀ ਪ੍ਰਕਾਰ, ਬਣ ਕੀ ਹੈ ਜੰਗਲ, ਜੰਗਲ ਕੀ ਹੈ ਸੰਸਾਰ, ਸੰਸਾਰ ਰੂਪੀ ਬਣ ਦੇ ਮੇ ਮੈਨੇ ਵਿੱਚ, ਸੰਸਾਰ ਰੂਪੀ ਜਨ ਵਿੱਚ ਤੂੰ ਜੰਗਲ ਵਿੱਚ ਮੌਜੂਦ ਹੈ, ਤੈਨੂੰ ਨਮਸਕਾਰ ਹੈ।
ਨਮੋ ਸਰਬ ਗਾਉਣੇ,
ਬਸ ਇੱਥੇ ਤੱਕ ਸੀ ਸਵੇਰ ਦਾ, ਪੜ੍ਹੋ ਸਾਰੇ ਹੁਣੇ ਨੂੰ ਜੀ, ਉੱਥੋਂ ਪੜ੍ਹ ਲਓ ਪਿੱਛੇ ਤੋਂ, ਇੱਥੋਂ ਖਾਪੇ ਤੋਂ ਪੜ੍ਹ ਲਓ, ਫਿਰ ਸਾਰਾ ਪੰਥ ਇਕੱਠਾ ਪੜ੍ਹੋ ਅਤੇ ਪਤਾ ਲੱਗੇ ਵੀ ਉੱਥੇ ਜਾਪ ਸਾਹਿਬ ਦੀ ਸੰਥਿਆ ਹੋ ਰਹੀ ਹੈ, ਕਿੰਨਾ ਪੰਥ ਇਕੱਠਾ ਹੋਇਆ, ਪੜ੍ਹੋ।
ਹਾਂ ਨਮੋ ਸਰਬ ਥਾਪੇ, ਨਮੋ ਸਰਬ
ਸਰਬ
ਸਤ ਦੇਵੈ, ਨਮਸਤੰਗ ਅਭੇਵੈ, ਨਮਸਤੰਗ ਅਜਨਮੇ, ਨਮਸਤੰਗ ਸੌ ਬਨਵੇਂ, ਨਮੋ ਸਰਬ ਗਾਉਣੇ, ਨਮੋ ਸਰਬ ਪਾਉਣੇ।
ਬਸ ਉੱਥੇ ਤੱਕੇ ਸੀ, ਇੱਕੀ ਤੱਕ। ਸੋ ਤੁਹਾਨੂੰ ਵੀ ਨਮਸਕਾਰ ਹੈ, ਮਾਰਮ ਨਮਸਕਾਰਾਂ ਕੀਤੀਆਂ ਨੇ, ਗੁਰ ਮਿਹਰ ਕਰੇ ਸਾਰਿਆਂ ਨੂੰ, ਇਹ ਨਮਸਕਾਰ ਕਰਨ ਦਾ ਚੰਗ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।